نام تیرا کر کرپا جس دیو میرے من نام امرت پیو آن ساد وسار ہوچھے امر جگ جگ جیو نام گرس رنگ نما نام لگی لیو میت ساجن سکھا بندپ ہر ایک نانک کیو ہر ایک نانک کیو سو آؤ سنگت جی کافی سمے تو گربانی دا ہری جس کیرتن سرون کر رہے سی تھوڑے سمے تک بھائی صاحب جی پہنچن والے نے جڑیاں سنگتاں پنڈال تو باہر نے انہاں ساریاں نوں بینتی پائی جلدی جلدی پنڈال وچ آ کے سجو جنیاں سنگتاں بیٹھیاں نے ساریاں نوں بینتی پائی اکاگرتا بناؤ آؤ آپا کچھ سماں سارے رل مل کے کیرتن دی حاضری بھریے کوئی بھی وانجا نہ رہے آؤ سارے شبد وچ بولنا کرو جی پھر دوبارہ بینتی جڑیاں سنگتاں پنڈال تو باہر نے انہاں ساریاں نوں بینتی پائی ٹائم بہت ہو چکا سارے جلدی جلدی پنڈال وچ آ کے سجو آؤ آپا سارے رل مل کے کیرتن دی حاضری بھریے جی
چم چم برس امرت تارا من پیوے سن شبد وچارا Yeah.
Yeah.
ਜਿੰਨੀਆਂ ਵੀ ਸੰਗਤਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀਆਂ ਨੇ, ਕੋਈ ਵੀ ਵਾਂਝਾ ਨਾ ਰਵੇ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਪਹਿਲੇ ਦਿਨ ਦੀਆਂ ਦੂਰੋਂ ਨੇੜਿਓਂ ਚੱਲ ਕੇ ਹਾਜ਼ਰੀਆਂ ਭਰ ਰਹੇ ਹਾਂ। ਸੋ ਫਿਰ ਦੁਬਾਰਾ ਬੇਨਤੀ ਕਰਾਂ, ਜਿਹੜੀਆਂ ਸੰਗਤਾਂ ਪੰਡਾਲ ਤੋਂ ਬਾਹਰ ਨੇ, ਜਲਦੀ ਜਲਦੀ ਨਮਸਕਾਰ ਕਰਕੇ ਸੋ ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਸਜੋ। ਜਿੰਨਾ ਕੁ ਸਮਾਂ ਆਪਾਂ ਨੂੰ ਰਲ ਮਿਲ ਕੇ ਬੈਠਣ ਦਾ ਮਿਲਿਆ, ਇਸ ਸਮੇਂ ਤੋਂ ਪੂਰਾ ਪੂਰਾ ਲਾਹਾ ਲਈਏ। ਜੋ ਆਪਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੋ ਬਚਨ ਪੜ ਰਹੇ ਸੀ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਇਹ ਨਾਮ ਅੰਮ੍ਰਿਤ ਨਾਮ ਤੋਂ ਭਾਵ ਗਿਆਨ ਗੁਰਬਾਣੀ ਦੇ ਵਿੱਚ ਕਈ ਚੀਜ਼ਾਂ ਨੂੰ ਅੰਮ੍ਰਿਤ ਦੱਸਿਆ ਗੁਰਬਾਣੀ ਦੇ ਵਿੱਚ ਦੁੱਧ ਨੂੰ ਵੀ ਅੰਮ੍ਰਿਤ ਦੱਸਿਆ ਨਾਮ ਅੰਮ੍ਰਿਤ ਵੀ ਗੁਰੂ ਸਾਹਿਬ ਜੀ ਸ਼ਬਦ ਵਰਤਦੇ ਨੇ ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਵੋ ਭਾਈ ਖੰਡੇ ਦੀ ਪੌਲ ਦਾ ਅੰਮ੍ਰਿਤ ਕਈ ਚੀਜ਼ਾਂ ਨੂੰ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਦੱਸਿਆ ਤੇ ਇੱਥੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ ਮਨ ਦੀ ਗੱਲ ਕਰ ਰਹੇ ਨੇ ਇਹ ਮੇਰੇ ਮਨਾ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ
ਨਾਮ ਅੰਮ੍ਰਿਤ ਪੀਓ ਨਾਮ ਅੰਮ੍ਰਿਤ
ਕਰਨ ਵਾਲਿਆਂ ਨੂੰ ਬੇਨਤੀ ਜਲਦੀ ਜਲਦੀ ਨਮਸਕਾਰ ਕਰੋ ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਨਾਲ ਸਜੋ ਲੰਗਰ ਵਾਲੇ ਸੇਵਾਦਾਰਾਂ ਨੂੰ ਬੇਨਤੀ ਜਿਤਨਾ ਸਮਾਂ ਦੀਵਾਨ ਚੱਲੇਗਾ ਲੰਗਰ ਬੰਦ ਕਰ ਦਿਓ। ਦੀਵਾਨ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਜਾਵੇ। ਸੰਗਤਾਂ ਨੂੰ ਬੇਨਤੀ ਕਿ ਜੋ MP ਚੈਨਲ YouTube ਤੇ ਚੱਲਦਾ ਸੋ ਇਸ ਦੀਵਾਨ ਦਾ ਲਾਈਵ ਚੱਲ ਰਿਹਾ, ਸੋ ਜਿਹੜੇ ਪਰਿਵਾਰ ਦੇ ਮੈਂਬਰ ਨੇ ਜਾਂ ਦੋਸਤ ਮਿੱਤਰ ਉਹਨਾਂ ਨੂੰ ਤੁਸੀਂ ਦੱਸ ਸਕਦੇ ਹੋ, ਉਹ ਸਾਰੇ MP ਚੈਨਲ ਤੇ ਜੋ ਦੀਵਾਨ ਸੁਣ ਸਕਦੇ ਨੇ। ਆਓ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
करके बैठा जाए जेड़े पिछे आ रहे ने जल्दी जल्दी पंडाल च आके मथा टेक के जिथे जिथे जगह मिले सजदे जाओ तकाब बनाउण दी कोशिश करिए हाजिर होइए मन बिरती एकाग्र करके बैठिए ध्यान नाल सुनिए समझिए उहदे ते विचार करिए फिर अपनी जिंदगी विच लागू करन दी कोशिश करिए। सुनिया सुनाया बहुत जांदा है, समझिया समझाया बहुत जांदा है, पर कमाया बहुत घट जांदा। ते जिन्ना तक कमा लिया उन्ना की साडा सब्जी दियां ते रेहड़ियां भरियां पईयां ने, मंडी भरी हुंदी अनाज, जे सवेरे सब्जी मंडी ते जाओ ते भरी हुंदी, पर साडी ते उन्नी की है ना जिन्नी कोई असीं लै के आए। ਜਿੰਨਾ ਮਰਜ਼ੀ ਸਮਾਨ ਪਿਆ ਬਾਜ਼ਾਰ 'ਚ, ਕੱਪੜੇ ਢੇਰ ਲੱਗੇ ਪਏ ਆ, ਪਰ ਸਾਡਾ ਤੇ ਓਨਾ ਕੁ ਜਿੰਨਾ ਕੁ ਅਸੀਂ ਲੈ ਕੇ ਆਏ, ਸਾਡਾ ਤੇ ਉਹੀ ਹੈ, ਸਾਰਾ ਥੋੜਾ ਸਾਡਾ, ਸਾਡਾ ਤੇ ਉਹ ਹੈ ਜਿਹੜਾ ਅਸੀਂ ਲਿਆ। ਇਸੇ ਤਰ੍ਹਾਂ ਵੀਰੋ ਭਾਈਓ, ਗਿਆਨ ਬੜਾ ਇੱਥੇ ਗੁਰਬਾਣੀ 'ਚ, ਪਰ ਸਾਡਾ ਤੇ ਓਨਾ ਕੁ ਹੈ ਜਿੰਨਾ ਕੁ ਅਸੀਂ ਲੈ ਗਏ, ਜਿੰਨਾ ਕੁ ਅਸੀਂ ਕਮਾ ਲਿਆ, ਜਿੰਨਾ ਕੁ ਅਸੀਂ ਆਪਣੀ ਜ਼ਿੰਦਗੀ 'ਚ ਲਾਗੂ ਕਰ ਲਿਆ। ਤੇ ਜਿੰਨਾ ਜਿੰਨਾ ਕਮਾਉਂਦੇ ਜਾਵਾਂਗੇ ਓਨਾ ਹੀ ਸਾਡੀ ਜ਼ਿੰਦਗੀ 'ਚ ਪ੍ਰਸੰਨਤਾ, ਖੇੜਾ, ਖੁਸ਼ੀ, ਆਨੰਦ ਆਉਂਦਾ ਜਾਏਗਾ। ਸੋ ਇਸ ਕਰਕੇ ਮੌਸਮ ਤੇ ਸੋਹਣਾ ਹੈ, ਪਰ ਮੀਂਹ ਪੈਣ ਕਰਕੇ ਆ ਕੀੜੇ ਮਕੌੜੇ ਬੜੇ ਹੋ ਗਏ, ਜਿਹੜੇ ਅੱਗੇ ਅੱਗੇ ਬੈਠੇ ਇਹਨਾਂ ਨੂੰ ਤੇ ਜ਼ਿਆਦਾ ਹੀ ਔਖਾ ਹੈ। ਕਈ ਪਿੱਛੇ ਬੈਠੇ ਕਹਿੰਦੇ ਹੋਣਗੇ ਅੱਗੇ ਬੜੇ ਟੌਰ ਨਾਲ ਬੈਠੇ ਨੇ, ਪਰ ਅੱਗੇ ਵਾਲੇ ਔਖੇ ਨੇ, ਪਿੱਛੇ ਵਾਲੇ ਸੌਖੇ ਨੇ, ਪਿੱਛੇ ਨਹੀਂ ਇੰਨੇ ਇੱਥੇ ਹੀ ਨੇ ਅੱਗੇ ਅੱਗੇ। ਸੋ ਇਸ ਕਰਕੇ ਆਓ ਟਿਕਾ ਬਣਾ ਕੇ ਬੈਠੀਏ, ਹਾਜ਼ਰ ਹੋ ਕੇ ਬੈਠੀਏ, ਕੋਈ ਰਸਨਾ ਬਾਂਧੀ ਨਾ ਰਵੇ, ਪਹਿਲਾਂ ਸ਼ਬਦ ਵਿੱਚ ਬੋਲੋ, ਬਾਅਦ ਵਿੱਚ ਫਿਰ ਵਿਚਾਰ ਕਰਨੇ, ਧਿਆਨ ਨਾਲ ਸੁਣਨ ਦੀ ਸਮਝਣ ਦੀ ਖੇਚਲ ਕਰੀਏ, ਹਾਜ਼ਰ ਹੋ ਕੇ ਬੈਠੀਏ। ਥੋੜਾ ਚਿਰ ਹੀ ਰਹਿਣਾ ਮੈਨੂੰ ਲੱਗਦਾ, ਅੱਧੇ ਕੁ ਘੰਟੇ ਤੱਕ ਟਿਕ ਜਾਣਗੇ, ਕਿਉਂਕਿ ਉਹ ਜਿਹੜਾ ਧੂੰਆਂ ਨਿਕਲਦਾ ਇਹ ਮਰ ਰਹੇ ਨੇ ਸਾਰੇ, ਤਾਂ ਹੀ ਸਮੈਲ ਆਉਂਦੀ ਹੈ, ਇਹ ਸਾਰੇ ਕੀੜੇ ਮਰੀ ਜਾ ਰਹੇ। ਪਰ ਪਿਆਰ ਦੀ ਗੇੜ ਵੇਖੋ ਹੈ, ਪਤੰਗੇ ਕਿੱਦਾਂ ਦੇ ਹੁੰਦੇ, ਨਾਲੇ ਮਰ ਜਾਂਦੇ ਆ ਫਿਰ ਜਾਣੋ ਨਹੀਂ ਹਟਦੇ। ਇਸੇ ਕਰਕੇ ਇਹਦੀ ਐਗਜੈਂਪਲ ਮਿਲਦੀ ਹੈ ਗੁਰਬਾਣੀ 'ਚ, ਇਹਦਾ ਵੀ ਪ੍ਰਮਾਣ ਦਿੱਤਾ ਵੀ ਇਹ ਵੀ ਵੇਖੋ, ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲੱਗ, ਦੀਪਕ ਹੈ ਮਹਾਂਪ੍ਰੀਤ ਮਿਲੇ ਜਾ ਰਿਹਾ। ਦੀਵੇ ਤੇ ਪਤੰਗਾ ਆਉਂਦਾ, ਨਾਲੇ ਦੀਵਾ ਸਾੜ ਦਿੰਦਾ, ਲਾਈਟ ਸਾੜ ਦਿੰਦੀ ਹੈ, ਫਿਰ ਵੀ ਆਉਣਾ ਨਹੀਂ ਛੱਡਦਾ, ਪਿਆਰ ਦੀ ਗੱਲ ਹੈ, ਨਾਲੇ ਮਰਦਾ ਫਿਰ ਵੀ ਨਹੀਂ ਛੱਡਦਾ। ਇੱਥੇ ਮੌਤ ਨਹੀਂ ਮਿਲਦੀ, ਇੱਥੇ ਤੇ ਜ਼ਿੰਦਗੀ ਮਿਲਦੀ ਹੈ, ਬੰਦਾ ਇੱਧਰ ਨੂੰ ਆਉਣ ਨੂੰ ਤਿਆਰ ਨਹੀਂ ਹੁੰਦਾ, ਜਿੱਥੋਂ ਸਾਨੂੰ ਜ਼ਿੰਦਗੀ ਮਿਲਦੀ, ਸਮਝ ਮਿਲਦੀ, ਅਕਲ ਮਿਲਦੀ। ਸੋ ਚਲੋ ਆਓ ਬਾਅਦ ਚ ਗੱਲ ਕਰਨੇ ਆ, ਪਹਿਲਾਂ ਆਪਾਂ ਸਾਰੇ ਪੜ੍ਹੋ, ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਪੜ੍ਹੋ ਜੀ। ਦੇਹੋ ਸਜਣ ਅਸੀਂ ਸੜੀਆਂ, ਜਿਵੇਂ ਮਾਈਏ ਪਾਉਣ ਦਾ ਮਤਲਬ ਹੁੰਦਾ ਤੇਲ ਪਾਉਣਾ, ਸਿਰ ਚ ਤੇਲ ਮੰਨਦੇ ਜਦੋਂ ਮਾਈਏ ਪਾਉਂਦੇ, ਤੇ ਗੁਰੂ ਨਾਨਕ ਪਾਤਸ਼ਾਹ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਉਹ ਕਹਿੰਦੇ ਮੈਨੂੰ ਵੀ ਕੋਈ ਅਸੀਸ ਦੇ ਦਿਓ, ਕੋਈ ਤੇਲ ਪਾ ਦਿਓ, ਅਸੀਸ ਦੇ ਦਿਓ, ਮੈਨੂੰ ਵੀ ਮਾਈਏ ਪਾ ਦਿਓ। ਮਾਈਏ ਪਾਉਣ ਦਾ ਅਰਥ ਹੁੰਦਾ ਹੈ ਕਿ ਤੈਨੂੰ ਤੇਰਾ ਘਰ ਵਾਲਾ ਮਿਲੇ, ਤੈਨੂੰ ਤੇਰਾ ਮਾਲਕ ਮਿਲ ਜਾਏ। ਅਸੀਸਾਂ ਦਿੰਦੇ ਨੇ, ਉਧਰ ਲੜਕੀ ਨੂੰ ਮਾਈਏ ਪਾਉਂਦੇ ਨੇ, ਉਧਰ ਮੁੰਡੇ ਨੂੰ, ਉਹਦਾ ਅਰਥ ਹੁੰਦਾ ਹੈ ਕਿ ਤੈਨੂੰ ਤੇਰੇ ਘਰ ਵਾਲਾ ਮਿਲ ਜਾਏ। ਤੇ ਗੁਰੂ ਸਾਹਿਬ ਕਹਿੰਦੇ ਨੇ ਮੈਨੂੰ ਵੀ ਕੋਈ ਮਾਈਏ ਪਾ ਦਿਓ, ਮੇਰੇ ਵੀ ਕੋਈ ਅਸੀਸਾਂ ਦਾ ਤੇਲ ਪਾ ਦਿਓ, ਮੈਨੂੰ ਵੀ ਮਿਲ ਪਵੇ ਉਹ ਜਿਹਦੇ ਤੋਂ ਅਸੀਂ ਵਿਛੜੇ ਹੈ, ਸਾਡੇ ਅੰਦਰ ਹੀ ਹੈ, ਸਾਨੂੰ ਪਤਾ ਕੋਈ ਨਹੀਂ। ਦੇਹੋ ਸਜਣ ਅਸੀਸੜੀਆਂ, ਦੇਹੋ ਸਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਰੇ। ਦੇਹੋ ਸਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਰੇ। ਦੇਹੋ ਸਿਉਂ ਹੋਵੇ ਸਾਹਿਬ ਸਿਉਂ ਮੇਰੇ।
ਸਜਣਾ ਅਸੀਸਣੀਆਂ ਹੋਵੇ ਸਾਹਿਬ ਸਿਉਂਦੇ
ਹੋ ਸਜਣ ਅਸੀਸਣੀਆਂ ਜੋ ਹੋਵੇ ਸਾਹਿਬ
ਅਸੀਂ ਸਣੀਆਂ ਸਾਹਿਬ ਸਿਉਂਦੇ
ਹੋਵੇ ਸਾਹਿਬ ਸਿਉਂਦੇ ਹੋਵੇ ਸਾਹਿਬ ਤਨਕੀਰ
ਕਰਦੇ ਕਿਆ ਹੋਏ ਵਿਚਾਰ ਕਰਦੇ ਕਿਆ ਹੋਏ ਵਿਚਾਰ
ਇੱਕ ਘਰ ਕਾ
Oh, ਸਜਣੇ ਨੇ ਤੂੰ ਕਵਨ ਸਤੂਣ ਹਾਰਾ ਸਿਮਰੀਏ
Thank you.
ਹੋਰੇ ਸਾਹਿਬ ਸਿਓ ਮੇਲ ਸਾਹਿਬ ਸਿਓ ਮੇਲ ਮੇਲਾ ਹੋ ਜੈ ਮੇਲਾ ਹੋ ਜੈ ਸਾਹਿਬ ਸਿਓ ਮੇਲ ਮੇਲਾ ਹੋ ਜੈ ਮੇਲਾ ਹੋ ਜੀ ਸਾਹਿਬ ਸਿਓ ਮੇਲ ਮੇਲਾ ਹੋ ਜੈ ਮੇਲਾ ਹੋ ਜੇ ਸਾਹਿਬ ਸਿਓ ਮੇਲ ਮੇਲਾ ਹੋ ਜੈ ਮੇਲਾ ਹੋ ਜੇ ਸਾਹਿਬ ਸਿਓ ਮੇਲ ਮੇਲਾ ਹੋ ਜੈ ਮੇਲਾ ਹੋ ਸਾਹਿਬ ਸਿਓ ਮੇਲ ਮੇਲਾ ਹੋ ਜੈ ਮੇਲਾ ਹੋ ਜੇ ਸਾਹਿਬ ਸਿਓ ਮੇਲ ਮੇਲਾ ਹੋ ਜੈ ਮੇਲਾ ਹੋ ਜੇ ਸਾਹਿਬ ਸਿਓ ਮੇਲ
ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਪਹਿਲੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਸਮਾਣੇ ਦੇ ਏਰੀਏ ਦੀ ਸੰਗਤ ਦਾ, ਸ਼ਹਿਰ ਦਾ ਇਹ ਮਹਾਨ ਉਪਰਾਲਾ ਹੈ ਜੋ ਅੱਜ ਇਸ ਗੁਰਮਤਿ ਸਮਾਗਮ ਦਾ ਪਹਿਲਾ ਦੀਵਾਨ ਹੈ। ਬੜੀ ਵੱਡੀ ਗਿਣਤੀ ਵਿੱਚ ਅੱਜ ਪਹਿਲੇ ਦਿਨ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ। ਪੰਡਾਲ ਸਾਰਾ ਖੋਲ੍ਹ ਦਿੱਤਾ ਗਿਆ ਹੈ, ਜਿੱਥੇ ਜਿੱਥੇ ਜਗ੍ਹਾ ਮਿਲੇ ਬਹਿਣਾ ਹੈ। ਪਹਿਰੇਦਾਰਾਂ ਨੂੰ ਬੇਨਤੀ ਹੈ, ਆਹ ਜਿਹੜੇ ਖੜੇ ਮੱਥਾ ਟੇਕ ਲੈਣ ਦੇ, ਇਦੂ ਪਿੱਛੇ ਜਿਹੜੇ ਆਉਣ ਉੱਥੇ ਹੀ ਪਾ ਲਿਓ। ਪਹਿਰੇਦਾਰਾਂ ਨੂੰ ਬੇਨਤੀ ਹੈ, ਜਿਹੜੇ ਅੱਧ 'ਚ ਰਸਤਾ ਬੰਦ ਕਰ ਲਓ, ਜਿਹੜੇ ਹੁਣ ਲੇਟ ਆਉਣਗੇ ਉਹਨਾਂ ਨੂੰ ਉੱਥੇ ਹੀ ਪਾ ਲਿਓ, ਬਾਅਦ ਵਿੱਚ ਮੱਥਾ ਟਿਕਾ ਦਿਆਂਗੇ। ਇੱਕ ਵਾਰੀ ਸਾਰੀ ਸੰਗਤ ਨੂੰ, ਆ ਜਿਹੜੇ ਖੜੇ ਆ ਇਹਨਾਂ ਨੂੰ ਮੱਥਾ ਟੇਕ ਲੈਣ ਦਿਓ, ਮੁੜ ਕੇ ਪਹਿਰੇਦਾਰ ਤਕੜੇ ਹੋ ਕੇ ਬਹਿ ਜਾਣ। ਸਾਰੇ ਆ ਹੀ ਗਏ, ਥੋੜੇ ਬਹੁਤ ਰਹਿ ਗਏ ਹੋਣਗੇ, ਪਿੱਛੋਂ ਮੱਥਾ ਟੇਕ ਲੈਣਗੇ। ਬਾਅਦ ਵਿੱਚ ਟਿਕਾ ਬਣਾ ਕੇ ਰੱਖੀਏ, ਧਿਆਨ ਨਾਲ ਸੁਣੀਏ, ਸਮਝੀਏ ਤੇ ਵਿਚਾਰੀਏ। ਕਿੰਨੀ ਖੁਸ਼ੀ ਵਾਲੀ ਗੱਲ ਹੈ, ਕਿੰਨੇ ਨੌਜਵਾਨ ਵਿੱਚ ਤੁਹਾਡੇ ਸੰਗਤ ਚ ਹਾਜ਼ਰੀ ਭਰ ਰਹੇ, ਜਿਨ੍ਹਾਂ ਦੀ ਉਮਰ 15 ਸਾਲ ਤੋਂ 30 ਸਾਲ ਦੇ ਵਿਚਾਲੇ, ਅੱਧੇ ਨੌਜਵਾਨ ਨੇ ਜਿਹੜੀ ਮੈਨੂੰ ਸਟੇਜ ਤੋਂ ਦਿਸਦੇ। ਸੋ ਜੇ ਮੈਂ ਗੱਲ ਹਮੇਸ਼ਾ ਕਰਦਾ ਹੁੰਦਾ ਕਿ ਜੇ ਪੰਜਾਬ ਦੇ ਨੌਜਵਾਨ ਜਾਂ ਸਾਡੇ ਸਿੱਖ ਨੌਜਵਾਨ ਸੁਣਨ ਲੱਗ ਜਾਣ, ਗੁਰਬਾਣੀ ਦੀ ਸਮਝ ਆਉਣ ਲੱਗ ਜਾਏ ਤੇ ਜ਼ਿੰਦਗੀ ਬਦਲ ਸਕਦੀ, ਸਾਰਾ ਕੁਛ ਹੀ ਚੇਂਜ ਹੋ ਸਕਦਾ। ਕਿਉਂਕਿ ਨੌਜਵਾਨ ਰੀੜ੍ਹ ਦੀ ਹੱਡੀ ਹੁੰਦੇ ਆ ਸਮਾਜ ਦੀ। ਰੀੜ੍ਹ ਦੀ ਹੱਡੀ ਠੀਕ ਹੋਵੇ ਤੇ ਸਰੀਰ ਕਾਇਮ ਰਹਿੰਦਾ, ਤੇ ਜੇ ਸੱਟ ਰੀੜ੍ਹ ਦੀ ਹੱਡੀ ਤੇ ਵੱਜੇ ਫਿਰ ਬੜਾ ਨੁਕਸਾਨ ਹੋ ਜਾਂਦਾ। ਸਮਾਜ ਦੀ ਰੀੜ੍ਹ ਦੀ ਹੱਡੀ ਨੌਜਵਾਨ ਹਨ, ਸਿੱਧੇ ਹੋ ਜਾਣ, ਠੀਕ ਹੋ ਜਾਣ, ਸਮਝ ਆ ਜਾਏ ਤੇ ਸਾਰੇ ਸਮਾਜ ਨੂੰ ਬੜਾ ਸੋਹਣਾ ਚਲਾ ਸਕਦੇ। ਕਈਆਂ ਨੇ ਵੱਡੇ ਅਹੁਦਿਆਂ ਤੇ ਪਹੁੰਚਣਾ ਹੈ, ਅਫਸਰ ਬਣਨਾ ਹੈ, ਜਿਹੜੇ ਨੌਕਰ ਨੇ ਉਹਨਾਂ ਹੌਲੀ ਹੌਲੀ ਮਾਲਕ ਬਣਨਾ ਹੈ, ਤਰੱਕੀਆਂ ਕਰਨੀਆਂ। ਤੇ ਜੇ ਅੱਜ ਸਮਝ ਕੇ ਚੱਲਣਗੇ ਤਾਂ ਹੀ ਅੱਗੇ ਅੱਗੇ ਹੌਲੀ ਹੌਲੀ ਸਾਡੇ ਸਮਾਜ ਦਾ ਵਿਕਾਸ ਹੋਣਾ। ਸੋ ਨੌਜਵਾਨ ਜੇ ਸੁਣਨ ਸਮਝਣ ਬਦਲਣ ਤੇ ਸਮਾਜ ਬਦਲ ਸਕਦਾ। ਇਸੇ ਤਾਂ ਕਹਿ ਲਓ ਵੀ ਨੌਜਵਾਨੀ ਬਦਲ ਗਈ ਤੇ ਸਮਾਜ ਬਦਲ ਗਿਆ, ਨੌਜਵਾਨੀ ਵਿਗੜ ਗਈ ਤੇ ਸਮਾਜ ਵਿਗੜ ਗਿਆ। ਜਿੰਨੇ ਲੀਡਰ ਨੇ ਦੱਸੋ ਨੌਜਵਾਨਾਂ ਤੋਂ ਡਰਦੇ ਕਿ ਨਹੀਂ ਡਰਦੇ? ਜੇ ਨੌਜਵਾਨ ਵਿਗੜ ਜਾਣ ਉਲਟ ਹੋ ਜਾਣ ਲੀਡਰਾਂ ਦੀ ਕੀ ਪਾਇਆ ਫਿਰ, ਉਹਨਾਂ ਦੀ ਕੀ ਤਾਕਤ ਹੁੰਦੀ? ਜਿੱਧਰ ਨੌਜਵਾਨ ਹੋ ਗਿਆ ਦੇਸ਼ ਦਾ ਸਟੇਟ ਦਾ ਤੇ ਲੀਡਰਸ਼ਿਪ ਵੀ ਹਿੱਲ ਜਾਂਦੀ ਹੈ ਉੱਥੇ। ਤਾਂ ਕਰਕੇ ਅਵੇਅਰਨੈਸ ਆਵੇ, ਜਾਗਰਤੀ ਆਵੇ, ਜਾਗੀਏ, ਇਹਦੀ ਬੜੀ ਲੋੜ ਹੈ। ਇੱਕ ਹੁੰਦਾ ਗੁਰਮੁਖੋ ਸਰੀਰ ਦਾ ਜਾਗਣਾ, ਜਦੋਂ ਤੋਂ ਜੰਮੇ ਆ ਕਿੰਨੀ ਵਾਰੀ ਸੁੱਤੇ ਆ, ਕਿੰਨੀ ਵਾਰੀ ਜਾਗੇ ਆ, ਜਿੰਨੀ ਵਾਰੀ ਸੁੱਤੇ ਆ ਉਨੀ ਵਾਰੀ ਜਾਗੇ ਆ। ਬੰਦਾ ਹਜ਼ਾਰਾਂ ਵਾਰ ਲੱਖਾਂ ਵਾਰ ਸੌਂਦਾ, ਲੱਖਾਂ ਵਾਰ ਜ਼ਿੰਦਗੀ 'ਚ ਜਾਗਦਾ, ਪਰ ਜਿਹੜੀ ਸਾਰਿਆਂ ਨਾਲੋਂ ਗੁਰਬਾਣੀ ਜਿਹੜੀ ਅਵੇਅਰਨੈਸ ਦੀ ਜਾਗਣ ਦੀ ਗੱਲ ਕਰਦੀ ਹੈ ਉਹ ਹੋਰ ਹੈ। ਆਲੇ ਦੁਆਲੇ ਵੇਖ ਕੀ ਹੋ ਰਿਹਾ ਹੈ, ਆਪਣੇ ਵੱਲ ਵੇਖ ਕੇ ਤੇ ਸੁੱਤਾ ਹੀ ਤਾਂ ਰਹਿ ਜੇ। ਜਿਹੜਾ ਜਾਗਿਆ ਹੋਇਆ ਬੰਦਾ ਹੈ, ਹੋਸ਼ ਵਿੱਚ ਹੈ, ਜਿਹੜਾ ਚਾਹੇ ਤੁਸੀਂ ਇਹਨੂੰ ਜਾਗਣਾ ਕਹੋ ਚਾਹੇ ਹੋਸ਼ ਵਿੱਚ ਕਹੋ। ਕਈ ਵਾਰੀ ਆਪਾਂ ਨਾ ਕਿਸੇ ਨਿਆਣੇ ਨੂੰ ਕਹਿੰਦੇ ਹੋਸ਼ ਕਰ ਹੋਸ਼, ਹੁਣ ਇਹਦਾ ਮਤਲਬ ਇਹ ਤਾਂ ਨਹੀਂ ਹੁੰਦਾ ਵੀ ਉਹ ਬੇਹੋਸ਼ ਹੁੰਦਾ ਹੈ। ਵਿਗੜੇ ਨੂੰ ਆਪਾਂ ਕਈ ਵਾਰੀ ਕਹਿੰਦੇ ਸੁਧਰ ਜਾ, ਹੋਸ਼ ਕਰ ਹੋਸ਼, ਮਾੜਾ ਮੋਟਾ ਹੋਸ਼ ਕਰ ਜਾਗ। ਇੱਥੇ ਜਾਗਣ ਦਾ ਮਤਲਬ ਅੱਖਾਂ ਤੇ ਜਾਗਦੀਆਂ ਹੀ ਨੇ, ਅੱਖਾਂ ਤੇ ਖੁੱਲੀਆਂ ਹੀ ਨੇ, ਪਰ ਜਿਹੜਾ ਸੌਣ ਵਾਲਾ ਪੱਖ ਆ ਉਹ ਕੋਈ ਹੋਰ ਹੈ, ਸੁੱਤਾ ਪਿਆ। ਪਹਿਲਾਂ ਬੰਦਾ ਇਹ ਸੋਚੇ ਵੀ ਮੇਰੇ ਅੰਦਰ ਕੀ ਕੁਝ ਚੱਲਦਾ ਹੈ, ਮੇਰੇ ਵਿਚਾਰ ਕਿੱਦਾਂ ਦੇ ਹੈ, ਮੇਰੀ ਸੋਚ, ਮੇਰੇ ਫੁਰਨੇ ਕਿੱਦਾਂ ਦੇ ਹੈ, ਇੱਥੇ ਕਿਤੇ ਗੰਦ ਤੇ ਨਹੀਂ ਪੈ ਗਿਆ, ਭੈਣੇ ਭੈਣੇ ਖਿਆਲ ਮੇਰੀ ਜ਼ਿੰਦਗੀ ਦੇ ਵਿੱਚ ਘਰਦੇ ਨਹੀਂ ਕਰ ਗਏ, ਕੱਪੜਿਆਂ ਦੇ ਕੋਈ ਗੰਦਗੀ ਪੈ ਜਾਏ ਸਾਫ਼ ਹੋ ਜਾਂਦੀ, ਸਰੀਰ ਮੈਲਾ ਹੋ ਜਾਏ ਸਾਫ਼ ਹੋ ਜਾਂਦਾ। ਜੇ ਵਿਚਾਰਾਂ ਵਿੱਚ ਗੰਦਗੀ ਪੈ ਜਾਏ ਬੜੀ ਖਤਰਨਾਕ ਹੈ। ਅਸੀਂ ਕਹਿੰਦੇ ਪਾਣੀ ਪੰਜਾਬ ਦਾ ਗੰਦਾ ਹੋ ਗਿਆ, ਪੰਜਾਬ ਦਾ ਪਾਣੀ ਮੈਲਾ ਹੋ ਗਿਆ, ਸਾਡੇ ਦੇਸ਼ ਦੀਆਂ ਨਦੀਆਂ ਖਰਾਬ ਹੋ ਗਈਆਂ, ਪਾਣੀ ਸ਼ੁੱਧ ਨਹੀਂ। ਪਰ ਆਹ ਜਿਹੜੇ ਵਿਚਾਰ ਨੇ ਇਹ ਮੈਲੇ ਹੋਏ ਆ, ਇਹ ਸ਼ੁੱਧ ਨਹੀਂ। ਤੇ ਜਦੋਂ ਵਿਚਾਰ ਮੈਲੇ ਹੋ ਜਾਂਦੇ ਆ ਉੱਥੋਂ ਸਾਰਾ ਕੁਝ ਹੀ ਮੈਲਾ ਹੋ ਜਾਂਦਾ, ਫਿਰ ਉੱਥੇ ਸੁਧਾਰ ਦੀ, ਚੇਂਜ ਦੀ ਅਸੀਂ ਆਸ ਹੀ ਨਹੀਂ ਰੱਖ ਸਕਦੇ। ਤਾਂ ਕਰਕੇ ਅਵੇਅਰ ਹੋਣ ਦੀ ਲੋੜ ਹੁੰਦੀ ਹੈ, ਜਾਗਣ ਦੀ ਲੋੜ ਹੁੰਦੀ ਹੈ, ਸਮਝਣ ਦੀ ਲੋੜ ਹੁੰਦੀ। ਤੇ ਜੇ ਧਿਆਨ ਨਾਲ ਸੁਣੀਏ ਸਮਝੀਏ ਤੇ ਜ਼ਿੰਦਗੀ ਬਦਲ ਜਾਂਦੀ ਹੈ। ਤਾਂ ਕਰਕੇ ਗੁਰਬਾਣੀ ਸਾਨੂੰ ਵਾਰ ਵਾਰ ਜਗਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਜਾਗੋ। ਅੱਖਾਂ ਖੁੱਲੀਆਂ ਨੇ ਪਰ ਸੁੱਤੇ ਪਏ, ਤੇ ਸੁੱਤਿਆ ਸੁੱਤਾ ਪਿਆ ਬੰਦਾ ਲੁੱਟਿਆ ਜਾਂਦਾ, ਉਹਨੂੰ ਪਤਾ ਹੀ ਨਹੀਂ ਲੱਗਦਾ ਕੀ ਕੁਝ ਹੋਈ ਜਾਂਦਾ। ਇਸੇ ਤਰ੍ਹਾਂ ਜਦੋਂ ਬੰਦਾ ਮਟੀਰੀਅਲਿਜ਼ਮ ਦੀ ਐਸੀ ਭੁੱਕੀ ਚੜ੍ਹੀ ਹੁੰਦੀ ਹੈ, ਪਦਾਰਥਵਾਦ ਦੀ ਨੀਂਦ ਪਈ ਹੁੰਦੀ ਹੈ, ਫਿਰ ਪਤਾ ਹੀ ਨਹੀਂ ਲੱਗਦਾ ਕੀ ਕੁਝ ਹੋ ਰਿਹਾ ਆਲੇ ਦੁਆਲੇ। ਤਾਂ ਕਰਕੇ ਜਦੋਂ ਅਵੇਅਰ ਹੋਵਾਂਗੇ ਫਿਰ ਸਮਝ ਆਉਣੀ ਹੈ। ਹੁਣ ਜਿਵੇਂ ਆਪਾਂ ਆਹ ਸ਼ਬਦ ਗਾ ਰਹੇ ਹਾਂ, ਹੈਗੇ ਹਾਂ ਆਪਾਂ ਸਿੱਖ, ਤੇ ਸ਼ਬਦ ਗਾ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ, ਤੇ ਕਹਿ ਰਹੇ ਹਾਂ ਕਿ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉਂ, ਮੇਰਾ ਸਾਹਿਬ ਨਾਲ ਮੇਲ ਹੋਵੇ। ਤੇ ਸਾਹਿਬ ਕਿੱਥੇ? ਜੇ ਤੇ ਰਹੇ ਸੁੱਤੇ ਤੇ ਫਿਰ ਤੇ ਸਾਰੀ ਜ਼ਿੰਦਗੀ ਹਰ ਬੰਦਾ ਕੋਈ ਗੁਰੂ ਨਾਨਕ ਪਾਤਸ਼ਾਹ ਨੂੰ ਸਾਹਮਣੇ ਲਿਆਊ ਵੀ ਉਹ ਮੇਰੇ ਸਾਹਿਬ ਨੇ। ਕੋਈ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਕਰਦਾ ਉਹ ਕਹਿੰਦੇ ਉਹ ਮੇਰੇ ਸਾਹਿਬ ਨੇ। ਕੋਈ ਦੁੱਖ ਨਿਵਾਰਨ ਜਾਂਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਕੇ ਕਹੇਗਾ ਉਹ ਮੇਰੇ ਸਾਹਿਬ ਨੇ। ਜਿਹੜੇ ਅੰਮ੍ਰਿਤਸਰ ਦੇ ਏਰੀਏ ਦੇ ਲੋਕ ਨੇ ਗੁਰੂ ਰਾਮਦਾਸ ਦੇ ਦਰ ਤੇ ਜਾਂਦੇ ਉਹ ਕਹਿੰਦੇ ਉਹ ਮੇਰੇ ਸਾਹਿਬ ਨੇ। ਏਦਾਂ ਹੀ ਲੱਗਦਾ ਨਾ, ਮੈਂ ਕਿਹਨੂੰ ਮਿਲਣਾ, ਕਿਹਨੂੰ ਯਾਦ ਕਰਦੇ ਹਾਂ ਅਸੀਂ? ਕੀ ਸਾਡੇ ਗੁਰੂ ਸਾਹਿਬ ਦਸੇ ਪਾਤਸ਼ਾਹ ਆਪਣੀ ਜ਼ਿੰਦਗੀ ਵਿੱਚ ਸਾਹਿਬ ਬਣੇ? ਉਹਨਾਂ ਨੇ ਕਿਹਾ ਵੀ ਅਸੀਂ ਉਹ ਤੇ ਕਹਿੰਦੇ ਸਾਹਿਬ ਸਾਰਿਆਂ ਦੇ ਵਿੱਚ ਹੈ, ਪਰਮਾਤਮਾ ਸਾਰੇ ਪਾਸੇ ਹੈ, ਸਾਹਿਬ ਸਾਰੇ ਪਾਸੇ ਹੈ। ਹੁਣ ਜਿੱਦਣ ਸਿੱਖ ਇਸ ਗੱਲ ਨੂੰ ਸਮਝਦੇ ਨੇ, ਗੁਰਬਾਣੀ ਨੂੰ ਆਪਾਂ ਸਮਝਾਂਗੇ, ਮਾੜਾ ਮੋਟਾ ਦਿਮਾਗ ਚਲਾਵਾਂਗੇ, ਅਕਲ ਵਰਤਾਂਗੇ ਆਪਣੀ, ਫਿਰ ਸਾਨੂੰ ਸਮਝ ਆਉਣੀ ਹੈ ਵੀ ਅਸੀਂ ਤੇ ਇਹ ਪੜ੍ਹਦੇ ਹਾਂ ਕਿ ਪਰਮਾਤਮਾ ਸਾਰੇ ਪਾਸੇ ਹੀ ਹੈ, ਬਲਿਹਾਰੀ ਕੁਦਰਤ, ਬੋਲੋ ਬਲਿਹਾਰੀ ਕੁਦਰਤ ਵਸਿਆ, ਉਹ ਕੁਦਰਤ ਚ ਹੀ ਵਸਿਆ, ਰੱਬ ਕੁਦਰਤ ਦੇ ਵਿੱਚ ਹੈ। ਤੇ ਮੈਂ ਤੇ ਤੂੰ ਕੁਦਰਤ ਵਿੱਚ ਆਉਂਦੇ ਹਾਂ ਕਿ ਨਹੀਂ ਆਉਂਦੇ, ਬੋਲੋ ਆਪਾਂ ਸਾਰੇ ਕੁਦਰਤ ਦਾ ਹਿੱਸਾ ਹੈ ਕਿ ਨਹੀਂ ਹੈ? ਇਹਦਾ ਮਤਲਬ ਰੱਬ ਸਾਡੇ ਵਿੱਚ। ਤੇ ਸਹਿਬ ਨੂੰ ਮਿਲਣਾ ਕੀ ਹੋਇਆ, ਪਰਮਾਤਮਾ ਨੂੰ ਮਿਲਣਾ ਕੀ ਹੋਇਆ, ਰੱਬ ਨੂੰ ਮਿਲਣਾ ਕੀ ਹੋਇਆ? ਆਪਣੇ ਆਪ ਨੂੰ ਮਿਲਣਾ, ਆਪਣੇ ਆਪ ਦੀ ਪਛਾਣ ਕਰਨੀ। ਪੜੋ ਮਨ ਤੂੰ ਜੋਤ
ਸਰੂਪ
ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਆਪ ਰੱਬ ਨੂੰ ਪਛਾਣਨਾ, ਆਪਣੇ ਆਪ ਨੂੰ ਪਛਾਣਨਾ ਹੈ, ਸਾਹਿਬ ਨੂੰ ਮਿਲਣਾ ਆਪਣੇ ਆਪ ਨੂੰ ਮਿਲਣਾ ਹੈ, ਰੱਬ ਨੂੰ ਲੱਭਣਾ ਆਪਣੇ ਆਪ ਨੂੰ ਲੱਭਣਾ ਹੈ, ਰੱਬ ਨੂੰ ਖੋਜਣਾ ਆਪਣੇ ਆਪ ਨੂੰ ਖੋਜਣਾ ਹੈ, ਰੱਬ ਦੀ ਪਛਾਣ ਆਪਣੇ ਆਪ ਦੀ ਪਛਾਣ ਹੈ। ਮਨ ਤੂੰ ਜੋਤ ਸਰੂਪ ਹੈ, ਉਹ ਜਿਹੜੀ ਜੋਤ ਸਰਬ ਘਟਾਂ ਵਿੱਚ ਵਿਆਪਕ ਹੈ, ਉਹ ਮੇਰੇ ਚ ਵੀ ਹੈ, ਤੇਰੇ ਚ ਵੀ ਹੈ, ਪਰਮਾਤਮਾ ਦੇ ਸਾਡੇ ਸਾਰਿਆਂ ਚ ਹੀ ਹੈ, ਸਾਰਿਆਂ ਚ ਹੈ। ਤੇ ਤੂੰ ਉਹਦਾ ਉਹਦਾ ਇੱਕ ਪਾਰਟ ਹੈ, ਉਹਦਾ ਇੱਕ ਹਿੱਸਾ ਹੈ, ਜਿਹੜੀ ਜੋਤ ਸਰਬ ਸਰਬ ਸਾਰੇ ਪਾਸੇ ਵਿਆਪਕ ਹੈ, ਉਹਦਾ ਛੋਟਾ ਜਿਹਾ ਹਿੱਸਾ ਮਨਾ ਤੂੰ ਵੀ ਹੈ। ਤੇ ਆਪਣੇ ਆਪ ਨੂੰ ਪਛਾਣ ਲਓ, ਪੜੋ ਸੁਣੋ ਇੱਕ ਵਾਰ।
ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ।
ਗੁਰੂ ਤੋਂ ਵੱਤ ਲੈ ਲੈ ਰੰਗ ਮਾਣ, ਸਵਾਦ ਲੈ, ਮਿਸ ਕੀ ਹੈ ਜ਼ਿੰਦਗੀ ਚ ਰੰਗ ਰਸ ਖੇੜਾ ਤੇ ਮਾਣ ਤੇ ਸਹੀ, ਖੇਡਾਂ ਨੂੰ ਵੇਖਦੇ ਸਹੀ ਮਾਣ, ਪਰ ਕਦੋਂ ਮਾਣੇਗਾ? ਮਨ ਤੂੰ ਜੋਤ ਸਰੂਪ ਹੈ। ਆ ਜਿਹੜੇ ਹਥੌੜੇ ਜੇ ਵੱਜਦੇ ਆ, ਜੇ ਬੰਦ ਕਰ ਲਓ ਥੋੜਾ ਚਿਰ, ਟਿਕ ਟਿਕ ਦੀ ਆਵਾਜ਼ ਆਉਂਦੀ ਹੈ, ਫਿਰ ਬਾਹਰ ਕੋਈ ਟੈਂਟ ਵਾਲੇ ਲੱਗੇ ਹੋਣਗੇ, ਥੋੜੇ ਵੱਜਦੇ, ਉਹਨਾਂ ਦੀ ਆਵਾਜ਼ ਫਿਰ ਇੱਧਰ ਆਉਂਦੀ ਹੈ। ਵੀਰੋ ਸੁਣੋ, ਜਰਾ ਟਕਾ ਬਣਾ ਕੇ ਰੱਖਿਓ, ਨੌਜਵਾਨੋ, ਪੰਜਾਬ ਦੇ ਗੁਰਬਾਣੀ ਨੂੰ ਮੰਨਣ ਵਾਲੇ ਲੋਕ ਆ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਮੈਨੂੰ ਤੁਸੀਂ ਜਵਾਬ ਦਿਓ ਵੀ ਗੁਰੂ ਗ੍ਰੰਥ ਸਾਹਿਬ ਇਹ ਕਹਿੰਦੇ ਆ ਵੀ ਰੱਬ ਕਿਤੇ ਵੱਖਰਾ ਰਹਿੰਦਾ ਕਿ ਸਾਰੇ ਪਾਸੇ ਹੀ ਹੈ? ਗੱਜ ਕੇ, ਹੋਰ ਗੱਜ ਕੇ ਦੱਸੋ, ਸਾਡੇ ਚ ਹੈ ਕਿ ਨਹੀਂ ਹੈ? ਫਿਰ ਪਛਾਣਨਾ ਕਿਹਨੂੰ ਹੈ, ਮਿਲਣਾ ਕਿਹਨੂੰ ਹੈ? ਆਪਣੇ ਆਪ ਨੂੰ ਮੇਲ, ਸਾਡੇ ਨਾਲ ਮੇਲ ਹੋਵੇ, ਸਾਡਾ ਗਵਾਚ ਗਿਆ ਆਪਣਾ ਆਪ, ਜੋ ਕਰ ਸਕਦੇ ਸੀ ਕਰ ਨਹੀਂ ਰਹੇ, ਜਿਹੜੀ ਸਾਡੀ ਪਾਵਰ ਹੈ ਭੁੱਲ ਗਈ, ਭੁੱਲ ਗਈ, ਆਪਣਾ ਆਪ ਗਵਾਚ ਗਿਆ। ਜਿੱਦਣ ਸਾਨੂੰ ਇਹ ਗੱਲ ਸਮਝ ਆ ਗਈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਤੇਰੇ ਨਾਲ ਹੀ ਹੈ, ਤੇਰੇ ਚ ਹੀ ਹੈ, ਗੁਰਮਤੀ ਰੰਗ ਮਾਣ, ਫਿਰ ਤੈਨੂੰ ਰੰਗ ਦਿਸਣਗੇ ਆਲੇ ਦੁਆਲੇ। ਹੁਣ ਕਿੱਥੇ ਦਿਸਦੇ ਹੈ? ਆਲੇ ਦੁਆਲੇ ਨਿਗਾਹ ਮਾਰ ਕੇ ਵੇਖੋ, ਅਗਲਾ ਕਹਿੰਦਾ ਨਾਟਕ ਵੇਖ ਕੇ ਬੜਾ ਸਵਾਦ ਆਉਂਦਾ, ਫਿਲਮ ਵੇਖ ਕੇ ਬੜਾ ਸਵਾਦ ਆਉਂਦਾ, ਫੇਸਬੁੱਕ ਤੇ ਬੜਾ ਕੁਝ ਆਈ ਜਾਂਦਾ, ਨਜ਼ਾਰਾ ਬੜਾ ਆਉਂਦਾ, ਪਰ ਇਹ ਨਹੀਂ ਦਿਸਦਾ ਸਾਹਮਣੇ ਵੀ ਨਿੱਕੇ ਨਿੱਕੇ ਦਰਖਤ ਪੈਦਾ ਕਿਵੇਂ ਹੁੰਦੇ, ਆ ਨਜ਼ਾਰਾ ਜਿਹਾ ਨਹੀਂ ਆਉਂਦਾ ਵੇਖ ਕੇ, ਆ ਜਿੰਨੇ ਬੰਦੇ ਬੈਠੇ ਹੋ, ਤੁਹਾਡੇ ਚ ਔਰਤਾਂ ਪਈਆਂ, ਇਹਨਾਂ ਔਰਤਾਂ ਦੇ ਵਿੱਚ ਬੰਦੇ ਪਏ ਹੈ, ਪਿਤਾ ਤੋਂ ਧੀ ਜੰਮੀ ਜਾਂਦੀ ਹੈ, ਧੀ ਤੋਂ ਪੁੱਤਰ ਜੰਮਦਾ, ਮਰਦਾਂ ਦੇ ਵਿੱਚ ਔਰਤਾਂ ਪਈਆਂ, ਔਰਤਾਂ ਵਿੱਚ ਮਰਦ ਪਏ ਹੈ, ਪਰ ਕਮਾਲ ਦੀ ਗੱਲ ਨਹੀਂ ਕਿਵੇਂ ਸਾਰਾ ਕੁਝ ਚੱਲ ਰਿਹਾ? ਨਾਰੀ ਤੇਜੋ ਪੁਰਖ ਖਰਾਬੈ, ਪੁਰਖਨ ਤੇਜੋ ਨਾਰੀ, ਨਾਰੀਆਂ ਤੋਂ ਪੁਰਖ ਬਣਾ ਦਿੰਦਾ, ਪੁਰਖਾਂ ਤੋਂ ਨਾਰੀਆਂ ਬਣਾਈ ਜਾਂਦਾ। ਆ ਖੇਡ ਵੇਖ ਕੇ ਬੰਦਾ ਹੈਰਾਨ ਨਹੀਂ ਹੁੰਦਾ, ਹਰ ਰੰਗ ਮਾਣੀਏ ਦਾ ਮਤਲਬ ਕੀ ਹੈ? ਮਨਾ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਜੇ ਰੰਗ ਕੀ ਮਾਣ, ਆ ਵੇਖ ਆਲੇ ਦੁਆਲੇ ਪਰਮਾਤਮਾ ਦੇ ਚੋਜ, ਪਰਮਾਤਮਾ ਕੁਦਰਤ ਦੇ ਰੂਪ ਵਿੱਚ ਫੈਲਿਆ ਹੋਇਆ, ਕੁਦਰਤ ਦੇ ਵਿੱਚ ਹੈ, ਆ ਸਾਹਮਣੇ ਆ ਤੇਰੇ, ਇਹਦੇ ਰੰਗਾਂ ਨੂੰ ਵੇਖ ਵੇਖ ਕੇ ਹੈਰਾਨ ਨਹੀਂ ਹੁੰਦਾ? ਕਿਹੜੀ ਹੈਰਾਨੀ? ਬੰਦਾ ਕਹਿੰਦਾ ਸਾਇੰਸ ਨੇ ਨਾ ਆਹ ਕਾਰਡ ਕੱਢਤੀ, ਹੈਰਾਨੀ ਹੋ ਗਈ ਹੈ, ਪਰ ਆਹ ਹੈਰਾਨੀ ਤੇ ਵੇਖ, ਆਹ ਵੇਖ ਲਈ ਸੀ ਨਿਗਾਹ ਮਾਰ ਕੇ ਆਲੇ ਦੁਆਲੇ, ਨਿੱਕੇ ਨਿੱਕੇ ਜੀਵ ਹੈ ਜਿਹੜੇ ਆਪਣੇ ਸਾਹਮਣੇ ਫੁੱਲ ਹੈ, ਦਰਖਤ ਹੈ, ਤੁਸੀਂ ਵੇਲਾਂ ਲਾਈਆਂ ਨੇ, ਉਹ ਸਾਰੇ ਦੇ ਵਿੱਚ ਨਰ ਤੇ ਮਾਦਾ ਵੀ ਹੁੰਦਾ, ਦਰਖਤਾਂ ਦੇ ਵਿੱਚ ਵੀ ਨਰ ਮਾਦਾ ਹੁੰਦਾ। ਸਾਡੇ ਉੱਥੇ ਬਾਗ ਲਾਇਆ ਤੇ ਦਰਖਤ ਫਲ ਨਹੀਂ ਲੱਗਾ ਤੇ ਸਾਡੇ ਬੰਦਿਆਂ ਨੂੰ ਮਾਲੀਆਂ, ਹੁਣ ਹਰ ਬੰਦੇ ਨੂੰ ਤੇ ਨਰ ਮਾਦੇ ਦੀ ਪਛਾਣ ਨਹੀਂ ਹੁੰਦੀ। ਹੁਣ ਜਿਹੜਾ ਬੰਦਾ ਆਇਆ ਉਹਨੇ ਪੁੱਛਿਆ ਵੀ ਫਲ ਘੱਟ ਲੱਗਾ, ਉਹ ਕਹਿੰਦਾ ਤੁਹਾਡੇ ਨਾ ਦਰਖਤ ਗਲਤ ਲੱਗੇ। ਮੈਂ ਕਿਹਾ ਗਲਤ ਕਿੱਦਾਂ ਲੱਗੇ ਹੈ? ਕਹਿੰਦੇ ਇਹ ਸਾਰੇ ਉਲਟ ਲਾਇਆ, ਇਹਨਾਂ ਨੂੰ ਠੀਕ ਕਰਕੇ ਲਾਓ ਫਿਰ ਫਲ ਵੇਖਿਓ ਆਉਂਦਾ। ਉਹਨੇ ਸਾਰੇ ਜਿਹੜੇ ਨੇ ਠੀਕ ਕਰਕੇ ਲਵਾ ਦਿੱਤੇ। ਅਗਲੇ ਸਾਲ ਮੇਰੇ ਖਿਆਲ 2 ਸਾਲ ਬਾਅਦ ਜਦੋਂ ਦੁਬਾਰਾ ਜੜ੍ਹਾਂ ਜੁੜਾਂ ਫੜ ਗਈਆਂ, ਫਟਾਫਟ ਉਹ ਫਲ ਲੱਗਣਾ ਸ਼ੁਰੂ ਹੋ ਗਿਆ। ਕਾਰਨ ਕੀ ਸੀ? ਉਹਦੇ ਵਿੱਚ ਫਰਕ ਸੀ, ਸਾਨੂੰ ਨਹੀਂ ਸਮਝ। ਪਿੱਪਲ ਤੇ ਪਿੱਪਲੀ ਵੀ ਹੁੰਦਾ ਹੈ, ਬੋੜ ਨਰ ਵੀ ਹੈ, ਮਾਦਾ ਵੀ ਹੈ। ਹਰ 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 ਜੀਵ ਵਿੱਚ ਏਦਾਂ ਹੀ ਚੱਲਦਾ ਹੈ ਤੇ ਕਿਵੇਂ ਖੇਡਾਂ ਰਚਦੀਆਂ ਰਚਦਾ ਹੈ। ਫੁੱਲ ਵੇਖੋ, ਦਰਖਤ ਵੱਲ ਨਿਗਾਹ ਤੇ ਮਾਰ, ਬ੍ਰਹਿਮੰਡ ਵਿੱਚ ਵੇਖ ਪਰਮਾਤਮਾ ਦੇ ਰੰਗ। ਪਰਮਾਤਮਾ ਕੁਦਰਤ ਦੇ ਰੂਪ ਵਿੱਚ ਫੈਲਿਆ ਹੋਇਆ ਵੇਖ ਆਲੇ ਦੁਆਲੇ। ਨਿਗਾਹ ਤੇ ਮਾਰ ਵੀ ਕਿਵੇਂ ਉਹ ਮਹਿਕ ਪੈਦਾ ਕਰ ਦਿੰਦਾ, ਦਰਖਤ ਸਮੈਲ ਪੈਦਾ ਕਰ, ਸਮੈਲ ਛੱਡਦਾ। ਫਿਰ ਉਹ ਸਮੈਲ ਨੂੰ ਵੇਖ ਕੇ ਆ ਪਤੰਗੇ ਆਉਂਦੇ ਆ ਤੇ ਪਤੰਗਿਆਂ ਨੇ ਆਉਣਾ, ਉਹਨੇ ਆਪਣੇ ਤਣਾਂ ਨੂੰ ਉਹਦੇ ਉਹਦੇ ਖੰਭਾਂ ਤੇ ਲਾ ਦੇਣਾ। ਉਸੇ ਦੇ ਉਸੇ ਨੇ ਫਿਰ ਨਰ ਤੋਂ ਉੱਠਣਾ, ਮਾਦਾ ਤੱਕ ਚਲੇ ਜਾਣਾ, ਫਿਰ ਜਾ ਕੇ ਤੇਰੀਆਂ ਸਬਜ਼ੀਆਂ ਨੂੰ ਫਲ ਲੱਗਦਾ, ਫਿਰ ਜਾ ਕੇ ਕੱਦੂ ਤੋਰੀਆਂ ਹੁੰਦੇ ਆ। ਨਹੀਂ ਤੇ ਆਹ ਮਰ ਜਾਣਾ ਸਾਰੇ ਆਪਾਂ ਕੇ ਰੱਬਾ 84 ਲੱਖ ਜੂਨ ਦਾ ਭਲਾ ਕਰਦੇ ਤੇ ਇਹਦਾ ਮਤਲਬ ਆ ਤੇ ਮਰ ਜਾਣਗੇ ਸਾਰੇ, ਇਹਦੇ ਬੰਦੇ ਬਣ ਜਾਣਗੇ, ਫਿਰ ਨਾ ਸਬਜ਼ੀਆਂ ਲੱਗ ਗਈਆਂ। ਤਾਂ ਹੀ ਤੇ ਕਹਿੰਦਾ ਹੁੰਦਾ ਜੋ ਕੁਝ ਹੈ ਠੀਕ ਹੈ, ਤੇਰੇ ਦਿਮਾਗ ਚ ਕਿੰਨੇ ਵਾਰਡ ਦਾ ਗਲਤ ਹੈ। ਆ ਸਾਡੇ ਤੇ ਦਿਮਾਗ ਚ ਇਹੀ ਬਣਿਆ 84 ਦੇ ਵਿੱਚ ਨਾ ਪੈ ਜੀ। ਮੈਂ ਕਈ ਬੰਦਿਆਂ ਤੋਂ ਸੁਣਿਆ ਬਾਬਾ ਜੀ ਭਾਈ ਸਾਹਿਬ ਅਰਦਾਸ ਕਰੋ, ਕਹਿੰਦੀ ਕਿਤੇ 84 ਦੇ ਗੇੜ ਚ ਨਾ ਪੈ ਜੀ। ਮੈਂ ਕਹਿੰਦਾ ਤੈਨੂੰ ਕੀ ਹੋ ਗਿਆ? ਕਹਿੰਦਾ 84 ਦਾ ਗੇੜ ਬੜਾ ਮਾੜਾ, ਕਿਤੇ ਚੱਕਰ ਪੈ ਜਾਏ। ਪਹਿਲੀ ਗੱਲ ਤੇ ਇਹ ਗੁਰਬਾਣੀ ਵਿੱਚ 84 ਲੱਖ ਜੂਨਾਂ ਦਾ ਜ਼ਿਕਰ ਆਉਂਦਾ, 84 ਲੱਖ ਜੂਨ ਉਪਾਈ ਰਿਜਕ ਦੀਆ ਸਭੂ ਕੋ ਤਦਕਾ। ਏਦਾਂ ਬੇਅੰਤ ਜਗ੍ਹਾ ਗੁਰਬਾਣੀ ਦੇ ਵਿੱਚ 84 ਲੱਖ ਦਾ ਜ਼ਿਕਰ ਆਉਂਦਾ ਹੈ, ਪਰ ਪ੍ਰਚਲਿਤ ਭਾਸ਼ਾ ਹੈ ਭਾਈ ਉਸ ਵੇਲੇ ਇਹ ਪ੍ਰਚਲਿਤ ਹੈ ਵੀ 84 ਲੱਖ ਜੂਨਾ ਹੈ। ਪਰ ਸਾਡੇ ਗੁਰੂ ਸਾਹਿਬ ਤੇ ਕਹਿੰਦੇ ਹੈ ਉਹ ਆਪ ਇਹ ਮੰਨਦੇ ਹੈ ਐਗਜੈਂਪਲ ਦੇ ਤੌਰ ਤੇ ਜ਼ਰੂਰ 84 ਲੱਖ ਦਾ ਜ਼ਿਕਰ ਕਰਦੇ ਹੈ, ਪਰ ਗੁਰਬਾਣੀ ਮੰਨਦੀ ਹੈ ਤੇਰਾ ਕੀਤਾ ਜਾਤੋ ਨਾਹੀ, ਤੇਰਾ ਕੀਤਾ ਜਾਣਿਆ ਨਹੀਂ ਜਾ ਸਕਦਾ, ਗਿਣਤੀ ਨਹੀਂ ਕੀਤੀ ਜਾ ਸਕਦੀ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣਾ ਹੈ ਤੇਰਾ ਕੀਤਾ ਕੇਵਲ ਚੀਰਾ। ਇਹ ਨਹੀਂ ਗਿਣਤੀ ਕਰ ਸਕਦਾ ਕੋਈ ਵੀ ਕੀ ਕੁਛ ਹੈ ਇੱਥੇ। ਸਾਇੰਸ ਵਾਲਿਆਂ ਦੇ ਅਜੇ ਤੱਕ ਹੱਥ ਖੜੇ ਨੇ ਤੇ ਖੜੇ ਰਹਿਣਗੇ, ਲੱਭ ਨਹੀਂ ਸਕਦੇ ਕਿੰਨਾ ਕੁਛ ਹੈ ਇੱਥੇ, ਕੋਈ ਨਹੀਂ ਜਾਣ ਸਕਦਾ। ਫਿਰ ਜੇ ਤੁਸੀਂ ਕਹੋਗੇ ਵੀ 84 ਲੱਖ ਇੰਨੇ ਹੀ ਜੀਵ ਨੇ ਇਹ ਤੇ ਗਿਣ ਲੈ, ਫਿਰ ਤੇ ਜਾਣ ਲਿਆ, ਫਿਰ ਬੇਅੰਤ ਕਿਵੇਂ ਹੋ ਗਿਆ? ਫਿਰ ਤੇ ਅੰਤ ਪੈ ਗਿਆ, ਫਿਰ ਤੇ ਅੰਤ ਆ ਗਿਆ। ਉਹ ਤੇ ਕਹਿੰਦੇ ਬੇਅੰਤ ਹੈ, ਅਸੀਂ ਤੇ ਕਹਿੰਦੇ ਜਾਣਿਆ ਹੀ ਨਹੀਂ ਜਾ ਸਕਦਾ। ਇਹ ਮੰਨਿਆ ਜਾਂਦਾ ਹੈ ਭਾਈ, ਗੁਰੂ ਸਾਹਿਬ ਨਹੀਂ ਏਦਾਂ ਮੰਨਦੇ, ਗੁਰੂ ਸਾਹਿਬ ਥੋੜਾ। ਹੁਣ ਸਾਡੇ ਬੰਦੇ ਕਈ ਰੌਲਾ ਪਾਉਣਗੇ, ਗੁਰਬਾਣੀ ਵਿੱਚ ਆਉਂਦਾ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਗੁਰੂ ਸਾਹਿਬ ਨੇ ਪਹਿਲਾਂ ਹੀ ਦੱਸਤਾ ਵੀ ਲੱਖਾਂ ਹੀ ਪਾਤਾਲ ਨੇ, ਲੱਖਾਂ ਹੀ, ਏਦਾਂ ਨਹੀਂ ਕਹਿੰਦੇ। ਲੋਹਣਾ ਸ਼ਬਦ ਇੱਕ ਵਾਰ ਜਪਜੀ ਸਾਹਿਬ ਆਪਾਂ ਰੋਜ਼ ਪੜ੍ਹਦੇ, ਇੱਕ ਵਾਰ ਸੁਣਿਓ ਪਾਤਾਲਾਂ ਪਾਤਾਲ, ਤੁਸੀਂ ਧਿਆਨ ਨਾਲ ਸੁਣਿਓ ਵੀ ਗੁਰੂ ਸਾਹਿਬ ਏਦਾਂ ਮੰਨਦੇ ਆ ਨਹੀਂ। ਜ਼ਿਕਰ ਜ਼ਰੂਰ ਆਉਂਦਾ ਹੈ ਪਰ ਗੁਰੂ ਸਾਹਿਬ ਏਦਾਂ ਨਹੀਂ ਮੰਨਦੇ। ਗੁਰੂ ਸਾਹਿਬ ਦੀ ਸਟੇਟਮੈਂਟ ਆਖਰੀ ਪੰਕਤੀ ਵਿੱਚ ਹੈ। ਜੇ ਬਾਣੀ ਨੂੰ ਸਮਝਣ ਆ ਰਹੇ ਹੋ ਜਰਾ ਦਿਮਾਗ ਲਾਇਓ ਆਪਣਾ, ਸੁਣਿਓ ਇੱਕ ਵਾਰ ਆ ਪੰਕਤੀਆਂ। ਲੱਖਾਂ ਹੀ ਪਤਾਲ ਨੇ, ਲੱਖਾਂ ਹੀ ਨੇ, ਲੱਖ ਗਿਣਤੀ ਕਿਹਨੇ ਕੀਤੀ ਸੀ?
ਵੇਦਾਂ ਨੇ।
ਇਹ ਵੇਦਾਂ ਨੇ ਕੀਤੀ ਹੈ ਗਿਣਤੀ। ਵੇਦ ਕਹਿੰਦੇ ਆ ਲੱਖਾਂ ਨੇ, ਤੇ ਕਿਤਾਬਾਂ ਨੇ ਆਪਣੀ ਸਟੇਟਮੈਂਟ ਦਿੱਤੀ ਹੈ। ਇੱਕ ਹਿੰਦੂਆਂ ਦਾ ਗ੍ਰੰਥ ਨੇ ਵੇਦ, ਅੱਗੇ ਮੁਸਲਮਾਨਾਂ ਦੇ ਗ੍ਰੰਥ ਨੇ। ਸੁਣੋ ਅੱਗੇ,
ਸਹਿਸ 18 ਕਹਿਣ ਕਿਤਾਬਾਂ ਅਸਲੂ ਇੱਕ ਧਾਰ।
18 ਮੰਨੇ ਜਾਂਦੇ ਨੇ ਕਿਤਾਬਾਂ ਦੀ ਸਟੇਟਮੈਂਟ ਹੈ, ਪਰ ਗੁਰਬਾਣੀ ਦੀ ਕੀ ਹੈ? ਹੁਣ ਅੱਗੇ ਗੁਰੂ ਸਾਹਿਬ ਕੀ ਕਹਿੰਦੇ ਆ? ਕਹਿੰਦੇ ਗਿਣਤੀ ਕਰਨ ਲੱਗ ਜਾਓਗੇ, ਤੁਹਾਡੀਆਂ ਗਿਣਤੀਆਂ ਵਿਨਾਸ ਮੁੱਕੀ ਜਾਣਗੀਆਂ, ਤੁਸੀਂ ਅੰਤ ਨਹੀਂ ਪਾ ਸਕਦੇ। ਇਹ ਗਲਤ ਹੈ। ਤੁਸੀਂ ਕਹੀ ਜਾਂਦੇ ਆ ਲੱਖਾਂ, ਲੱਖ ਕਾਹਤੋਂ ਕਹਿੰਦਾ ਹੈ? ਬੇਅੰਤ ਹੈ ਇਹ ਨਾ, ਇਹਦਾ ਮਤਲਬ ਤੂੰ ਅੰਤ ਪਾ ਲਿਆ। ਦੇਖੋ ਆਹ ਪੰਕਤੀ ਕੱਟਦੀ ਹੈ ਜਿਹੜੀ ਲੱਖਾਂ ਵਾਲੀ ਗੱਲ ਨੂੰ ਗੁਰੂ ਸਾਹਿਬ ਨਹੀਂ ਮੰਨਦੇ, ਗੁਰੂ ਸਾਹਿਬ ਆਹ ਮੰਨਦੇ ਆ ਜਿਹੜੀ ਹੁਣ ਗੱਲ ਕਹਿਣ ਲੱਗੇ। ਹਾਂਜੀ,
ਲਿਖਾ ਹੋਏ ਨਾ ਲਿਖੀਏ, ਲਿਖੇ ਹੋਏ ਬਿਨਾ।
ਜੇ ਗਿਣਤੀ ਕਰਨ ਲੱਗੇਗਾ ਤੇ ਗਿਣਤੀਆਂ ਤੇ ਮੁੱਕ ਜਾਣਗੀਆਂ। ਸਾਇੰਸ ਕੀ ਕਹਿੰਦੀ ਹੈ ਭਲਾ, ਵੀ ਕਿੰਨੇ ਲੱਖ ਹੈ? ਉਹ ਕਹਿੰਦੇ ਨੇ ਸਾਨੂੰ ਤੇ ਪਤਾ ਹੀ ਨਹੀਂ ਲੱਗਦਾ, ਕਿੰਨੇ ਕੁ ਗ੍ਰਹਿ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਆਈ ਜਾਂਦੇ ਨੇ, ਆਈ ਜਾਂਦੇ ਨੇ, ਗਿਣਤੀ ਹੋਈ ਕੋਈ ਕੋਈ ਗਿਣਤੀ। ਲਿਖਾ ਹੋਏ ਤਾਂ ਲਿਖੀਏ, ਲਿਖੇ ਹੋਏ ਵਿਨਾਸ਼। ਤੇ ਕੀ ਆਖਣਾ ਚਾਹੀਦਾ? ਨਾਨਕ ਵੱਡਾ ਆਖੀਏ, ਕੋਈ ਨੀ ਗਿਣ ਸਕਦਾ, ਆਪੇ ਜਾਣਾ। ਇੱਥੇ ਗੁਰੂ ਸਾਹਿਬ ਕਹਿੰਦੇ ਉਹੀ ਜਾਣਦਾ, ਤੂੰ ਐਵੇਂ ਚੱਕਰਾਂ ਚ ਪਿਆ ਵੀ ਇੰਨੇ ਐ ਇੰਨੇ ਐ, ਤੂੰ ਨੀ ਜਾਣ ਸਕਦਾ, ਤੂੰ ਨਹੀਂ ਜਾਣ ਸਕਦਾ। ਜਿਹੜੇ ਸਾਡੇ ਬੰਦੇ ਕਈ ਵਾਰੀ ਫਟਾਫਟ ਨੀ, ਗੁਰੂ ਸਾਹਿਬ ਨੇ ਤੇ ਪਹਿਲਾਂ ਕਹਿ ਦਿੱਤਾ ਸੀ ਪਾਤਾਲ ਨਾ ਪਾਤਾਲ ਲੱਖ ਆਕਾਸਾਂ ਆਕਾਸ। ਜੇ ਇਹ ਸਟੇਟਮੈਂਟ ਦੇਏਗਾ ਲੱਖ ਨਹੀਂ, ਉਹਨਾਂ ਸਾਇੰਸਦਾਨਾਂ ਨੇ ਕਹਿ ਦੇਣਾ ਲੱਖਾਂ ਨੀ, ਇਹ ਅੰਤ ਨੀ ਕੋਈ, ਬੇਅੰਤ ਨਹੀਂ। ਲੱਖ ਤੇ ਗਿਣਤੀ ਹੋ ਗਈ, ਅਸੀਂ ਕਹੀਏ ਹਿਸਾਬ ਕਿਤਾਬ ਹੋ ਹੀ ਨਹੀਂ ਸਕਦਾ, ਅੰਤ ਆ ਹੀ ਨਹੀਂ ਸਕਦਾ, ਬੇਅੰਤ ਕਹੋ, ਬੇਅੰਤ ਜਿਹਦਾ ਅੰਤ ਕੋਈ। ਆਉਂਦੀ ਹੈ ਗੱਲ ਪਕੜ? ਅੱਛਾ, ਹੁਣ ਆਪਾਂ ਕਹਿ ਕੀ ਰਹੇ ਹਾਂ? ਹੁਣ ਸਮਝੋ, ਅਸੀਂ ਵੇਖਣਾ ਚਾਹੁੰਦੇ ਹਾਂ ਪਰਮਾਤਮਾ ਦੇ ਰੰਗ। ਤੇ ਵੇਖ ਆਲੇ ਦੁਆਲੇ ਨਿਗਾਹ ਤੇ ਮਾਰ, ਜੇ ਚਾਹੁੰਦਾ ਹੈ ਮਨ ਹਰਜੀ ਤੇਰੇ ਨਾਲ ਹੈ, ਆ ਵੇਖ ਨਾਲ ਗੁਰਮਤੀ ਰੰਗ ਮਾਣ। ਹੁਣ ਸਾਡੇ ਬੰਦੇ ਕਹਿੰਦੇ ਆ 84 ਲੱਖ ਜੂਨ ਚ ਨਾ ਪੈ ਜਾਈਓ ਭਰਾਵਾ, ਰੀਸਾਈਕਲ ਹੁੰਦੀ ਹੈ ਐਨਰਜੀ, ਰੀਸਾਈਕਲ ਸਾਰਾ ਕੁਝ ਰੀਸਾਈਕਲ ਹੁੰਦਾ। ਅਸੀਂ ਇਹ ਕਿਉਂ ਕਹਿੰਦੇ ਆ ਜੋ ਬਣ ਕੇ ਠੀਕ ਹੈ, ਜਿੱਦਾਂ ਹੋਏਗਾ ਵੇਖੀ ਜਾਏਗੀ। ਜੇ ਰੱਬ ਦਾ ਪਰਮਾਤਮਾ ਦੀ ਖੇਡ ਏਦਾਂ ਦੀ ਹੈ, ਜੇ ਕੁਦਰਤੀ ਅਸੀਂ ਕੁੱਤੇ ਬਣੇ ਤੇ ਦਿਮਾਗ ਵੀ ਉਦਾਂ ਦਾ ਮਿਲੇਗਾ ਹੀ, ਜੇ ਸੂਰ ਮੈਂ ਬਣ ਗਏ ਉਦਾਂ ਦਾ ਦਿਮਾਗ ਵੀ ਮਿਲੇਗਾ ਹੀ। ਸੂਰ ਨੂੰ ਪੁੱਛ ਲੈ ਲਿਆ ਤੈਨੂੰ ਮੁਕਤ ਕਰੀਏ, ਆ ਜਾ ਤੇਰਾ ਖਾਤਮਾ ਕਰੀਏ, ਮੁਕਤ ਕਰ ਦੀ, ਕਹਿੰਦਾ ਤੂੰ ਦੁਖੀ ਰਹਿੰਦਾ, ਮੈਂ ਤੇ ਚਿੱਕੜ ਚ ਘਰਾੜੇ ਮਾਰਦਾ, ਮੈਂ ਤੇ ਆਨੰਦ ਜੀ ਬਹੁਤ। ਬੰਦਾ ਇਕੱਲਾ ਦੁਖੀ ਹੈ, ਕੋਈ ਜੀਵ ਦੁਖੀ ਨਹੀਂ, ਕੀੜੇ ਮਕੌੜੇ ਸਭ ਆਨੰਦ ਚ ਰਹਿੰਦੇ ਆ, ਬੰਦਾ ਹੀ ਦੁਖੀ ਹੈ ਇਕੱਲਾ। 84 ਮਾੜੀ ਕਿਹੜੀ ਹੈ ਫਿਰ? ਕਿਹੜੀ 84 ਤੋਂ ਬਚਣਾ? ਬਾਹਰ ਵਾਲੀ, ਜੇ ਬਾਹਰ ਵਾਲੀ ਤੁਸੀਂ ਕਹੋ ਰੱਬਾ ਸਾਰੇ 84 ਲੱਖ ਜੀਵਾਂ ਨੂੰ ਮੁਕਤ ਕਰ ਦੇ, ਜੇ 84 ਖਤਮ ਹੋ ਗਈ ਨਾ, ਜਿਹੜੇ ਆ ਜੀਵ ਤੁਰੇ ਫਿਰਦੇ ਨੇ ਤੇ ਰਹਿਣਾ ਕੱਖ ਵੀ ਨਹੀਂ, ਹਰ ਇੱਕ ਦੀ ਇੱਥੇ ਲੋੜ ਹੈ। ਜੇ ਗੰਦਗੀ ਦੇ ਕੀੜੇ ਨਾ ਹੋਏ ਤੇ ਗੰਦਗੀ ਖਾਏਗਾ ਕੌਣ? ਜੇ ਸੂਰ ਨਾ ਹੋਏ ਤੇ ਇਹਨਾਂ ਦੀ ਵੀ ਲੋੜ ਹੈ, ਆ ਨਿੱਕੇ ਨਿੱਕੇ ਪਤੰਗਿਆਂ ਦੀ ਲੋੜ ਹੈ, ਨਿੱਕੀ ਨਿੱਕੀਆਂ ਕੀੜੀਆਂ ਦੀ ਲੋੜ ਹੈ, ਇੱਥੇ ਬੇਲੋੜੀ ਕੋਈ ਚੀਜ਼ ਨਹੀਂ। ਜਦੋਂ ਕਹਿੰਦਾ ਆ ਗਲਤ ਹੈ, ਉਸ ਵੇਲੇ ਤੂੰ ਪਰਮਾਤਮਾ ਦਾ ਨਿੰਦਕ ਬਣ ਜਾਂਦਾ ਹੈ, ਕਿਉਂਕਿ ਰੱਬ ਦੇ ਬਣਾਏ ਨੂੰ ਗਲਤ ਕਹਿੰਦਾ।
ਫਰੀਦਾ ਖਾਲਕ ਖਲਕ ਮੇ ਖਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਜਿਸ ਬਿਨ ਕੋਈ ਨਾਹੇ।
ਉਹਦੇ ਬਿਨਾਂ ਕੋਈ ਨੀ, ਮੰਦਾ ਕਿਵੇਂ ਕਹਿ ਦੀਏ? ਤੇ ਸਾਨੂੰ ਤੇ ਮੰਦਾ ਕਹਿੰਦੇ ਆ, ਸਾਡੇ ਦਿਮਾਗ ਚ ਇਹ ਵਾੜਿਆ ਕਿ 84 ਮਾੜੀ ਹੈ, ਇੱਥੇ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਜੇ ਸਾਰੇ ਪਾਸੇ ਪਰਮਾਤਮਾ ਤੇ ਮੰਦਾ ਕਿਵੇਂ ਹੋ ਗਿਆ ਮਾੜਾ ਕਿਵੇਂ ਕਹਿ ਦਈਏ ਹੁਣ ਸਾਡੇ ਦਿਮਾਗ 'ਚ ਆਪਾਂ ਨੱਕ ਚਾੜ ਲੈਂਦੇ ਹਾਂ ਆਹ ਕੀੜੇ ਬੜੇ ਭੈੜੇ ਲੱਗਦੇ ਨੇ ਆਪਾਂ ਸੂਰ ਬੜਾ ਭੈੜਾ ਲੱਗਦਾ ਮੈਨੂੰ ਆਹ ਬੜਾ ਭੈੜਾ ਲੱਗਦਾ ਮੈਨੂੰ ਆਹ ਬੜਾ ਭੈੜਾ ਲੱਗਦਾ ਪਰ ਜੇ ਅਸੀਂ ਸਹੀ ਤਰੀਕੇ ਸਿਰ ਸਮਝਾਂਗੇ ਫਿਰ ਸਾਨੂੰ ਉਹਦੇ ਹਰੇ ਸਾਰੇ ਹੀ ਰੰਗ ਪਿਆਰੇ ਲੱਗਣਗੇ ਆਹ ਵੀ ਇਹਦਾ ਰੰਗ ਹੀ ਹੈ ਆਹ ਵੀ ਕੁਦਰਤ ਦਾ ਇੱਕ ਰੰਗ ਹੈ ਆਹ ਵੀ ਇੱਕ ਰੰਗ ਹੈ ਆਹ ਵੀ ਇੱਕ ਰੰਗ ਹੈ ਆਹ ਵੀ ਇੱਕ ਰੰਗ ਹੈ ਫਿਰ ਹਰ ਜਗ੍ਹਾ ਨਜ਼ਾਰਾ ਆਊ ਕਿ ਨਹੀਂ ਹਰ ਜਗ੍ਹਾ ਸਵਾਦ ਆਊ ਕਿ ਨਹੀਂ ਪਰਮਾਤਮਾ ਦੇ ਸਾਰੇ ਪਾਸੇ ਰੰਗ ਨਜ਼ਰ ਆਉਣਗੇ ਫਿਰ ਹਰ ਪਾਸੇ ਚੰਗਾ ਚੰਗਾ ਲੱਗੇਗਾ ਕਮਾਲ ਦੀ ਗੱਲ ਵੇਖੋ ਵੀਰੋ ਇੱਕ ਐਨਕ ਦੇ ਐਨਕ ਨਾਲ ਨੀਲਾ ਦਿਸਦਾ ਹੈ ਇੱਕ ਐਨਕ ਨਾਲ ਕਾਲਾ ਦਿਸਦਾ ਹੈ ਇੱਕ ਐਨਕ ਨਾਲ ਚਿੱਟਾ ਦਿਸਦਾ ਹੈ ਇਹਨਾਂ ਨੇ ਸਾਨੂੰ ਐਨਕ ਗਲਤ ਲਵਾਈ ਹੈ ਜਿਹਦੇ ਕਰਕੇ ਦੁਨੀਆ ਹੈ ਬੜੀ ਪਿਆਰੀ ਪਰ ਲੱਗਣ ਭੈੜੀ ਲੱਗਦੀ ਹੈ ਬੜਾ ਕੁਛ ਹੈ ਇੱਥੇ ਭੈੜਾ ਕਿਉਂ ਲੱਗਣ ਲੱਗ ਗਿਆ ਕਿਉਂਕਿ ਦਿਮਾਗ 'ਚ ਇਹਨੂੰ ਕਹਿੰਦੇ ਨੇ ਨਜ਼ਰੀਆ ਇਹਨੂੰ ਕਹਿੰਦੇ ਨੇ ਪੁਆਇੰਟ ਆਫ ਵਿਊ ਤੁਹਾਡਾ ਨਜ਼ਰੀਆ ਕਿੱਦਾਂ ਦਾ ਹੈ ਵੀਰੋ ਨਜ਼ਰ ਦੀ ਗੱਲ ਨਹੀਂ ਨਜ਼ਰੀਆ ਨਜ਼ਰੀਆ ਤੂੰ ਵੇਖਦਾ ਕਿੱਦਾਂ ਹੈ ਇਹਨਾਂ ਨੇ ਸਾਡਾ ਨਜ਼ਰੀਆ ਇੱਦਾਂ ਦਾ ਬਣਾਇਆ ਹੁਣ ਪਹਿਲਾਂ ਤੁਸੀਂ ਵੇਖੋਗੇ ਤੁਹਾਨੂੰ ਕੀੜੇ ਮਕੌੜੇ ਭੈੜੇ ਲੱਗ ਰਹੇ ਸੀ ਜਦੋਂ ਤੁਸੀਂ ਸਮਝ ਕੇ ਵੇਖੋਗੇ ਵੀ ਅੱਛਾ ਇਹ ਕੀੜੇ ਮਕੌੜੇ ਨੇ ਜਿਹੜੇ ਇੱਦਾਂ ਸਬਜ਼ੀਆਂ ਸਾਰਾ ਕੁਛ ਹੁੰਦਾ ਇਹ ਦਰਖਤਾਂ ਦੇ ਵਿਚਾਲੇ ਸੰਬੰਧ ਬਣਾਉਣ ਦਾ ਤਰੀਕਾ ਕੀੜੇ ਪਤੰਗੇ ਆਪਾਂ ਕਹਾਂਗੇ ਹਾਂ ਫਿਰ ਤੈਨੂੰ ਇਹੀ ਕੀੜੇ ਮਕੌੜੇ ਵਧੀਆ ਲੱਗਣ ਲੱਗ ਜਾਣਗੇ ਨਜ਼ਰੀਆ ਬਦਲ ਗਿਆ ਇਹਨੂੰ ਕਹਿੰਦੇ ਨੇ ਨਜ਼ਰੀਆ ਬਦਲ ਗਿਆ ਇਹਨੂੰ ਕਹਿੰਦੇ ਨੇ ਦ੍ਰਿਸ਼ਟੀ ਚੇਂਜ ਹੋ ਗਈ ਵੇਖਣ ਦਾ ਤਰੀਕਾ ਬਦਲ ਗਿਆ ਤਾਂ ਕਰਕੇ ਸੰਸਾਰ ਉਹੀ ਰਹਿਣਾ ਹੈ ਜਦੋਂ ਸਾਡਾ ਦਿਮਾਗ ਖੁੱਲਿਆ ਜਦੋਂ ਗੁਰਬਾਣੀ ਦਾ ਗਿਆਨ ਹੋਇਆ ਨਾ ਕੀੜੇ ਮਕੌੜੇ ਇੱਥੋਂ ਜਾਣੇ ਨੇ ਨਾ ਜਾਨਵਰ ਜਾਣੇ ਨੇ ਨਾ ਮਾਂ ਪਿਓ ਸਭ ਕੁਝ ਇੱਥੇ ਰਹਿਣਾ ਹੈ ਪਰ ਨਜ਼ਰੀਆ ਬਦਲ ਜਾਣਾ ਸਾਡਾ ਪਹਿਲਾਂ ਵੇਖ ਵੇਖ ਕੇ ਦੁਖੀ ਹੁੰਦੇ ਸੀ ਹੁਣ ਵੇਖ ਵੇਖ ਕੇ ਨਜ਼ਾਰਾ ਜਿਹਾ ਆਈ ਜਾਣਾ ਹੁਣ ਵੇਖੋ ਸੁਣੋ ਵੀਰੋ ਸੁਣੋ 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 ਧਿਆਨ ਨਾਲ ਸੁਣੋ ਦਿਮਾਗ ਚੱਲ ਪਿਆ ਬੱਚਾ ਜਿੱਦੀ ਬੜਾ ਤੁਹਾਡਾ ਸਾਡਾ ਨਿਆਣਾ ਕੋਈ ਵੀ ਹੈ ਕੋਈ ਪੋਤਾ ਕੋਈ ਤੇਰਾ ਪੁੱਤ ਜਿੱਦੀ ਹੈ ਜਿੱਦ ਬੜੀ ਕਰਦਾ ਤੇ ਮੈਨੂੰ ਕਈ ਵਾਰੀ ਮਿਲਣ ਗਏ ਆ ਮੁੰਡਾ ਸਾਡਾ ਜਿੱਦੀ ਬੜਾ ਹੈ ਬਾਬਾ ਜੀ ਇਹਦੇ ਤੇ ਰੱਖੋ ਸਿਰ ਤੇ ਹੱਥ ਮੈਨੂੰ ਕਈ ਪੁੱਛ ਤੇ ਮੈਂ ਅੱਗੋਂ ਹੱਸਦਾ ਹੁੰਦਾ ਮੈਂ ਕਹਿੰਦਾ ਹੁੰਦਾ ਬੇਬੇ ਜਿੱਦੀ ਹੈ ਨਾ ਇਹ ਮੁੰਡਾ ਤੇਰਾ ਹਾਂ ਮੈਂ ਫਿਰ ਉਦੋਂ ਕਹਿੰਦਾ ਹੁੰਦਾ ਵੀ ਜੇ ਜਿੱਦੀ ਹੈ ਤੇ ਪੜ੍ਹਦਾ ਵੀ ਬਹੁਤ ਹੋਣਾ ਪੜ੍ਹਦਾ ਤੇ ਚੰਗਾ ਬਾਬਾ ਜੀ ਪੜ੍ਹਾਈ ਚ ਬੜਾ ਚੰਗਾ ਆਉਂਦਾ ਤੇ ਫਸਟ ਪਰ ਜਿੱਦ ਬੜੀ ਕਰਦਾ ਤੇ ਫਿਰ ਮੈਨੂੰ ਕਹਿੰਦਾ ਹੁੰਦਾ ਵੀ ਪੈਕੇਜ ਹੈ ਪੂਰੇ ਦਾ ਪੂਰਾ ਜੇ ਇਹ ਜਿੱਦੀ ਹੈ ਇਹ ਪੜ੍ਹਦਾ ਵੀ ਉੱਥੇ ਜਿੱਦ ਨਾਲ ਹੈ ਉੱਥੇ ਵੀ ਜਿੱਦ ਹੈ ਇਹਦੇ ਚ ਵੀ ਮੈਂ ਫਸਟ ਆਉਣਾ ਮੈਂ ਪਾਸ ਆਉਣਾ ਇਹ ਨਿਆਣਾ ਜਿਹੜਾ ਇਹ ਕੁਦਰਤੀ ਸੁਭਾਅ ਹੈ ਇਹ ਬੱਚੇ ਦਾ ਔਗਣ ਨਹੀਂ ਇਹ ਨਿਆਣੇ ਦਾ ਗੁਣ ਹੈ ਇਹ ਬੱਚਾ ਔਗਣ ਨਹੀਂ ਉਹਦਾ ਇਹ ਹੁੰਦਾ ਵੀ ਨਿਆਣਾ ਜਿੱਦ ਕਰਦਾ ਹੈ ਇਹ ਤੇ ਉਹਦਾ ਗੁਣ ਹੈ ਇਹ ਤੇ ਉਹਦੀ ਕੁਆਲਿਟੀ ਹੈ ਇਹ ਤੇ ਕਿਸੇ ਕਿਸੇ 'ਚ ਹੁੰਦੀ ਹੈ ਮੈਂ ਹੱਸਦਾ ਹੁੰਦਾ ਪੰਜ ਸੱਤ ਸਾਲ ਦੁੱਖ ਝੱਲ ਲੈ ਕਰਦਾ ਕਰ ਲੈਣ ਦੇ ਲਿਟਣ ਦੇ ਜਿੰਨਾ ਜਿੱਦ ਕਰਦਾ ਕਰ ਲੈਣ ਦੇ ਪਰ ਜੇ ਇਹਦੀ ਜਿੱਦ ਖਤਮ ਹੋ ਗਈ ਸੁੰਨ ਜਿਹਾ ਹੋ ਗਿਆ ਫਿਰ ਇਹਨੇ ਉੱਥੇ ਵੀ ਜਿੱਦ ਨਹੀਂ ਕਰਨੀ ਪੜ੍ਹਨ ਵਾਲੇ ਪਾਸੇ ਵੀ ਇੱਦਾਂ ਦਾ ਹੀ ਰਹਿਣਾ ਤੇ ਕਈ ਨਿਆਣੇ ਜਿਹੜੇ ਜਿੱਦੀ ਹੁੰਦੇ ਆ ਨਾ ਫਿਰ ਫਸਟ ਹੋ ਕੇ ਵਿਖਾਉਂਦੇ ਆ ਪਾਸ ਹੋ ਕੇ ਟੋਪਰ ਬਣਦੇ ਆ ਟੋਪਰ ਸਿਰੇ ਜਾਂਦੇ ਆ ਉਹ ਹੁਣ ਹੁਣ ਵੇਖੋ ਸਾਡੇ ਦਿਮਾਗ ਚ ਵਾੜਿਆ ਹੈ ਨਿਆਣਾ ਜਿੱਦੀ ਹੈ ਇਹ ਨਿਆਣਾ ਏਦਾਂ ਹੈ ਇਹ ਨਿਆਣਾ ਏਦਾਂ ਹੈ ਜੇ ਤੇਰਾ ਨਜ਼ਰੀਆ ਬਦਲ ਗਿਆ ਤੈਨੂੰ ਜਿੱਦ ਵੀ ਉਹਦੀ ਪਿਆਰੀ ਲੱਗਣ ਲੱਗ ਜਾਏਗੀ ਪਹਿਲਾਂ ਗੁੱਸਾ ਕਰਦਾ ਸੀ ਹੁਣ ਜਿੱਦਣ ਤੋਂ ਸਮਝ ਆਈ ਹੈ ਉਦਣ ਤੋਂ ਉਹਦੀ ਜਿੱਦ ਵੀ ਪਿਆਰੀ ਲੱਗਣ ਲੱਗ ਗਈ ਪਹਿਲਾਂ ਭੈੜਾ ਲੱਗਦੇ ਸੀ ਪਤੰਗੇ ਹੁਣ ਸੋਹਣੇ ਲੱਗਣ ਲੱਗ ਗਏ ਜਦੋਂ ਸਮਝ ਆ ਗਈ ਦਿਮਾਗ ਚੱਲ ਪਿਆ ਫਿਰ ਜਿਹੜੀ ਜਿੱਦ ਭੈੜੀ ਲੱਗਦੀ ਸੀ ਉਹੀ ਪਿਆਰੀ ਲੱਗਣ ਲੱਗ ਗਈ ਬਿਚਾਰੇ ਤੇ ਸੁਭਾਅ ਹੈ ਮਾੜਾ ਕਿਵੇਂ ਹੋ ਗਿਆ ਤਾਂ ਕਰਕੇ ਹਰ ਚੀਜ਼ ਹੈ ਜਿਹੜੀ ਬਹੁਤ ਵਧੀਆ ਹੈ ਪਰ ਵੇਖਣ ਦਾ ਨਜ਼ਰੀਆ ਗਲਤ ਹੈ ਸਾਡਾ ਨਜ਼ਰੀਆ ਗਲਤ ਹੈ ਜ਼ਰੂਰੀ ਨਹੀਂ ਜਿਹੜਾ ਤੈਨੂੰ ਭੈੜਾ ਲੱਗਦਾ ਸੱਚੀ ਭੈੜਾ ਹੋਵੇ ਜਿਹੜਾ ਤੈਨੂੰ ਮਾੜਾ ਲੱਗਦਾ ਸੱਚੀ ਮਾੜਾ ਹੋਵੇ ਤੇਰਾ ਨਜ਼ਰੀਆ ਮਾੜਾ ਹੋ ਸਕਦਾ ਤੇਰੀ ਦ੍ਰਿਸ਼ਟੀ ਮਾੜੀ ਹੋ ਸਕਦੀ ਹੈ ਦ੍ਰਿਸ਼ਟੀ ਮਤਲਬ ਤੁਹਾਡੀ ਸੋਚ ਤੁਹਾਡਾ ਪੁਆਇੰਟ ਆਫ ਵਿਊ, ਤੁਹਾਡਾ ਢੰਗ ਸੋਚਣ ਦਾ, ਤੇ ਸਾਡੇ ਦਿਮਾਗ ਦੇ ਵਿੱਚ ਵੇਖੋ ਆ ਪਿਆਰ ਕਿੱਥੇ ਪੈਣਾ ਸੀ। ਦਰਖਤਾਂ ਵੱਲ ਵੇਖ ਹੋਇਆ ਨਿਗਾਹ ਤੇ ਮਾਰ, ਕਿਵੇਂ ਸਾਰੀ ਖੇਡ ਚੱਲ ਰਹੀ ਹੈ, ਤੇ ਬੰਦਾ ਤੇ ਕਰਦਾ ਨਫ਼ਰਤ, ਹਾਏ ਮੈਂ ਕੁੱਤਾ ਨਾ ਬਣ ਜਾ, ਕੁੱਤਾ ਤੇ ਭੈੜਾ ਹੁੰਦਾ, ਅਗਲਾ ਜਨਮ ਮੈਨੂੰ ਕਿਤੇ ਕੁੱਤੇ ਦਾ ਨਾ ਮਿਲ ਜੇ, ਅਗਲਾ ਜਨਮ ਮੈਨੂੰ ਕਿਤੇ ਸੂਰ ਦਾ ਨਾ ਮਿਲ ਜੇ, ਅਗਲਾ ਜਨਮ ਮੈਨੂੰ ਕਿਤੇ ਗਧੇ ਦਾ ਨਾ ਮਿਲ ਜਾਏ। ਪਰ ਜਿਹੜੇ ਹਿਸਾਬ ਨਾਲ ਜ਼ਿੰਦਗੀ ਜਿਉਂਦੇ ਆ ਭਾਈ, ਉਹ ਤੇ ਸਾਡੇ ਨਾਲੋਂ ਚੰਗੇ ਹੈ, ਉਹ ਤੇ ਸੌਖੇ ਹੈ, ਅਸੀਂ ਜ਼ਿਆਦਾ ਦੁਖੀ ਹਾਂ। ਫਿਰ ਅਗਲਾ ਸਵਾਲ ਪੈਦਾ ਹੁੰਦਾ ਹੈ, ਇਹਨੂੰ ਮਾੜਾ ਨਹੀਂ ਕਹਿਣਾ। ਕੀ ਕਿਹਾ ਮੈਂ? ਇਹਨੂੰ ਮਾੜਾ ਨਹੀਂ ਕਹਿਣਾ, ਆ ਜਿਹੜਾ ਸਾਰਾ ਕੁਝ ਬਾਹਰ ਵਾਲਾ ਹੈ ਇਹਨੂੰ ਮਾੜਾ ਨਹੀਂ ਕਹਿਣਾ, ਇਹ ਸਭ ਠੀਕ ਹੈ। ਫੈਲਿਆ ਹੋਇਆ ਸਾਰੇ ਪਾਸੇ, ਮੰਦਾ ਕਿਸ ਨੂੰ ਆਖੀਏ, ਮਾੜਾ ਕਿਵੇਂ ਕਹਿ ਦਈਏ? ਜਾਂ ਤਿਸ ਬਿਨ ਕੋਈ ਨਾ ਹੈ, ਮੰਦਾ ਕਿਵੇਂ ਕਹਿ ਦਈਏ, ਮਾੜਾ ਕਿਵੇਂ ਕਹਿ ਦਈਏ? ਮਾੜਾ ਹੈ ਹੀ ਨਹੀਂ। ਜੇ ਇਹ ਮੰਨਦੇ ਆ ਪਰਮਾਤਮਾ ਸਾਰੇ, ਮਾੜਾ ਤੇ ਕੁਛ ਵੀ ਨਹੀਂ ਇੱਥੇ। ਫਿਰ ਹੁਣ ਅਗਲਾ ਸਵਾਲ ਪੈਦਾ ਹੁੰਦਾ, ਫਿਰ ਨਾਲੇ ਕਹਿੰਦੇ ਆ 84 ਤੋਂ ਬਚਣਾ ਚਾਹੀਦਾ, ਉਹ 84 ਕਿਹੜੀ ਹੈ? 84 ਤੋਂ ਬਚਣਾ ਕਿਹੜਾ ਚਾਹੀਦਾ? ਉਹ 84 ਹੈ ਜਦੋਂ ਬੰਦਾ ਬੰਦਿਆਂ ਵਾਲੇ ਕੰਮ ਛੱਡ ਕੇ ਕੁੱਤਾ ਗਧਾ ਬਣ ਕੇ ਪਸ਼ੂਆਂ ਵਾਲੇ ਕੰਮ ਕਰਨ ਲੱਗ ਜਾਂਦਾ, ਜਿਹਨੂੰ ਕਹਿੰਦੇ ਆ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਬੰਦਾ ਕੁੱਤਾ ਗਧਾ ਨਾ ਬਣੇ, ਬੰਦਾ ਪਸ਼ੂਆਂ ਵਾਲਾ ਕੰਮ ਨਾ ਕਰੇ, ਇਹ 84 ਤੋਂ ਬਚਣਾ ਹੈ। ਬਾਹਰ ਵਾਲੀ ਚ ਤੰਗ ਨਾ ਫਸਾਈ, ਜੋ ਹੈ ਵਧੀਆ ਹੀ ਵਧੀਆ ਆ। ਬਾਹਰ ਵਾਲੀ 84 ਕੋਈ ਮਾੜੀ ਨਹੀਂ, ਹਰ ਜੀਵ ਦੀ ਇੱਥੇ ਲੋੜ ਹੈ, ਹਰੇਕ ਜੀਵ ਲੋੜ ਮੁਤਾਬਕ ਪੈਦਾ ਹੋਇਆ। ਕਰੋੜਾਂ ਸਾਲ ਲਾ ਕੇ ਇੱਥੇ ਸਾਰਾ ਕੁਝ ਪੈਦਾ ਹੋ ਰਿਹਾ, ਕਰੋੜਾਂ ਸਾਲ ਲੱਗੇ ਆ, ਤੇ ਕਰੋੜਾਂ ਸਾਲ ਲੱਗਦੇ ਆ ਜੀ ਜਿਹੜੀ ਚੀਜ਼ ਦੀ ਵਰਤੋਂ ਕਰਨ ਨੂੰ ਹੱਡ ਖਤਮ ਹੋ ਜਾਂਦੀ ਹੈ। ਮੈਂ ਡਾਕਟਰ ਕੋਲ ਗਿਆ ਪਿਛਲੇ ਦਿਨਾਂ ਚ, ਮੈਨੂੰ ਅਕਲ ਜਾੜ ਦੀ ਪ੍ਰੋਬਲਮ ਸੀ, ਵੀ ਉਹ ਦਰਦ ਕਰਦੀ ਸੀ, ਤੇ ਡਾਕਟਰ ਮੈਨੂੰ ਕਹਿੰਦਾ ਜੀ ਅਕਲ ਜਾੜ ਕਢਾ ਦਿਓ। ਤੇ ਮੈਂ ਕਿਹਾ ਜੀ ਮੈਂ ਮੇਰੀ ਉਹ ਅਕਲ ਜਾੜ ਕੱਢੇ ਤੇ ਮੈਂ ਆਪਣੀ ਜਾਣਕਾਰੀ ਲਵਾਂ ਉੱਥੇ ਪਿਆ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਇਹ ਅਕਲ ਜਾੜ ਸਾਰਿਆਂ ਦੇ ਹੀ ਆਉਂਦੀ ਹੈ? ਕਹਿੰਦਾ ਜੀ ਪਹਿਲਾਂ ਬਹੁਤ ਲੋਕਾਂ ਦੇ ਆਉਂਦੀ ਸੀ। ਮੈਂ ਕਿਹਾ ਹੁਣ? ਕਹਿੰਦਾ ਹੁਣ ਘੱਟ ਆਉਂਦੀ ਹੈ। ਮੈਂ ਕਿਹਾ ਕਿਵੇਂ? ਕਹਿੰਦੇ ਲੋੜ ਹੈ ਨੀ, ਹੁਣ 80% ਲੋਕਾਂ ਦੇ ਆਉਂਦੀ ਹੈ, 20% ਦੇ ਅਕਲ ਜਾੜ ਆਉਂਦੀ ਨੀ। ਤੇ ਕੁਦਰਤ ਦਾ ਢਾਂਚਾ ਵੇਖੋ, ਕਦੇ ਇਹਨਾਂ ਦੀ ਲੋੜ ਕੱਚਾ ਮਾਸ ਖਾਂਦਾ ਸੀ, ਜੰਗਲਾਂ ਚ ਰਹਿੰਦਾ ਸੀ। ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜਦੋਂ ਪੱਕਿਆ ਭੋਜਨ ਨਹੀਂ ਸੀ ਖਾਂਦਾ, ਉਦੋਂ ਅਕਲ ਜਾੜਾਂ ਜਦੋਂ ਲੋਕ ਉਦੋਂ ਕੁਦਰਤ ਨੇ ਲਾਈਆਂ, ਤੇ ਹੁਣ ਸਾਡੀ ਲੋੜ ਨਹੀਂ, ਆਪਾਂ ਕੱਚਾ ਮਾਸ ਨਹੀਂ ਖਾਂਦੇ, ਤੇ ਹੁਣ ਇਹ ਬੇਕਾਰ ਨੇ, ਤੇ ਆਪਾਂ ਨੂੰ ਕਟਾਣੀਆਂ ਪੈਂਦੀਆਂ ਨੇ ਬਹੁਤੇ ਬੰਦਿਆਂ ਨੂੰ, ਵੀ ਅਕਲ ਜਾੜ ਤੰਗ ਬੜਾ ਕਰਦੀ ਹੈ, ਦਰਦ ਕਰਦੀ ਹੈ। ਪਰ ਕਮਾਲ ਦੀ ਗੱਲ ਹੈ, ਆਉਣ ਵਾਲੀਆਂ ਪੀੜ੍ਹੀਆਂ ਚ ਅੱਜ ਤੋਂ ਸੈਂਕੜੇ ਸਾਲਾਂ ਬਾਅਦ ਇਹ ਆਉਣੋਂ ਬਿਲਕੁਲ ਖਤਮ ਹੋ ਜਾਏਗੀ, ਹਟ ਜਾਏਗੀ। ਕੁਦਰਤ ਨੂੰ ਪਤਾ ਕਿਹੜੀ ਚੀਜ਼ ਕਦੋਂ ਦੇਣੀ ਹੈ ਤੇ ਕਦੋਂ ਵਾਪਸ ਲੈਣੀ ਹੈ। ਆਪੋ ਸਤਨਾਮ, ਕਦੋਂ ਵਾਪਸ ਲੈਣੀ ਹੈ ਪਤਾ ਹੈ। ਅਪੈਂਡਿਕਸ ਦਾ ਦਰਦ ਹੁੰਦਾ, ਇਹ ਵੀ ਕਾਰਨ ਹੈ, ਇਹ ਕਢਾਣੀ ਪੈਂਦੀ ਹੈ। ਜਦੋਂ ਤੁਸੀਂ ਫਲ ਫਰੂਟ ਖਾਂਦੇ ਸੀ, ਕੱਚਾ ਖਾਂਦੇ ਸੀ, ਜਦੋਂ ਆਪਾਂ ਦਰਖਤਾਂ ਦੇ ਪੱਤੇ ਖਾਂਦੇ ਸੀ, ਏਦਾਂ ਹੀ ਤੋੜ ਤੋੜ ਖਾਂਦੇ ਸੀ, ਉਹਨਾਂ ਨੂੰ ਕਦੇ ਪ੍ਰੋਬਲਮ ਨਹੀਂ ਆਉਂਦੀ। ਪਰ ਹੁਣ ਲੋੜ ਨਹੀਂ ਰਹੀ, ਹੁਣ ਤੰਗ ਕਰਦੀ ਹੈ, ਨਾੜ ਕਢਾਉਣੀ ਪੈਂਦੀ ਹੈ, ਤੇ ਕਰੋੜਾਂ ਸਾਲਾਂ ਚ ਵਾਪਸ ਚਲੇ ਜਾਏਗੀ, ਇਹਦੀ ਲੋੜ ਪੈਦਾ ਹੀ ਨਹੀਂ ਹੋਏਗੀ ਸਰੀਰ ਵਿੱਚ। ਕੁਦਰਤ ਦਾ ਢਾਂਚਾ ਬੜਾ ਕਮਾਲ ਦਾ ਹੈ, ਵੇਖ ਵੇਖ ਕੇ ਨਜ਼ਾਰਾ ਆਉਂਦਾ ਹੈ। ਜਿਵੇਂ ਨਾ ਵੀਰੋ, ਆਪਾਂ ਵੇਖਦੇ ਹਾਂ ਕੋਈ ਨਾਟਕ, ਆਪਾਂ ਵੇਖਦੇ ਹਾਂ ਕੋਈ ਮੂਵੀ, ਬੰਦਾ ਕਹਿੰਦਾ ਕਿੰਨਾ ਨਜ਼ਾਰਾ ਆਉਂਦਾ ਹੈ। ਉਹ ਛੱਡ ਤੂੰ ਆ ਵੇਖ, ਤੇਰਾ ਹਰ ਵੇਲੇ ਨਜ਼ਾਰਾ ਬਣਿਆ ਰਹੇਗਾ, ਕਦੀ ਕਦੀ ਕੀ ਨਿਗਾਹ ਮਾਰੇਗਾ ਤੈਨੂੰ ਹਰ ਥਾਂ ਦੇ ਉੱਤੇ ਹੈਰਾਨੀ ਹੀ ਹੈਰਾਨੀ ਨਜ਼ਰ ਆਏਗੀ। ਜੇ ਨਾ ਬਾਹਰ ਕੁਝ ਹੋਇਆ ਨਾ, ਆਪਣੇ ਆਪ ਵੱਲ ਵੇਖ ਲਈ ਵੀ ਖਾਣਾ ਮੈਂ ਖਾ ਲਿਆ, ਕਿਵੇਂ ਪਚਣ ਵਾਲੀ ਮਸ਼ੀਨ ਕੰਮ ਕਰਦੀ ਹੈ, ਕਿਵੇਂ ਕਿਡਨੀਆਂ ਕੰਮ ਕਰਦੀਆਂ ਨੇ, ਕਿਵੇਂ ਬਲੱਡ ਬਣਦਾ ਹੈ, ਕਿਵੇਂ ਬ੍ਰੇਨ ਚੱਲਦਾ ਹੈ, ਕਿਵੇਂ ਸਾਰੇ ਸਰੀਰ ਚ ਤਾਕਤ ਹੈ, ਕਿਵੇਂ ਮੈਂ ਸੋਚਦਾ ਹੱਥ ਹਿੱਲਦੇ ਹੈ, ਆਟੋਮੈਟਿਕ ਕਿਵੇਂ ਸਾਰਾ ਕੁਝ ਚੱਲਦਾ ਹੈ, ਇਹਨੂੰ ਵੇਖ ਵੇਖ ਕੇ ਹੈਰਾਨ ਹੋਈ ਜਾਏਗਾ। ਮਨ ਹਰਜੀ ਤੇਰੇ ਨਾਲ ਹੈ, ਗੁਰਬੱਤੀ ਰੰਗ ਮਾਣ। ਆ ਵੇਖ ਆਲੇ ਦੁਆਲੇ ਉਹਦੇ ਰੰਗ, ਨਜ਼ਾਰਾ ਆਉਂਦਾ ਫਿਰ। ਤੇ ਜਿਵੇਂ ਇੱਧਰ ਸੁਣੋ ਜੀ ਪਿਆਰਿਓ, ਅੱਜ ਕੱਲ ਤੇ ਬਾਜ਼ੀਗਰ ਬਾਜ਼ੀਆਂ ਪਾਉਂਦੇ ਨਹੀਂ ਪਰ ਕਦੇ ਸਮਾਂ ਸੀ ਬਾਜ਼ੀ ਪਾਉਂਦੇ ਸੀ ਬਾਜ਼ੀਗਰ ਬਾਜ਼ੀ ਪਾਉਂਦਾ ਸੀ ਤੇ ਤੁਸੀਂ ਇੱਕ ਗੱਲ ਦਾ ਮੈਨੂੰ ਜਵਾਬ ਦੇਣਾ ਵੀ ਬਾਜ਼ੀ ਤੇ ਬਾਜ਼ੀਗਰ ਬਾਜ਼ੀਗਰ ਐ ਬਾਜ਼ੀ ਪਾ ਰਿਹਾ ਹੋਵੇ ਬਾਜ਼ੀ ਪਾਵੇ ਛਾਲ ਮਾਰੇ ਏਦਾਂ ਘੁੰਮ ਘੁੰਮ ਕੇ ਵਿਖਾਏ ਇਹ ਦੋ ਨੇ ਕਿ ਇੱਕ ਹੈ ਸੋਚੋ ਜਰ ਮਾੜਾ ਜਿਹਾ ਸੋਚੋ ਵੀ ਬਾਜ਼ੀਗਰ ਬਾਜ਼ੀ ਪਾਏ ਇਹ ਦੋ ਨੇ ਕਿ ਇੱਕ ਹੈ ਦੋ ਨੇ ਕਿ ਇੱਕ ਪਿਛਲੇ ਬੋਲੋ ਮਾੜਾ ਜਿਹਾ ਵੀ ਦੋ ਨੇ ਕਿ ਇੱਕ ਇੱਕ ਲੱਗਦੇ ਦੋ ਇੱਕ ਬਾਜ਼ੀ ਇੱਕ ਬਾਜ਼ੀਗਰ ਲੱਗਦੇ ਦੋ ਹੈ ਨਹੀਂ ਦੋ ਬਸ ਐ ਕਹਿ ਲਓ ਆ ਕੁਦਰਤ ਹੈ ਜਿਹੜੀ ਇਹ ਪਰਮਾਤਮਾ ਬਾਜ਼ੀਆਂ ਪਾ ਰਿਹਾ ਬਾਜ਼ੀਆਂ ਲੱਗਦੇ ਦੋ ਹੈ ਇੱਕੋ ਹੀ ਹੈ ਦੋ ਨਹੀਂ ਨੇ ਆ ਕੁਦਰਤ ਹੈ ਜਿਹੜੀ ਪਰਮਾਤਮਾ ਉਹ ਘੁੰਮਦਾ ਆ ਆ ਉਹਦੀ ਬਾਜ਼ੀਆਂ ਹੈ ਦੋ ਨਹੀਂ ਇੱਕੋ ਹੀ ਨੇ ਲਾ ਸਾਰਾ ਸ਼ਬਦ ਸੁਣੋ ਇੱਕ ਵਾਰ ਕਲੀਅਰ ਕਰੀਏ ਫਿਰ ਅੱਗੇ ਗੱਲ ਕਰਦੇ ਮੈਂ ਬੇਨਤੀ ਕਰਦਾ ਮਨ ਹਰਜੀ ਤੇਰੇ ਨਾਲ ਹੈ ਆ ਵੇਖ ਤੇਰੇ ਨਾਲ ਤੇ ਰੰਗ ਕਿਵੇਂ ਮੰਨਣਾ ਹੈ ਗੁਰਮਤੀ ਰੰਗ ਮਾਣ ਵੇਖ ਰੰਗ ਮਾਣ ਮਾੜਾ ਜਿਹਾ ਮਾਣ ਮਾਣ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਜੇ ਗਿਆਨ ਲਵੇ ਜੇ ਅਕਲ ਲਵੇ ਤੇ ਮਾਣ ਵੇਖ ਉਹਦੀ ਖੇਡ ਵੇਖ ਕਿਵੇਂ ਸਾਰਾ ਕੁਝ ਚੱਲਦਾ ਹੈ ਕਿਵੇਂ ਸੀ ਸਰੀਰ ਦੇ ਵਿੱਚ ਕਿਵੇਂ ਕਿਵੇਂ ਨਿਆਣਾ ਆਇਆ ਕਿਵੇਂ ਉਹ ਸਾਰੇ ਦਾ ਸਾਰਾ ਬੋਡੀ ਉਹਦੀ ਕਿਵੇਂ ਬਣ ਰਹੀ ਹੈ ਕਿਵੇਂ ਵੱਡਾ ਹੋਇਆ ਤੇਰੇ ਸਾਹਮਣੇ ਕਿਵੇਂ ਬੁੱਢਾ ਹੋ ਰਿਹਾ ਕਿਵੇਂ ਮਰ ਰਿਹਾ ਕਿਵੇਂ ਵਾਲ ਦਾੜੀ ਆਉਂਦੀ ਹੈ ਕਿਵੇਂ ਵੱਧਦੀ ਹੈ ਕਿਵੇਂ ਖਤਮ ਹੋ ਜਾਂਦਾ ਸਾਰਾ ਕੁਝ ਉਹਦੇ ਰੰਗਾਂ ਨੂੰ ਵੇਖ ਵੇਖ ਨਜ਼ਾਰਾ ਆਉਂਦਾ ਕਿਹੜੀਆਂ ਬਾਜ਼ੀਆਂ ਕਿਹੜੇ ਨਾਟਕ ਆਹ ਵੇਖ ਵੇਖ ਕੇ ਬੰਦਾ ਵਿਸਮਾਦ ਹੋਈ ਜਾਂਦਾ ਵਿਸਮਾਦ ਅਸ਼ਚਰਜ ਨੇ ਉਹਦੇ ਕੌਤਕ ਲੋ ਸੁਣੋ ਇੱਕ ਵਾਰ ਬਾਜ਼ੀਗਰ ਜੈਸੇ
ਬਾਜ਼ੀਗਰ ਜੈਸੇ ਬਾਜ਼ੀ ਪਾਈ ਨਾਨਾ ਰੂਪ ਵੇਖ ਦਿਖਲਾਈ ਸਾਂਗ ਉਤਾਰ ਥਮੇ ਉਹ ਪਾ ਸਾਰਾ ਤਬ ਕੋਈ ਕੰਕਾਰਾ
ਤਰ੍ਹਾਂ ਤਰ੍ਹਾਂ ਦੇ ਰੂਪ ਵਿਖਾਉਂਦਾ ਹੈ ਕੱਪੜੇ ਕੁੱਪੜੇ ਲਾ ਦਿੰਦਾ ਫੇਰ ਵੀ ਇੱਕ ਹੀ ਹੈ ਐ ਗੇੜੇ ਜੇ ਕੱਢਦਾ ਉਦੋਂ ਵੀ ਲੱਗਦੇ ਬਾਜ਼ੀਆਂ ਕਈ ਪਾਉਂਦਾ ਪਰ ਹੈ ਖੇਡਾਂ ਕਈ ਰਚਦਾ ਪਰ ਹੈ ਇੱਕੋ ਹੀ ਇਹ ਖੇਡ ਹੈ ਬਸ ਦੋ ਨਾ ਮੰਨ ਲਿਓ ਕਿਤੇ ਉਹ ਭਾਈ ਆਪਣੇ ਆਪ ਨੂੰ ਤੇ ਰੱਬ ਨੂੰ ਵੱਖਰਾ ਵੱਖਰਾ ਨਾ ਮੰਨ ਲਿਓ ਕਿਤੇ ਸਾਹਿਬ ਸਿਓ ਮੇਲ ਦਾ ਅਰਥ ਕਰ ਰਿਹਾ ਮੈਂ ਬੇਨਤੀ ਕਰਦਾ ਵੀ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ ਸਾਹਿਬ ਕੋਈ ਵੱਖਰਾ ਨਹੀਂ ਸਾਡੇ ਚ ਸੀ ਆਪਾਂ ਹੀ ਉਹਦਾ ਰੂਪ ਸੀ ਸਾਰੇ ਮਿਲਣਾ ਆਪਣੇ ਆਪ ਨੂੰ ਸੀ ਗਵਾਚ ਅਸੀਂ ਆਪ ਗਏ ਆ ਜਿੱਦਣ ਤੈਨੂੰ ਆਪਣਾ ਆਪ ਲੱਭ ਗਿਆ ਉਦਣ ਜ਼ਿੰਦਗੀ ਲੱਭ ਜਾਣੀ ਹੈ ਉਦਣ ਖੁਸ਼ੀ ਲੱਭ ਜਾਣੀ ਹੈ ਉਦਣ ਆਨੰਦ ਲੱਭ ਜਾਣਾ ਹੈ ਉਦਣ ਰਸ ਹੀ ਰਸ ਲੱਭ ਜਾਣਾ ਗਵਾਚ ਗਿਆ ਆਪਣਾ ਆਪ ਬਾਹਰ ਕੁਛ ਨਹੀਂ ਗਵਾਚਿਆ ਆਪਣਾ ਆਪ ਲੱਭ ਲਓ ਜ਼ਿੰਦਗੀ ਵੇਖਿਓ ਨਜ਼ਾਰਾ ਆ ਜਾਣਾ ਜ਼ਿੰਦਗੀ ਦੇ ਆਉਣ ਦਾ ਫਿਰ ਐਸੀ ਜ਼ਿੰਦਗੀ ਲੱਭਣੀ ਹੈ ਜਿਹੜੀ ਤਵੀਆਂ ਤੇ ਵੀ ਨਹੀਂ ਗਵਾਚਦੀ ਐਸੀ ਜ਼ਿੰਦਗੀ ਲੱਭਦੀ ਹੈ ਜਿਹੜੀ ਕੰਡਿਆਂ ਤੇ ਨਹੀਂ ਗਵਾਚਦੀ ਐਸੀ ਜ਼ਿੰਦਗੀ ਲੱਭਦੀ ਹੈ ਜਿਹੜੀ ਨੀਹਾਂ ਚ ਨਹੀਂ ਗਵਾਚਦੀ ਜਿੱਦਣ ਆਪਣਾ ਆਪ ਲੱਭ ਗਿਆ ਕੱਖ ਨਹੀਂ ਗਵਾਚਿਆ ਆਪਣਾ ਆਪ ਗਵਾਚ ਗਿਆ ਤੇ ਜਿੱਦਣ ਸਮਝ ਆ ਗਈ ਅਸੀਂ ਉਹਦਾ ਰੂਪ ਆ ਉਹਦੀ ਬਾਜ਼ੀ ਦਾ ਮੈਂ ਵੀ ਇੱਕ ਪਾਰਟ ਆ ਨਿਕਾ ਜਿਹਾ ਉਹਦਾ ਹਿੱਸਾ ਮੈਂ ਫਿਰ ਵੇਖਿਓ ਕਮਾਲ ਹੁੰਦੀ ਲੋ ਸਾਰਾ ਸੁਣ ਲੋ ਇੱਕ ਵਾਰ ਸ਼ੁਰੂ ਤੋਂ ਪੜੋ
ਬਾਜ਼ੀਗਰ ਜੈਸੇ ਬਾਜ਼ੀ ਪਾਈ ਨਾਨਾ ਰੂਪ ਵੇਖ ਦਿਖਲਾਈ ਸਾਂਗ ਉਤਾਰ ਥਮੇ ਉਹ ਪਾ ਸਾਰਾ ਤਬ ਇੱਕੋ ਇੱਕ ਅੰਕਾਰ ਕਵਨ ਰੂਪ ਦਿਸਤੇ ਉਹ ਸਾਇਓ ਕਤੇ ਗਇਓ ਉਹ ਕਤ ਤੇ ਆਇਓ ਜਲਦੇ ਉਠੇ ਅਨਕ ਤਰੰਗਾ ਕਨਕ ਭੁੱਖਨ ਕੀਨੇ ਬਹੁ ਰੰਗਾ
ਲੱਭਦੇ ਥੋੜਾ ਜਿਹਾ ਕਰਦੇ ਨਾ ਪਰ ਵੈਸੇ ਤੇ ਅਰਥ ਸਮਝ ਆਉਂਦੇ ਨੇ ਪਰ ਸਾਡੇ ਕਈ ਬੰਦੇ ਥੋੜੀ ਥੋੜੀ ਟਰਾਈ ਕਰਿਓ ਵੀ ਲੱਗਦੇ ਇੰਨਾ ਹੈ ਵੀ ਤਰੰਗਾਂ ਉੱਠਦੀਆਂ ਪਾਣੀ ਦੇ ਵਿੱਚ ਵੀ ਤਰੰਗਾਂ ਲਹਿਰਾਂ ਵੱਖਰੀਆਂ ਤੇ ਸਮੁੰਦਰ ਵੱਖਰਾ ਪਰ ਇੱਕ ਹੀ ਹੈ ਦੋ ਨਹੀਂ ਹੁੰਦੇ ਇੱਕੋ ਹੀ ਹੁੰਦਾ ਹੈ ਕਈ ਸੋਨੇ ਦੇ ਗਹਿਣੇ ਹੁਣ ਮੈਨੂੰ ਦੱਸੋ ਸੋਨੇ ਦੇ ਗਹਿਣੇ ਵੀ ਸੋਨਾ ਹੀ ਹੈ ਤੇ ਸੋਨੇ ਦਾ ਬਿਸਕਿਟ ਵੀ ਸੋਨਾ ਹੀ 50 ਗਹਿਣੇ ਰੱਖ ਦਿਓ ਲੱਗਦੇ ਅੱਡ ਅੱਡ ਹੈ ਤੇ ਸੋਨਾ ਸੋਨਾ ਹੀ ਹੈ ਭਾਵੇਂ ਹਜ਼ਾਰਾਂ ਗਹਿਣੇ ਰੱਖ ਦਿਓ ਸੋਨਾ ਇੱਕੋ ਹੀ ਹੈ ਇਹਦਾ ਸਾਗਰ ਇੱਕੋ ਹੀ ਹੈ ਲਹਿਰਾਂ ਉੱਠਦੀਆਂ ਹਾਂਜੀ
ਬੀਜ ਬੀਜ ਦੇਖਿਓ ਪਰਕਾਰਾ
ਬੀਜ ਨੂੰ ਬੀਜਿਓ ਤੇ ਬੀਜ ਬੀਜੋਗੇ ਜਿਹੜਾ ਫਿਰ ਉਹਨੇ ਏਦਾਂ ਬਾਹਰ ਆਉਣਾ ਫੈਲ ਜਾਣਾ ਤੇ ਉਹਦੀਆਂ ਫਲੀਆਂ ਨੂੰ ਵੇਖੋ ਪੱਕਣ ਤੋਂ ਬਾਅਦ ਉਹ ਫਿਰ ਅੱਗੇ ਇੱਕ ਬਣ ਜਾਂਦਾ ਇੱਕ ਤੋਂ ਫੈਲਦਾ ਫਿਰ ਇੱਕ ਫਿਰ ਫੈਲਦਾ ਫਿਰ ਇੱਕ ਇੱਕੋ ਹੀ ਹੈ ਸੁਣੋ
ਫਲ ਪਾ ਕੇ ਤੇ ਕੰਕਾਰਾ ਸਹਿਸ ਕੰਢਾ ਮੈਂ ਕੇ ਆਕਾਸ਼ ਕਟ ਫੂਟੇ ਤੇ ਉਹੀ ਪਰਦਾ
ਹਜ਼ਾਰਾਂ ਘੜੇ ਰੱਖ ਦਿਓ ਤੇ ਆਕਾਸ਼ ਸਾਰਿਆਂ ਦੇ ਵਿੱਚ ਹੀ ਨਜ਼ਰ ਆਉਂਦਾ ਹਜ਼ਾਰਾਂ ਘੜੇ ਰੱਖੋ ਹਜ਼ਾਰਾਂ ਘੜਿਆਂ ਚ ਆਕਾਸ਼ ਅਲੱਗ ਅਲੱਗ ਦਿਸਦਾ ਹਜ਼ਾਰਾਂ ਆਕਾਸ਼ ਦਿਸਣਗੇ ਹਜ਼ਾਰਾਂ ਸੂਰਜ ਦਿਸਣਗੇ ਹਜ਼ਾਰਾਂ ਚੰਦਰਮਾ ਦਿਸਣਗੇ ਪਰ ਦਿਸਦੇ ਹਜ਼ਾਰਾਂ ਨੇ ਹੁੰਦਾ ਇੱਕ ਹੀ ਹੈ ਘੜੇ ਰੱਖ ਦਿਓ ਪਾਣੀ ਦੇ ਭਰ ਕੇ ਲੱਗਦਾ ਇਹਨਾਂ ਵੀ ਇੰਨੇ ਆਕਾਸ਼ ਨੇ ਨਹੀਂ ਇੱਕੋ ਹੀ ਹੈ ਅੱਗੇ
ਭਰਮ ਲੋਭ ਮੋਹ ਮਾਇਆ ਬੇਕਾਰ ਭਰਮ ਛੂਟੇ ਤੇ ਕੰਕਾਰ
ਬਸ ਭਰਮਾਂ ਚ ਫਸ ਕੇ ਬੰਦਾ ਕਈ ਕੁਝ ਸਮਝੀ ਫਿਰਦਾ ਆਪਣੇ ਆਪ ਨੂੰ ਅਲੱਗ ਹੋਂਦ ਮੰਨ ਰਿਹਾ ਵੱਖਰਾ ਮੰਨ ਰਿਹਾ ਪਰ ਜਿੱਦਣ ਇਹ ਭਰਮ ਟੁੱਟ ਗਿਆ ਲੋਕਾਂ ਭਰਮ ਨਾ ਭੁੱਲੋ ਭਾਈ ਖਲਕ 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 ਮੈਂ ਖਲਕ ਪੂਰ ਰਹਿਓ ਸਰਬ ਠਾਈ ਸਮਝ ਆ ਗਈ ਜਿੱਦਣ ਉਹਦਾ ਨਜ਼ਾਰਾ ਆ ਜਾਣਾ ਅਸੀਂ ਉਹਦਾ ਰੂਪ ਸੀ ਫਿਰ ਰੰਗ ਮਾਣਾਂਗੇ ਆਲੇ ਦੁਆਲੇ ਵੇਖ ਵੇਖ ਕੇ ਖੁਸ਼ ਹੋਵਾਂਗੇ ਹਾਂਜੀ
ਉਹ ਹੋਇਆ ਬਿਨਾ ਸੀ ਬਿਨ ਸੁਤ ਨਾਹੀ ਨਾ ਕੋ ਆਵੇ ਨਾ ਕੋ ਜਾਹੀ ਗੁਰਪੂਰੇ ਹੋ ਮੈਂ ਮਲ ਧੋਈ ਕਹੋ ਨਾਨਕ ਮੇਰੀ ਪਰਮ ਗਤ ਹੋਈ
ਇਹ ਹੈ ਪਰਮ ਗਤੀ ਹੋਣੀ ਇਹ ਹੈ ਡਿਵੈਲਪ ਹੋਣਾ ਮਾਈਂਡ ਖੁੱਲਣਾ ਨਜ਼ਰੀਆ ਬਦਲਣਾ ਦ੍ਰਿਸ਼ਟੀ ਬਦਲਣੀ ਸੋਚ ਬਦਲਣੀ ਪੁਆਇੰਟ ਆਫ ਵਿਊ ਬਦਲਣਾ ਸਮਾਜ ਇੱਦਾਂ ਦਾ ਹੀ ਸੀ ਪਰ ਬਦਲ ਗਿਆ ਨਜ਼ਰੀਆ ਵੇਖਣ ਦਾ ਦ੍ਰਿਸ਼ਟੀ ਬਦਲ ਗਈ ਹੁਣ ਆਪ ਵੀ ਸੌਖੇ ਆ ਆਲਾ ਦੁਆਲਾ ਵੀ ਸੌਖਾ ਵੇਖੋ ਨਾ ਵੀਰੋ ਸਾਡਾ ਹੀ ਸਮਾਜ ਸੀ ਕਹਿੰਦੇ ਸੀ ਕੁੜੀਆਂ ਨੂੰ ਪੜ੍ਹਨ ਨਹੀਂ ਦੇਣਾ ਮੇਰੀ ਏਜ ਦੀਆਂ ਵੀ ਕੁੜੀਆਂ ਇੱਦਾਂ ਦੀਆਂ ਹੋਣੀਆਂ ਨੇ ਮੰਨ ਲਓ ਅੱਜ ਤੋਂ 25-30 ਸਾਲ ਪਹਿਲਾਂ ਜਦੋਂ ਪੜ੍ਹਾਉਣ ਦੀ ਗੱਲ ਆਈ ਤੇ ਮਾਪਿਆਂ ਆਖਿਆ ਅਸੀਂ ਨਹੀਂ ਪੜ੍ਹਾਉਣੀਆਂ ਕੁੜੀਆਂ ਅਸੀਂ ਨਹੀਂ ਸਕੂਲਾਂ 'ਚ ਭੇਜਣੀਆਂ ਧਿਆਨ ਇਕਾਗਰ ਰੱਖੋ ਜਰਾ ਮੇਰੀ ਬੇਨਤੀ ਸੰਗਤ ਦੇ ਚਰਨਾਂ 'ਚ ਹੈ ਵੀ ਟਿਕਾ ਵੀ ਬਣਾ ਕੇ ਰੱਖੋ ਵੀਰੋ ਜਿਹਨੇ ਆਉਣਾ ਹੁੰਦਾ ਪੂਰਾ ਟਾਈਮ ਬਹਿਣਾ ਨਹੀਂ ਤੇ ਵਿੱਚ ਖਰਾਬੀ ਕਰਨੀ ਜਾਂ ਤੇ ਆਉਣਾ ਨਹੀਂ ਜੇ ਆਉਣਾ ਤਾਂ ਫਿਰ ਬਹਿਣਾ ਸਾਰੀ ਸੰਗਤ ਦਾ ਰਸ ਨਹੀਂ ਖਰਾਬ ਕਰਨਾ ਜੇ ਮੱਥਾ ਟੇਕਣ ਦਾ ਚਾਹ ਹੈ ਤੇ ਨੇੜੇ ਤੇੜੇ ਗੁਰਦੁਆਰੇ ਹੈ ਨੇ ਉੱਥੇ ਮੱਥਾ ਟੇਕਣਾ ਜਾ ਕੇ ਸ਼ਾਮ ਦੇ 7 ਵਜੇ ਤੱਕ ਗੁਰਦੁਆਰਾ ਪ੍ਰਕਾਸ਼ ਰਹਿੰਦਾ ਹੈ ਮਹਾਰਾਜ ਦਾ ਸਰੂਪ ਉੱਥੇ ਨੇੜੇ ਤੇੜੇ ਮੱਥਾ ਟੇਕਣਾ ਜਾ ਕੇ ਸੰਗਤ ਦਾ ਰਸ ਨਹੀਂ ਖਰਾਬ ਕਰਨਾ ਆਉਣਾ ਹੈ ਤੇ ਦਿਮਾਗ 'ਚ ਸੋਚ ਕੇ ਆਉਣਾ ਹੈ ਕਿ ਮੈਂ ਸਮਾਪਤੀ ਤੱਕ 10:30 ਤੱਕ ਬਹਿਣਾ ਹੈ 10 ਵੱਜ ਜਾਂਦੇ ਆ ਹੁਣ ਵੱਜਣ ਵਾਲੇ ਹੈ 10:45 ਹੋਣ ਵਾਲੇ ਹੈ 10:15 ਆਪਾਂ ਸਮਾਪਤੀ ਕਰਾਂਗੇ ਅੱਧਾ ਘੰਟਾ ਟਕਾ ਰੱਖੋ ਹਾਜ਼ਰੀ ਧਿਆਨ ਨਾਲ ਲਾਓ ਕਿਉਂਕਿ ਕਈ ਇੰਨੇ ਸ਼ੌਕ ਨਾਲ ਆਏ ਆ ਰੀਝ ਨਾਲ ਆਏ ਆ ਦੂਰੋਂ ਦੂਰੋਂ ਆਏ ਤੇ ਕਈ ਐਵੇਂ ਹੁੰਦੇ ਚਲੋ ਮਨੋਰੰਜਨ ਜਾਂ ਥੋੜਾ ਜਿਹਾ ਚਿਰ ਬਹਿ ਲਏ ਚਲੋ ਜੀ ਹੁਣ ਚੱਲੀਏ ਕਰਨ ਐ ਨਾ ਕਰੋ ਵਿੱਚ ਵਿਚਾਲੇ ਨਹੀਂ ਖਰਾਬੀ ਕਰਦੇ ਸਾਰੇ ਫਿਰ ਤੁਹਾਡੇ ਵੱਲ ਵੇਖਣ ਲੱਗ ਜਾਂਦੇ ਆ ਸਾਰਿਆਂ ਦਾ ਧਿਆਨ ਹਿੱਲ ਜਾਂਦਾ ਕੱਲ ਨੂੰ ਜਿੰਨੇ ਬਹਿਣਾ ਟਿਕ ਕੇ ਵੀ ਮੈਂ ਹੁਣ ਬਹਿਣਾ ਹੀ ਹੈ ਜੇ ਮੈਂ 8 ਵਜੇ ਬੈਠਾ ਤੇ 10:15 ਤੱਕ ਬਹਿਣਾ ਟਕਾ ਰੱਖਣਾ ਪਹਿਲਾਂ ਵਾਲਾ ਤੇ ਕੰਮ ਥੋੜਾ ਹੁਣ ਮੈਂ 9 ਵਜੇ ਆਵਾਂ 9:30 ਸ਼ੁਰੂ ਕਰੀਏ 12 ਵਜੇ ਤੱਕ ਏਦਾਂ ਨਹੀਂ ਹੁਣ ਕਰੀਦਾ ਕੋਸ਼ਿਸ਼ ਕਰੀਦੀ ਰਾਈਟ ਟਾਈਮ ਤੇ ਜਾਈਏ ਇੱਕ ਮਿੰਟ ਵੀ ਇੱਧਰ ਉੱਧਰ ਨਾ ਕਰੀਏ ਸਹੀ ਟਾਈਮ ਤੇ ਸ਼ੁਰੂ ਕਰੀਏ ਸਹੀ ਟਾਈਮ ਤੇ ਸਮਾਪਤੀ ਕਰੀਏ ਮੈਨੂੰ ਸਭ ਨੂੰ ਸਮਝਦਾ ਮੈਂ ਕਿ ਤੁਹਾਡਾ ਟਾਈਮ ਜ਼ਰੂਰੀ ਹੈ, ਬਿਜ਼ੀ ਲਾਈਫ ਹੈ, ਤਾਂ ਕਰਕੇ ਮੇਰੀ ਅਰਜ਼ ਹੈ ਕਿ ਥੋੜਾ ਚਿਰ ਟਿਕਾ ਬਣਾਓ ਵੀਰੋ। ਜੇ ਨਜ਼ਰੀਆ ਬਦਲ ਗਿਆ ਜ਼ਿੰਦਗੀ ਬਦਲ ਜਾਂਦੀ ਹੈ, ਸੋਚ ਬਦਲ ਜਾਂਦੀ ਹੈ, ਆਲਾ ਦੁਆਲਾ ਵੇਖਣਾ ਬਦਲ ਜਾਂਦਾ। ਵੇਖੋ ਮਾੜਾ ਜਿਹਾ ਆਲੇ ਦੁਆਲੇ ਸਾਨੂੰ ਗੁਰੂ ਸਾਹਿਬ ਕਿੱਦਾਂ ਦੀ ਦ੍ਰਿਸ਼ਟੀ ਦੇ ਰਹੇ ਹੈ, ਕਿੱਦਾਂ ਦੀ ਸੋਚ ਦੇ ਰਹੇ। ਵੇਖੋ ਪਹਿਲਾਂ ਕੀ ਸੋਚਦੇ ਸੀ, ਕਿੱਦਾਂ ਵੇਖਦੇ ਸੀ ਵੀ ਲੜਕੀਆਂ ਨੀ ਪੜ੍ਹਾਉਣੀਆਂ, ਕੁੜੀਆਂ ਨੀ ਪੜ੍ਹਾਉਣੀਆਂ। ਹੁਣ ਸਾਡੀਆਂ ਭੂਆ ਦੇ ਵੇਲੇ ਸਾਡੇ ਮੇਰੇ ਪਿਤਾ ਦੇ ਟਾਈਮ ਦੀ ਏਜ ਦੇ ਵਿੱਚ ਜਾ ਕੇ ਵੇਖੋ, ਜਿਹੜੇ ਅੱਜ 60 ਸਾਲ ਦੇ ਹੋ ਗਏ, ਉੱਥੇ ਕੌਣ ਪੜਾਉਂਦਾ ਸੀ? ਅੰਗੂਠਾ ਛਾਪ ਸੀ ਸਾਰੇ। ਫਿਰ ਸਾਡੀ ਉਮਰ ਦੇ ਵਿੱਚ ਕਹਿੰਦੇ ਸੀ ਮੁੰਡੇ ਪੜ੍ਹ ਲੈਣ, ਵੱਧ ਤੋਂ ਵੱਧ ਕੁੜੀ ਪ੍ਰਾਇਮਰੀ ਕਰ ਲਵੇ, ਪੰਜਵੀਂ ਪਾਸ ਕਰ ਲਵੇ, ਕਿਤੇ ਕਿਤੇ ਅੱਠਵੀਂ ਦਾ ਸਕੂਲ ਬਣਿਆ, ਅੱਠਵੀਂ ਪੜ੍ਹਨ ਲੱਗੀਆਂ, ਫਿਰ ਮੈਟ੍ਰਿਕ ਤੱਕ ਪੜ੍ਹਨ ਲੱਗੀਆਂ। ਤੇ ਕਾਲਜ ਵਿੱਚ ਤੇ ਭੇਜਦਾ ਹੀ ਕੋਈ ਨਹੀਂ ਸੀ, ਕਿਹੜਾ ਭੇਜਦਾ ਸੀ ਕੁੜੀਆਂ ਨੂੰ? ਇੱਕ ਸੋਚ ਹੈ, ਇੱਕ ਨਜ਼ਰੀਆ ਹੈ, ਪਰ ਇਹ ਨਜ਼ਰੀਆ ਠੀਕ ਸੀ ਕਿ ਗਲਤ ਸੀ? ਬੋਲੋ, ਠੀਕ ਸੀ ਕਿ ਇਹ ਨਜ਼ਰੀਆ ਗਲਤ ਸੀ? ਗਲਤ ਸੀ। ਤੇ ਜਿਹੜੇ ਬੰਦੇ ਅੱਜ ਕਹਿੰਦੇ ਨੇ ਗਲਤ ਸੀ, ਉਹਨਾਂ ਨੇ ਵੀ ਇਹ ਗਲਤੀ ਕੀਤੀ ਹੈ, ਉਹਨਾਂ ਨੇ ਵੀ ਏਦਾਂ ਕੀਤਾ, ਆਪਣੀਆਂ ਧੀਆਂ ਨੀ ਪੜ੍ਹਾਈਆਂ। ਧੀ ਵਾਰੀ ਪ੍ਰਾਇਮਰੀ ਸਕੂਲ ਚ ਨਹੀਂ ਸੀ ਭੇਜਦਾ, ਤੇ ਪੋਤੀ ਵਾਰੀ ਕੈਨੇਡਾ ਭੇਜਣ ਨੂੰ ਵੀ ਤਿਆਰ ਹੈ, ਕਹਿੰਦੇ ਜਾ ਪੜ੍ਹ। ਹੁਣ ਕੀ ਹੋ ਗਿਆ ਤੈਨੂੰ? ਹੁਣ ਕਿਵੇਂ ਬਦਲ ਗਿਆ? ਹੁਣ ਸੋਚ ਬਦਲ ਗਈ, ਹੁਣ ਨਜ਼ਰੀਆ ਬਦਲ ਗਿਆ, ਹੁਣ ਸੋਚਣ ਦਾ ਢੰਗ ਬਦਲ ਗਿਆ, ਦਿਮਾਗ ਉਹੀ ਹੈ ਪਰ ਹੁਣ ਹੋਰ ਤਰ੍ਹਾਂ ਸੋਚਦਾ ਹੈ। ਉਦੋਂ ਅੱਛਾ ਜ਼ਮਾਨਾ ਉਦੋਂ ਮਾੜਾ ਸੀ ਕਿ ਅੱਜ ਮਾੜਾ? ਖਤਰਾ ਉਦੋਂ ਜ਼ਿਆਦਾ ਸੀ ਕਿ ਅੱਜ? ਖਤਰਾ ਅੱਜ ਜ਼ਿਆਦਾ ਹੈ, ਪਰ ਅੱਜ ਤੂੰ ਮਜ਼ਬੂਤ ਹੋ ਕੇ ਸੋਚਦਾ, ਤਕੜਾ ਹੋ ਕੇ ਸੋਚਦਾ। ਇੱਕ ਗੱਲ ਹੋਰ ਵੀ ਹੁੰਦੀ ਹੈ, ਭੇਡ ਚਾਲ ਵੀ ਹੁੰਦੀ ਹੈ ਵੀਰੋ। ਭੀੜ ਦੇ ਵਿੱਚ ਬੰਦਾ ਸੁਰੱਖਿਅਤ ਮਹਿਸੂਸ ਕਰਦਾ ਹੈ। ਹੁਣ ਅਸੀਂ ਕਹਿੰਦੇ ਹਾਂ ਸਾਰਿਆਂ ਦੀ ਚੱਲੀਆਂ ਨੇ, ਚੱਲ ਮੇਰੀ ਵੀ ਚੱਲ ਜੂਗੀ, ਕੁਛ ਨਹੀਂ ਹੁੰਦਾ। ਪਹਿਲਾਂ ਡਰਦਾ ਸੀ, ਤਾਂ ਕਰਕੇ ਤੇ ਕਹਿੰਦੇ ਹੁੰਦੇ ਆ ਵੀ ਪਹਿਲਾਂ ਲਕੀਰਾਂ ਖਿੱਚਣੀਆਂ ਔਖੀਆਂ ਹੁੰਦੀਆਂ ਨੇ, ਮੁੜ ਕੇ ਤੇ ਅਗਲਾ ਜਿਹੜਾ ਮਰਜ਼ੀ ਆ ਜਾਏ, ਬੰਜਰ ਵਾਹੁਣੀ ਔਖੀ ਹੁੰਦੀ ਹੈ, ਉਦੋਂ ਪੰਗਾ ਪੈਂਦਾ, ਉਦੋਂ ਹਲ ਮੁੜ ਜਾਂਦੇ ਆ, ਉਦੋਂ ਟਰੈਕਟਰਾਂ ਦਾ ਜ਼ੋਰ ਲੱਗਦਾ। ਜਦੋਂ ਵਾਹੀ ਜਾਵੇ ਫਿਰ ਤੇ ਬੜਾ ਸੌਖਾ ਹੈ, ਤਾਂ ਹੀ ਕਹਿੰਦਾ ਵੀ ਨਵੀਆਂ ਲਕੀਰਾਂ ਖਿੱਚਣੀਆਂ ਔਖੀਆਂ ਹੁੰਦੀਆਂ। ਜਿੱਦਣ ਕਿਸੇ ਦੀ ਧੀ ਪਹਿਲੀ ਗਈ ਹੋਣੀ ਹੈ ਪਿੰਡ ਚੋਂ ਕੈਨੇਡਾ ਪੜ੍ਹਨ, ਉਹ ਧੀ ਨੂੰ ਮਸਾਂ ਪਿਓ ਨੂੰ ਮਨਾਉਣਾ ਪਿਆ ਹੋਣਾ, ਤਰਲੇ ਕਰਕੇ ਮਸਾਂ ਪਿਓ ਮੰਨਿਆ ਹੋਣਾ। ਫਿਰ ਜਦੋਂ ਇੱਕ ਗਈ, ਦੂਜੀ ਤੇ ਕਹਿਣਾ, ਉਹ ਕਹਿੰਦੀ ਹੈ ਉਹਦੀ ਧੀ ਵੀ ਤੇ ਗਈ ਹੈ ਬਾਪੂ ਭੇਜ ਦੇ, ਉਹਨੇ ਉਹਦੇ ਲਈ ਥੋੜਾ ਜਿਹਾ ਸੌਖਾ ਹੋ ਗਿਆ, ਤੀਜੀ ਲਈ ਹੋਰ ਸੌਖਾ ਹੋ ਗਿਆ, ਚੌਥੀ ਲਈ ਹੋਰ ਸੌਖਾ ਹੋ ਗਿਆ, ਹੁਣ ਤੇ ਬਾਪੂ ਆਪੇ ਹੀ ਕਹਿੰਦਾ ਵੀ ਕੁੜੀ ਆਈਲੈਂਡਸ ਕਰ, ਤੈਨੂੰ ਕੈਨੇਡਾ ਭੇਜਾਂਗੇ, ਹੁਣ ਆਪੇ ਹੀ ਮੰਨ ਕੇ ਸਾਰਾ ਕੁਛ ਚੇਂਜ ਹੋ ਗਿਆ ਸਾਰਾ ਸੋਚ। ਭਰੋਸਾ ਤੇ ਕਰੋ, ਵਿਸ਼ਵਾਸ ਤੇ ਕਰੋ, ਚੇਤਾ ਰੱਖਿਓ ਜਿਨ੍ਹਾਂ ਨੇ ਵਿਗੜਨਾ ਤੇਰੇ ਪਿੰਡ ਚ ਰਹਿ ਕੇ ਵਿਗੜ ਜਾਣਾ, ਤੇ ਜਿਹਨੇ ਨਹੀਂ ਵਿਗੜਨਾ ਉਹਨੇ ਕੈਨੇਡਾ ਜਾ ਕੇ ਵੀ ਨਹੀਂ ਵਿਗੜਨਾ। ਲੱਖ ਜ਼ੋਰ ਲਾ ਲਾ, ਤੇਰੇ ਮੇਰੇ ਵੱਸ ਦੀ ਗੱਲ ਨਹੀਂ, ਤੂੰ ਸੁਧਾਰ ਲਏਗਾ। ਬਿਰਥੀ ਚੰਦ ਗੁਰੂ ਰਾਮਦਾਸ ਜੀ ਦਾ ਪੁੱਤ ਹੈ, ਨਹੀਂ ਸੁਧਰਿਆ, ਤੇ ਗੁਰੂ ਅਰਜਨ ਦੇਵ ਜੀ ਵੀ ਉਸੇ ਘਰ ਹੀ ਸੀ, ਉਹ ਨਹੀਂ ਵਿਗੜੇ। ਲੱਖ ਜ਼ੋਰ ਲਾ ਲਓ, ਜਿਹੜਾ ਤੇਰਾ ਹੈ ਉਹਨੇ ਤੇਰਾ ਰਹਿਣਾ, ਚਾਹੇ ਕੈਨੇਡਾ ਢਲ ਦੇ। ਭਰੋਸਾ ਕਰੋ, ਵਿਸ਼ਵਾਸ ਕਰੋ, ਤੇ ਜਿਹਨੇ ਵਿਗੜਨਾ ਹੈ ਉਹਨੇ ਤੇਰਾ ਸੱਤਿਆ ਨਾਸ ਇੱਥੇ ਹੀ ਕਰ ਦੇਣਾ। ਲੱਖ ਲੱਖ ਪਹਿਰੇ ਲਾ ਕੇ ਦੇਖ ਲਓ, ਲਾਏ ਨੀ ਸਾਡੇ ਪਿੰਡਾਂ ਚ ਪਹਿਰੇ ਲਾਉਂਦੇ, ਲੱਗਦੇ ਨੀ ਰਹੇ, ਲੱਖ ਬਚਾ ਬਚਾ ਕੇ ਰੱਖੇ, ਬਚ ਗਏ ਬੱਚੇ। ਪਿੰਡਾਂ ਵਾਲਿਆਂ ਨੂੰ ਵੇਖੋ ਜਾ ਕੇ, ਆਪਣੇ ਆਪ ਨੂੰ ਨੀ ਪਤਾ ਹੁੰਦਾ, ਲੋਕਾਂ ਨੂੰ ਪੁੱਛ ਕੇ ਵੇਖੋ, ਨਹੀਂ ਸੁਧਰਦੇ ਨਿਆਣੇ। ਏਦਾਂ ਦਬਾਇਆ ਨਹੀਂ ਜਾ ਸਕਦਾ, ਐਨਰਜੀ ਹੈ ਉਹਨੇ ਫੋਰਸ ਨਾਲ ਉਨੀ ਤੇਜ਼ੀ ਨਾਲ ਵੱਧਦੀ ਹੈ ਅੱਗੇ। ਜਿੰਨਾ ਧੱਕਾ ਕਰੋਗੇ, ਜਿੰਨਾ ਦਬਾਓਗੇ, ਉਹਨਾਂ ਹੀ ਅੱਗੇ ਜਾਣਗੇ, ਉਹਨਾਂ ਨੁਕਸਾਨ ਕਰਦੇ। ਪਰ ਜੇ ਕਿਤੇ ਸਮਝ ਜਾਈਏ, ਦਿਮਾਗ ਚਲਾਈਏ, ਆਪਣਾ ਸੋਚ ਬਦਲ ਲਈਏ, ਤੇ ਜੇ ਅੱਜ ਸਾਡੀਆਂ ਭੈਣਾਂ ਨਹੀਂ ਪੜ੍ਹੀਆਂ, ਸੋਚ ਕੇ ਵੇਖੋ, ਭੈਣਾਂ ਦੇ ਵਾਰੀ ਜਿਹਨੇ ਭੈਣਾਂ ਪੜ੍ਹੀਆਂ ਹੁੰਦੀਆਂ, ਅੱਜ ਸਾਡੇ ਬੱਚੇ, ਸਾਡੇ ਭਤੀਜੇ ਭਤੀਜੀਆਂ ਪੜ੍ਹਦੇ ਹੈ, ਸਾਡੇ ਆਪਣੇ ਨਿਆਣੇ ਪੜ੍ਹਦੇ ਹੈ, ਤੇ ਜੇ ਭੈਣਾਂ ਵੀ ਪੜ੍ਹੀਆਂ ਹੁੰਦੀਆਂ ਕਿੰਨਾ ਚੰਗਾ ਹੁੰਦਾ, ਤੇ ਜੇ ਕਿਤੇ ਭੂਆ ਦੇ ਵਾਰੀ ਵੀ ਕਿਤੇ ਕਾਲਜਾਂ 'ਚ ਭੇਜ ਦਿੰਦੇ, ਤੇ ਜਿਹੜੀ ਚੀਜ਼ ਅੱਜ ਹੈ, ਅੱਜ ਤੋਂ ਅਸੀਂ 20 ਸਾਲ ਹੋਰ ਅੱਗੇ ਹੋ ਜਾਂਦੇ, 20 ਸਾਲ ਐਡਵਾਂਸ ਹੋ ਜਾਂਦੇ। ਆ ਜਿਹੜੇ ਅਸੀਂ ਕਹਿੰਦੇ ਆ ਨਾ ਵੀ ਰਾਹ ਅੱਜ ਖੋਲੇ ਆ ਕੈਨੇਡਾ ਨੇ ਪਹਿਲਾਂ ਦੇ ਖੁੱਲੇ ਆ ਆਸਟ੍ਰੇਲੀਆ ਦੇ ਰਾਹ ਨਿਊਜ਼ੀਲੈਂਡ ਦੇ ਰਾਹ ਕੈਨੇਡਾ ਦੇ ਰਾਹ ਅੱਜ ਨਵੇਂ ਨਹੀਂ ਖੁੱਲੇ ਸਾਨੂੰ ਪਤਾ ਹੀ ਹੋਣ ਲੱਗਾ ਭਰਾਵੋ ਨਿਆਣੇ ਪੜ੍ਹੇ ਹੀ ਹੋਣ ਨੇ ਇਹ ਤੇ 40-40 ਸਾਲਾਂ ਦੇ ਲੋਕੀ ਬੈਂਡ ਪੂਰੇ ਕਰਕੇ ਰਿਕੁਆਇਰਮੈਂਟ ਪੂਰੀ ਕਰ ਕਰਕੇ ਜਾ ਰਹੇ ਆ ਸਾਰਾ ਸਾਰਾ ਟੱਬਰ ਲੈ ਜਾਂਦੇ ਸੀ ਸਾਨੂੰ ਪਿੰਡਾਂ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਾ ਚੰਡੀਗੜ੍ਹ ਵਾਲੇ ਜਾਂਦੇ ਸੀ ਦਿੱਲੀ ਵਾਲੇ ਜਾਂਦੇ ਸੀ ਆਪਣੇ ਆਪਣੇ ਸਾਰੇ ਦੇ ਸਾਰੇ ਟੱਬਰ ਲੈ ਕੇ ਕੈਨੇਡਾ ਮੂਵ ਹੋ ਜਾਂਦੇ ਸੀ ਸਾਨੂੰ ਪਤਾ ਹੀ ਹੋਣ ਲੱਗਾ ਸਾਡੀ ਪੀੜ੍ਹੀ ਹੁਣ ਪੜ੍ਹੀ ਹੈ ਆ ਜਿਹੜੇ ਅਕੈਡਮੀਆਂ ਆਈਆਂ ਜਿਹੜੇ ਜਿਹੜੇ ਪ੍ਰਾਈਵੇਟ ਸਕੂਲ ਖੁੱਲੇ ਆ ਆਪਣੇ ਪਿੰਡਾਂ ਦੇ ਵਿੱਚ ਆ ਨੇੜੇ ਇਹਨਾਂ ਨੂੰ ਖੁੱਲਿਆਂ ਨੂੰ ਕਿੰਨੇ ਕੁ ਸਾਲ ਹੋਏ ਆ ਭਲਾ 20-25 ਸਾਲ ਹੋਏ ਆ 20 ਸਾਲ ਹੋਏ ਆ ਪ੍ਰਾਈਵੇਟ ਸਕੂਲ ਉਹ ਤੋਂ ਪਹਿਲਾਂ ਕਿੱਥੇ ਸੀ ਹੁਣ ਸਾਨੂੰ ਪਤਾ ਲੱਗਾ ਹੁਣ ਸਾਡੇ ਨਿਆਣਿਆਂ ਦੇ ਅੱਗੇ ਵੇਖੋ ਕਿੱਦਾਂ ਦੀ ਤਰੱਕੀ ਹੋ ਰਹੀ ਹੈ ਦਿਮਾਗ ਖੁੱਲ ਰਹੇ ਨੇ ਤਾਂ ਕਰਕੇ ਸਾਨੂੰ ਨਜ਼ਰੀਆ ਬਦਲਣਾ ਪੈਣਾ ਹੈ ਸੋਚ ਬਦਲਣੀ ਪੈਣੀ ਹੈ ਬੰਦਾ ਉਹੀ ਹੁੰਦਾ ਸੋਚ ਬਦਲ ਜਾਂਦੀ ਹੈ ਨਜ਼ਰੀਆ ਬਦਲ ਜਾਂਦਾ ਪਰ ਇੱਕ ਵੇਖਣ ਦਾ ਨਜ਼ਰੀਆ ਭੈੜਾ ਹੁੰਦਾ ਹੈ ਸਮਾਜ ਦਾ ਨੁਕਸਾਨ ਕਰਦਾ ਹੈ ਇੱਕ ਨਜ਼ਰੀਆ ਐਸਾ ਹੈ ਕਿ ਨਜ਼ਾਰਾ ਆ ਜਾਂਦਾ ਡਿਵੈਲਪ ਹੋ ਜਾਂਦਾ ਸਾਰਾ ਕੁਛ ਤਾਂ ਕਰਕੇ ਇਹਨਾਂ ਗੱਲਾਂ ਨੂੰ ਸਮਝਣਾ ਪੈਣਾ ਦਿਮਾਗ ਵਰਤਣਾ ਪੈਣਾ ਆਪਣੇ ਆਪ ਨੂੰ ਖੋਲ੍ਹਣਾ ਪੈਣਾ ਤੇ ਜਦੋਂ ਅਸੀਂ ਸਾਡੀ ਇਹ ਦ੍ਰਿਸ਼ਟੀ ਬਣ ਗਈ ਇੱਥੇ ਆ ਇਹ ਦ੍ਰਿਸ਼ਟੀ ਬਣ ਗਈ ਸਾਡਾ ਨਜ਼ਰੀਆ ਬਦਲ ਗਿਆ ਸਾਡੀ ਸੋਚ ਬਦਲ ਗਈ ਸਾਰਾ ਕੁਝ ਹੀ ਵਧੀਆ ਲੱਗਣ ਲੱਗ ਜਾਣਾ ਸਾਰੇ ਪਾਸੇ ਸੱਭੇ ਰੰਗ ਨਰਾਇਣ ਹੈ ਜੇਤੇ ਮਨ ਪਾਵਾ ਸਾਰਾ ਕੁਝ ਹੀ ਵਧੀਆ ਲੱਗਣ ਲੱਗ ਜਾਣਾ ਫਿਰ ਗੁਰ ਹੈ ਦਿਖਾਇਓ ਲੋਇਣਾ ਇੱਤ ਹੈ ਉੱਤ ਹੈ ਘੱਟ 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 ਤੂੰ ਹੀ ਤੂੰ ਹੀ ਮੋਹੇ ਨਾ ਫਿਰ ਹਰ ਪਾਸੇ ਮੇਰੇ ਚ ਵੀ ਤੇਰੇ ਚ ਵੀ ਸਾਰਿਆਂ ਚੋਂ ਪਰਮਾਤਮਾ ਸੋਚ ਬਦਲ ਗਈ ਨਜ਼ਰੀਆ ਬਦਲ ਗਿਆ ਤੂੰ ਹੀ ਤੂੰ ਹੀ ਮੋਹੇ ਨਾ ਤੂੰ ਹੀ ਤੂੰ ਹੀ ਮੋਹੇ ਨਾ ਤੂੰ ਹੀ ਮੋਹੇ
ਹੀ
ਸਮਝ ਆ ਜਾਣੀ ਹੈ ਗੁਰ ਹੈ ਦਿਖਾਇਓ ਲੋਇਣਾ ਲੋਇਣਾ ਅੱਖਾਂ ਦ੍ਰਿਸ਼ਟੀ ਨਜ਼ਰੀਆ ਐਸਾ ਨਜ਼ਰੀਆ ਕਹਿੰਦੇ ਗੁਰੂ ਨੇ ਦਿੱਤਾ ਹੈ ਪਹਿਲਾਂ ਕੁਝ ਹੋਰ ਵੇਖਦੇ ਹੁੰਦੇ ਸੀ ਹੁਣ ਹੋਰ ਵੇਖਦੇ ਆ ਸੋਚ ਬਦਲ ਗਈ ਨਜ਼ਰੀਆ ਬਦਲ ਗਿਆ ਹੁਣ ਵੇਖਦੇ ਆ ਤੂੰ ਹੀ ਮੋਹੇ ਗੁਰ ਹੈ ਦਿਖਾਇਓ ਲੋਇਣਾ ਇੱਤ ਹੈ ਉੱਤ ਹੈ ਘੱਟ 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 ਤੂੰ ਹੀ ਮੋਹੇ ਹੁਣ ਅਸੀਂ ਕਿਸੇ ਘੱਟ ਨੂੰ ਨੀ ਮਾੜਾ ਕਹਿੰਦੇ ਵੀ ਪਿੱਛੇ ਹੀ ਹੈ ਇਹਦੀ ਵੀ ਲੋੜ ਹੀ ਹੋਣੀ ਜੋ ਹੈ ਵਧੀਆ ਸਾਡੀ ਦ੍ਰਿਸ਼ਟੀ ਬਦਲ ਗਈ ਗੁਰੂ ਨੇ ਐਸੀਆਂ ਅੱਖਾਂ ਦੇ ਦਿੱਤੀਆਂ ਨਾਨਕ ਸੇ ਅੱਖੜੀਆਂ ਵਿਅਨ ਜਿੰਨੀ ਦਸੰਦੋ ਮਾਂ ਪੀਰੀ ਹੁਣ ਸਮਝ ਆ ਗਈ ਦ੍ਰਿਸ਼ਟੀ ਦੇ ਦਿੱਤੀ ਸਾਨੂੰ ਵੇਖਣ ਦੀ ਹੁਣ ਮੈਨੂੰ ਪਤਾ ਹੈ ਕਿ ਪਰਮਾਤਮਾ ਸਾਰੇ ਪਾਸੇ ਹੈ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੈਂ ਤੂੰ ਤੂੰ ਕਰਦਾ ਸੀ ਹੁਣ ਪਤਾ ਲੱਗ ਗਿਆ ਵੀ ਮੈਂ ਵੀ ਉਹਦੇ ਵਿੱਚ ਹੀ ਹਾਂ ਉਹ ਮੇਰੇ ਚ ਮੈਂ ਉਹਦੇ ਚ ਤੂੰ ਮੈਂ ਚ ਤੇ ਮੈਂ ਤੂੰ ਚ ਅਸੀਂ ਇਕੱਠੇ ਹੀ ਆ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਹੁਣ ਇੱਕ ਗੱਲ ਸੁਣੋ ਜਦੋਂ ਇਹ ਸਮਝ ਆ ਗਈ ਵੀ ਤੂੰ ਮੈਂ ਆ ਤੇ ਮੈਂ ਹੀ ਤੂੰ ਆ ਫਿਰ ਹੁਣ ਜਿਹੜੇ ਕੰਮ ਕਰਨੇ ਨੇ ਆਪੇ ਕਰਨੇ ਨੇ ਜਦੋਂ ਮੈਂ ਹੀ ਤੂੰ ਆ ਤੂੰ ਮੈਨੂੰ ਸਮਝ ਆ ਗਈ ਵੀ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂ ਜਬ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਦ ਤੂੰ ਫਿਰ ਸਾਰੇ ਕੰਮ ਆਪੇ ਕਰਨੇ ਆਪਣਾ ਗਲਤ ਠੀਕ ਆਪ ਸੋਚਣਾ ਆਪਣਾ ਮਾੜਾ ਚੰਗਾ ਆਪ ਸੋਚਣਾ ਹੈ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲੈਣੇ ਨੇ ਗਲਤ ਠੀਕ ਜਿੱਦਾਂ ਦੇ ਵੀ ਹੋਣਗੇ ਪਰ ਸਾਡੇ ਵਾਲੇ ਇੱਥੇ ਕਿੱਥੇ ਹੈ ਸਾਡੇ ਵਾਲੇ ਜੱਜ ਵੀ ਕਈ ਪਰਚੀਆਂ ਪਾਉਂਦੇ ਨੇ ਮੈਨੂੰ ਕਈ ਮਿਲਣਗੇ ਮੈਂ ਆਇਆ ਨੀ ਮੈਂ ਕਿਹਾ ਦੁਕਾਨ ਤੇ ਕਹਿੰਦਾ ਪਰਚੀ ਪਾਈ ਸੀ ਜੇ ਕਹਿ ਦੇਣਗੇ ਜਾਵਾਂਗੇ ਨਹੀਂ ਕਹਿਣਗੇ ਨਹੀਂ ਜਾਵਾਂਗੇ ਕਈ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਘਰ ਰੱਖਿਆ ਤੇ ਪਰਚੀ ਪਾਉਂਦੇ ਪਰਚੀ ਪਤਾ ਕਿੱਦਾਂ ਪਾਉਂਦੇ ਜਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਉੱਤੋਂ ਸੁੱਟ ਦਿੰਦੇ ਇੱਦਾਂ ਵਗਾ ਕੇ ਵੀ ਜੇ ਡਿੱਗ ਗਈ ਅੱਗੇ ਵਾਲੀ ਪਰਚੀ ਚੱਕਾਂਗੇ ਹਾਂ ਲਿਖਿਆ ਹੋਇਆ ਤੇ ਜਾਣਾ ਜੇ ਨਾ ਲਿਖਿਆ ਹੋਇਆ ਤੇ ਨਹੀਂ ਜਾਣਾ ਮਹਾਰਾਜ ਗੱਡੀ ਖਰੀਦਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪਰਚੀਆਂ ਸਿੱਟ ਦੇਣਗੇ ਮਹਾਰਾਜ ਹੁਕਮ ਘਰ ਤੋਂ ਚੱਕ ਲਿਆਈਏ ਕਿ ਨਾ ਲਈ ਜੇ ਪਰਚੀ ਤੇ ਲਿਖਿਆ ਵੀ ਲਿਆਈਏ ਤੇ ਲੈ ਆਵਾਂਗੇ ਜੇ ਲਿਖਿਆ ਨਾ ਲਿਆਈਏ ਤੇ ਨਹੀਂ ਲਿਆਵਾਂਗੇ ਹੁਣ ਏਦਾਂ ਬੰਦੇ ਕਈ ਫੈਸਲੇ ਕਰਦੇ ਕਹਿੰਦੇ ਏਦਾਂ ਫੈਸਲਾ ਹੁੰਦਾ ਭਾਈ ਗੁਰਬਾਣੀ ਨੇ ਤੇਰਾ ਦਿਮਾਗ ਖੋਲ ਦੇਣਾ ਤੇ ਤੂੰ ਜ਼ਿੰਦਗੀ ਦੇ ਫੈਸਲੇ ਆਪ ਕਰਨੇ ਆ ਤੈਨੂੰ ਪੈਰਾਂ ਤੇ ਖੜੇ ਕਰਨਾ ਤੈਨੂੰ ਦੱਸਣਾ ਨਹੀਂ ਵੇਖੋ ਇੱਕ ਬੰਦਾ ਉਹ ਹੁੰਦਾ ਹੈ ਦੱਸਦਾ ਹੈ ਹੁਣ ਸੱਜੇ ਮੁੜ ਜਾ ਹੁਣ ਖੱਬੇ ਮੁੜ ਜਾ ਹੁਣ ਸਿੱਧਾ ਸਿੱਧਾ ਤੁਰਿਆ ਇਹ ਕੀ ਹੈ ਪਰ ਸਾਡੇ ਗੁਰੂ ਸਾਹਿਬ ਕਹਿੰਦੇ ਨੇ ਅੰਨੇ ਨੂੰ ਦੱਸੋ ਨਾ ਅੰਨੇ ਨੂੰ ਅੱਖਾਂ ਦੇ ਦਿਓ ਆਪੇ ਹੀ ਵੇਖ ਲੇਗਾ ਡਿਪੈਂਡ ਨਾ ਕਰੋ ਤੁਸੀਂ ਤੇ ਡਿਪੈਂਡ ਕਰ ਲਿਆ ਨਜ਼ਰੀਆ ਦਿਓ ਆਪੇ ਵੇਖੇ ਜ਼ਿੰਦਗੀ ਚ ਕੀ ਗਲਤ ਹੈ ਤੇ ਕੀ ਠੀਕ ਹੈ ਜ਼ਿੰਦਗੀ ਦੇ ਵਿੱਚ ਆਉਣ ਵਾਲੀ ਹਰ ਸਿਚੁਏਸ਼ਨ ਨੂੰ ਆਪੇ ਹੈਂਡਲ ਕਰੇ ਵੀਰਾ ਮੇਰੇ ਆ ਕੇ ਗੱਲ ਸੁਣ ਮੰਨ ਲਓ ਤੂੰ ਮੈਨੂੰ ਪ੍ਰੇਮ ਕਰਦਾ ਹੈ ਤੂੰ ਮੈਨੂੰ ਫੈਸਲਾ ਮੇਰੇ ਤੋਂ ਲੈਣਾ ਚਾਹੁੰਦਾ ਵੀ ਭਾਈ ਸਾਹਿਬ ਤੁਸੀਂ ਦੱਸੋ ਮੇਰੀ ਜ਼ਿੰਦਗੀ ਦੀਆਂ ਮੁਸ਼ਕਲਾਂ ਹੋਰ ਨੇ ਤੇ ਤੇਰੀ ਜ਼ਿੰਦਗੀ ਦੀਆਂ ਮੁਸ਼ਕਲਾਂ ਹੋਰ ਨੇ ਮੈਂ ਤੈਨੂੰ ਨਹੀਂ ਦੱਸ ਸਕਦਾ ਤੇ ਤੂੰ ਮੈਨੂੰ ਨਹੀਂ ਦੱਸ ਸਕਦਾ ਆਪੇ ਕਰਨੇ ਪੈਣੇ ਨੇ ਫੈਸਲੇ ਆਪਣੀ ਜ਼ਿੰਦਗੀ ਦੇ ਤੈਨੂੰ ਤੇਰੇ ਕਰਨੇ ਪੈਣਗੇ ਮੈਨੂੰ ਮੇਰੇ ਕਰਨੇ ਪੈਣਗੇ ਸਾਡੇ ਗੁਰੂ ਸਾਹਿਬ ਨੇ ਨਜ਼ਰੀਆ ਦਿੱਤਾ ਹੈ ਆ ਜਿਹੜਾ ਤੁਹਾਨੂੰ ਲੱਗਦਾ ਵੀ ਪਰਚੀਆਂ ਪਾ ਲੈਂਦਾ ਬੰਦਾ ਪਰਚੀਆਂ ਪਾਉਂਦਾ ਕੌਣ ਹੈ ਜਿਹੜਾ ਕਮਜ਼ੋਰ ਮਾਨਸਿਕਤਾ ਵਾਲਾ ਬੰਦਾ ਹੁੰਦਾ ਜਿਹੜਾ ਮਾਈਂਡ ਕਮਜ਼ੋਰ ਹੈ ਇੱਕ ਕਹਿੰਦਾ ਨਾ ਜੀ ਨਾ ਏਦਾਂ ਕਿਵੇਂ ਹੋ ਸਕਦਾ ਹੈ ਪਰਚੀ ਨਾਲ ਫੈਸਲਾ ਆ ਜੇ ਆਏਗਾ ਮੈਂ ਕਿਹਾ ਮੈਂ ਤੇਰੇ ਘਰ ਜਾ ਕੇ ਕਹਿ ਦੂੰ ਵੀ ਇਹ ਤੇਰਾ ਘਰ ਮੇਰਾ ਹੈ ਤੇਰਾ ਘਰ ਮੇਰਾ ਹੈ ਤੂੰ ਕਹੇਗਾ ਲੈ ਐ ਕਿਵੇਂ ਹੋ ਸਕਦਾ ਮੇਰਾ 50 ਲੱਖ ਦਾ ਘਰ ਹੈ ਦਿੱਲੀ ਚ ਰਹਿੰਦੇ ਆ ਏਦਾਂ ਕਿਵੇਂ ਤੁਹਾਡਾ ਹੋ ਗਿਆ ਮੈਂ ਕਹਾਂਗਾ ਚੰਗਾ ਫਿਰ ਪਾ ਪਰਚੀ ਆ ਜਾ ਪਾਈਏ ਪਾ ਲੈਗਾ ਫਿਰ ਕਨਫਿਊਜ਼ ਹੋ ਗਿਆ ਫਿਰ ਚੁੱਪ ਜੇ ਕਰ ਗਿਆ ਵੀ ਹੈ ਮੈਂ ਕਿਹਾ ਮੈਂ ਤੇਰੇ ਤੇ ਦਾਵਾ ਕਰ ਲਿਆ ਵੀ ਤੇਰਾ ਘਰ ਮੇਰਾ ਹੈ ਤੇ ਤੂੰ ਮੰਨਦਾ ਨੀ ਤੇ ਮੈਂ ਕਹਿੰਦਾ ਵੀ ਆ ਜਾ ਪਰਚੀ ਪਾ ਲੈਂਦੇ ਆ ਜੇ ਆ ਗਿਆ ਤੇਰਾ ਹੈ ਤੇ ਤੂੰ ਰੱਖ ਲਈ ਜੇ ਲਿਖਿਆ ਆ ਗਿਆ ਮੇਰਾ ਤੇ ਛੱਡ ਕਹਿੰਦਾ ਏਦਾਂ ਤੇ ਨਹੀਂ ਹੋ ਸਕਦਾ ਮੈਂ ਕਿਹਾ ਅਸਲ ਚ ਤੈਨੂੰ ਜਿਹੜੇ ਕੱਚੇ ਫੈਸਲੇ ਨੇ ਜਿਹਦੇ ਯੂਜ ਹੈ ਜਿਨ੍ਹਾਂ ਲਈ ਡਬਲ ਮਾਈਂਡਡ ਹੈ ਉਦੋਂ ਬੰਦਾ ਕਹਿੰਦਾ ਪਰਚੀਆਂ ਪਾ ਲਓ ਜਿਹਦੇ ਲਈ ਪੱਕਾ ਪਤਾ ਹੁੰਦਾ ਹੈ ਉੱਥੇ ਪਰਚੀ ਦੀ ਗੱਲ ਨਹੀਂ ਕਰਦਾ ਕਮਜ਼ੋਰ ਹੈ ਜਿੱਥੇ ਬੰਦਾ ਉੱਥੇ ਗੱਲਾਂ ਏਦਾਂ ਦੀਆਂ ਕਰਦੇ ਆ ਬੰਦੇ ਜਿਹੜੇ ਕਲੀਅਰ ਫੈਸਲੇ ਤੁਸੀਂ ਦੱਸੋ ਨਿਆਣਾ ਅੱਜ ਦੇ ਜ਼ਮਾਨੇ ਦੇ ਵਿੱਚ ਬੱਚਾ ਪੜ੍ਹਾਉਣਾ ਚਾਹੀਦਾ ਕਿ ਨਹੀਂ ਪੜ੍ਹਾਉਣਾ ਚਾਹੀਦਾ ਬੋਲੋ ਗੱਜ ਕੇ ਹੁਣ ਵੇਖੋ ਨਿਆਣਾ ਪੜ੍ਹਾਉਣਾ ਹੈ ਕਿ ਨਹੀਂ ਪੜ੍ਹਾਉਣਾ ਕੋਈ ਪਰਚੀਆਂ ਪਾਏਗਾ ਇਹ ਪੜ੍ਹਾਈਏ ਕਿ ਨਾ ਪੜ੍ਹਾਈਏ ਪਤਾ ਹੀ ਹੈ ਵੀ ਪੜ੍ਹਾਉਣਾ ਹੀ ਹੈ ਉੱਥੇ ਕਨਫਿਊਜ਼ ਨਹੀਂ ਜਿਹੜੇ ਕੰਮ ਕਰਨੇ ਨੇ ਕਰਨੇ ਨੇ ਪਰ ਜਿਹੜੇ ਬੰਦੇ ਡਬਲ ਮਾਈਂਡਡ ਹੁੰਦੇ ਆ ਦੋ ਚਿੱਤੇ ਹੁੰਦੇ ਆ ਫੈਸਲਾ ਲੈਣ ਦੀ ਹਿੰਮਤ ਨਹੀਂ ਹੁੰਦੀ ਉਹ ਫਿਰ ਇਦਾਂ ਦੀਆਂ ਗੱਲਾਂ ਕਰਦੇ ਆ ਮੈਂ ਕਿਹਾ ਪਾਈਏ ਪਰਚੀ ਭਲਾ ਕਹਿ ਦਿੰਦੇ ਦਾਵਾ ਕਰਦੇ ਮੈਂ ਕਿਹਾ ਛੱਡ ਤੂੰ ਯਾਰ ਕੱਲ ਨੂੰ ਕੋਈ ਬੰਦਾ ਆ ਕੇ ਤੇਰੀ ਘਰਵਾਲੀ ਨੂੰ ਕਹਿੰਦਾ ਵੀ ਤੇਰੀ ਘਰਵਾਲੀ ਮੇਰੀ ਹੈ ਤੇ ਤੂੰ ਕਹਿ ਐ ਕਿਵੇਂ ਤੇਰੀ ਉਹ ਕਹਿ ਆ ਜਾ ਪਾਈਏ ਪਰਚੀ ਏਦਾਂ ਕਿਵੇਂ ਮੰਨ ਲਵਾਂਗੇ ਤੁਸੀਂ ਕਹਿੰਦਾ ਮੈਂ ਪੈ ਜਾਂਗਾ ਉਹਦੇ ਗਲ ਮੈਂ ਕਿਹਾ ਫਿਰ ਏਦਾਂ ਹੀ ਪੈਣਾ ਚਾਹੀਦਾ ਤੁਸੀਂ ਪਖੰਡ ਕਰਦੇ ਆ ਬਹਾਨਾ ਹੈ ਤੁਹਾਡਾ ਡਬਲ ਮਾਈਂਡਡ ਹੈ ਤੁਸੀਂ ਭਰੋਸਾ ਨਹੀਂ ਤੈਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਅਕਲ ਦੇ ਦਿੱਤੀ ਆਪਣੀ ਜ਼ਿੰਦਗੀ ਦਾ ਗਲਤ ਠੀਕ ਆਪ ਵੇਖ ਗੁਰਬਾਣੀ ਇਸ ਜੱਗ ਮੈਂ ਹੈ ਚਾਨਣ ਹੋ ਗਿਆ ਕਰਮ ਵਸੈ ਮਾਰਿਆ ਆਪਣੇ ਫੈਸਲੇ ਕਰ ਯਾਰ ਦਿਮਾਗ ਖੋਲ ਮਾੜਾ ਜਿਹਾ ਆਪਣਾ ਤਾਂ ਮੈਂ ਕਹਿੰਦਾ ਉਹਨਾਂ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤੇ ਨਜ਼ਰੀਆ ਦਿੱਤਾ ਸਿਧਾਂਤ ਤੇ ਘੜੀ ਦੇ ਹੈ ਸਿਧਾਂਤ ਤੇ ਬਣਾਈ ਦੇ ਹੈ ਬਣਾਈ ਦੇ ਹੈ ਤੁਹਾਨੂੰ ਨਜ਼ਰੀਆ ਮਿਲ ਗਿਆ ਕਦੇ ਸਿਧਾਂਤ ਹੈ ਖੜਾਵਾਂ ਪਾ ਕੇ ਗੁਰੂ ਸਾਹਿਬ ਤੁਰੇ ਹੈ ਉਹਨਾਂ ਨੇ ਨੀ ਸਿਧਾਂਤ ਬਣਾਇਆ ਵੀ ਸਾਰੇ ਖੜਾਵਾਂ ਪਾਉਣਗੇ ਗੁਰੂ ਨਾਨਕ ਨੇ ਪਾਈਆਂ ਪਰ ਗੁਰੂ ਗੋਬਿੰਦ ਸਿੰਘ ਨੇ ਮਖਮਲੀ ਜੋੜਾ ਪਾਇਆ ਗੁਰੂ ਨਾਨਕ ਨੇ ਭਗਵਾਂ ਚੋਲਾ ਪਾ ਕੇ ਰੱਖਿਆ ਪਰ ਗੁਰੂ ਗੋਬਿੰਦ ਸਿੰਘ ਨੇ ਮਖਮਲੀ ਉਹਨਾਂ ਨੇ ਘੋੜਿਆਂ ਤੇ ਸਵਾਰੀਆਂ ਕੀਤੀਆਂ ਹਰ ਵਾਰੀ ਸਿਧਾਂਤ ਬਦਲਦੇ ਰਹੇ ਨਜ਼ਰੀਆ ਚੰਗਾ ਹੋਵੇ ਸਿਧਾਂਤ ਤੇ ਬਣਨੇ ਨੇ ਮਰਿਆਦਾਵਾਂ ਤੇ ਬਣਦੀਆਂ ਨੇ ਟਾਈਮ ਟੂ ਟਾਈਮ ਚੇਂਜ ਹੁੰਦੀਆਂ ਨੇ ਬਦਲਦੀਆਂ ਨੇ ਮਰਿਆਦਾਵਾਂ ਸਿਧਾਂਤ ਬਦਲਦੇ ਹੈ ਪਰ ਨਜ਼ਰੀਆ ਚੰਗਾ ਹੋਵੇ ਤੁਸੀਂ ਟਾਈਮ ਟੂ ਟਾਈਮ ਸਿਧਾਂਤ ਬਦਲਨੇ ਹੈ ਮਰਿਆਦਾ ਬਦਲੀ ਜਾ ਸਕਦੀ ਹੈ ਏਦਾਂ ਨੀ ਉਹਨਾਂ ਨੇ ਕੀਤਾ ਵੀ ਮੈਂ ਏਦਾਂ ਕਰਦਾ ਤੂੰ ਵੀ ਏਦਾਂ ਕਰੀ ਤੁਸੀਂ ਕਮਾਲ ਮੰਨੋਗੇ ਦਸੇ ਪਾਤਸ਼ਾਹ ਨੇ ਗੁਰੂ ਨਾਨਕ ਵੇਲੇ ਜੋ ਹੋਇਆ ਗੁਰੂ ਅੰਗਦ ਸਾਹਿਬ ਵੇਲੇ ਕੁਛ ਹੋਰ ਹੋਇਆ ਗੁਰੂ ਅੰਗਦ ਸਾਹਿਬ ਵੇਲੇ ਕੁਝ ਹੋਰ ਹੋਇਆ ਗੁਰੂ ਅਮਰਦਾਸ ਜੀ ਵੇਲੇ ਕੁਝ ਹੋਰ ਹੋਇਆ ਗੁਰੂ ਰਾਮਦਾਸ ਜੀ ਵੇਲੇ ਕੁਝ ਹੋਰ ਹੋਇਆ ਇਸੇ ਤਰ੍ਹਾਂ ਸਾਡਾ ਦਿਮਾਗ ਜਦੋਂ ਚੱਲ ਪਿਆ ਫਿਰ ਅਸੀਂ ਆਪਣਾ ਰਾਹ ਆਪ ਵੇਖਣਾ ਫਿਰ ਸਿਧਾਂਤ ਘੜੇ ਜਾਣਗੇ ਕਿੱਧਰ ਨੂੰ ਚੱਲਣਾ ਕਿਵੇਂ ਚੱਲਣਾ ਤੁਸੀਂ ਆਪ ਸੋਚਣਾ ਤਾਂ ਕਰਕੇ ਵੀਰੋ ਭਰਾਵੋ ਨਜ਼ਰੀਆ ਬਣਾਈਏ ਘਾੜਤ ਘੜੀਏ ਤੇ ਆਪਣੇ ਆਪ ਨੂੰ ਨਾ ਭੁੱਲ ਜਾਈਏ ਕਿਤੇ ਆਪਣੇ ਆਪ ਦੀ ਪਛਾਣ ਕਰੀਏ ਇਸੇ ਗੱਲੋਂ ਐ ਬੇਹਾਲ ਕਰੇ ਆਪੇ ਦੀ ਨਾ ਪਾਲ ਆਪਾਂ ਇੱਕ ਕਵਿਤਾ ਪੜ੍ਹਦੇ ਹੁੰਦੇ ਆਪਣੇ ਆਪ ਦੀ ਪਛਾਣ ਭੁੱਲ ਗਈ ਆਪਣੇ ਆਪ ਦਾ ਚੇਤਾ ਭੁੱਲ ਗਿਆ ਗਵਾਚਿਆ ਬੰਦਾ ਆਪ ਫਿਰਦਾ ਹੈ ਰੱਬ ਨੂੰ ਲੱਭਣਾ ਰੱਬ ਸਾਡੇ ਵਿੱਚ ਹੈ ਆਪਣੇ ਆਪ ਨੂੰ ਲੱਭੋ ਆਪਣੇ ਆਪ ਨੂੰ ਵੇਖਣ ਦਾ ਨਜ਼ਰੀਆ ਬਦਲੋ ਵੀਰੋ ਮੇਰੀ ਧਿਆਨ ਨਾਲ ਸੁਣਿਓ ਜੀ ਗੱਲ ਕਿੱਥੇ ਦੁਨੀਆਂ ਨੂੰ ਵੇਖਣ ਦਾ ਨਜ਼ਰੀਆ ਬਦਲ ਗਿਆ ਸਮਾਜ ਨੂੰ ਵੇਖਣ ਦਾ ਨਜ਼ਰੀਆ ਬਦਲ ਗਿਆ ਪਹਿਲਾਂ ਕੀੜੇ ਹੋਰ ਤਰ੍ਹਾਂ ਲੱਗਦੇ ਆ ਹੁਣ ਲੱਗਦਾ ਇਹਨਾਂ ਦੀ ਵੀ ਲੋੜ ਹੈ ਨਜ਼ਰੀਆ ਬਦਲ ਗਿਆ ਇਹ ਤਾਂ ਆਪਣੇ ਆਪ ਨੂੰ ਵੇਖਣ ਦਾ ਨਜ਼ਰੀਆ ਬਦਲੋ ਕਦੇ ਵੇਖੋ ਮੈਂ ਆ ਕਦੇ ਵੇਖੋ ਸਾਰਾ ਹੀ ਹੈ ਉਹੀ ਹੈ ਤੇ ਮੈਂ ਉਹਦੇ ਵਿੱਚ ਹੀ ਹਾਂ ਤੁਸੀਂ ਵੇਖੋਗੇ ਇਕੱਲਾ ਤੇ ਮਨ ਦੁਖੀ ਦੁਖੀ ਜੇ ਸਾਰੇ ਨੂੰ ਵੇਖੋਗੇ ਤੇ ਸੁਖੀ ਸੁਖੀ ਵੇਖੋ ਸੁਣੋ ਜਰਾ ਆਹ ਗੱਲ ਸੁਣੋ ਇਕੱਲੇ ਨੂੰ ਵੇਖੋਗੇ ਤੇ ਦੁਖੀ ਦੁਖੀ ਰਵਾਂਗੇ ਸਾਰੇ ਨੂੰ ਵੇਖੋਗੇ ਤੇ ਸੁਖੀ ਸੁਖੀ ਰਵਾਂਗੇ ਇੱਕ ਗੱਲ ਧਿਆਨ ਨਾਲ ਸੁਣੋ ਥੋੜੀ ਆਵਾਜ਼ ਕਰੋ ਜਰਾ ਮੇਰਾ ਜ਼ੋਰ ਜ਼ਿਆਦਾ ਲੱਗ ਰਿਹਾ ਪਤਾ ਨਹੀਂ ਇੱਥੇ ਅੱਗੇ ਘੱਟ ਬੰਦੇ ਬੈਠੇ ਹੈ ਮੈਨੂੰ ਪਿੱਛੇ ਤੱਕ ਮੈਨੂੰ ਲੱਗ ਆਵਾਜ਼ ਮੇਰੀ ਜਾਂਦੀ ਹੋਣੀ ਮੈਨੂੰ ਜ਼ੋਰ ਮੇਰਾ ਐਂ ਲੱਗਦਾ ਵੀ ਕਰੇ ਪਿੱਛੇ ਸੁਣਦੀ ਨਹੀਂ ਮੇਰੀ ਸੁਣੋ ਇੱਥੇ ਸੁਣਿਓ ਇੱਕ ਮਿੰਟ ਦੇਖਿਓ ਜੇ ਤੇ ਵੇਖੀਏ ਆਪਣੇ ਆਪ ਨੂੰ ਇਕੱਲਾ ਫਿਰ ਤੇ ਲੱਗੇਗਾ ਡਰ ਜੇ ਸਾਰਾ ਵੇਖੋਗੇ ਨਜ਼ਰੀਆ ਵੇਖਿਓ ਸੁਣੋ ਧਿਆਨ ਨਾਲ ਸਮਝਿਓ ਨੁਕਤਾ ਸਮਝਣ ਵਾਲਾ ਵੇਖੋ ਰੀਸਾਈਕਲ ਹੁੰਦੀ ਹੈ ਐਨਰਜੀ, ਰੀਸਾਈਕਲ ਘੁੰਮਦੀ ਹੈ। ਵੇਖੋ ਸਮੁੰਦਰ ਦੇ ਵਿੱਚੋਂ ਬੱਦਲ ਬਣੇ ਤੇ ਬੱਦਲਾਂ ਤੋਂ ਬਰਸਾਤ ਬਣੀ, ਬਰਸਾਤ ਤੋਂ ਝਰਨਾ ਬਣਿਆ, ਝਰਨੇ ਤੋਂ ਨਦੀ ਬਣੀ ਤੇ ਨਦੀ ਤੋਂ ਦਰਿਆ ਬਣਿਆ ਤੇ ਦਰਿਆ ਤੋਂ ਫਿਰ ਕਾਹਦੇ ਚ ਮਿਲ ਗਿਆ ਜਾ ਕੇ ਸਮੁੰਦਰ, ਤੇ ਸਮੁੰਦਰ ਤੋਂ ਫਿਰ ਬੱਦਲ ਬਣ ਗਿਆ। ਐ ਘੁੰਮ ਰਿਹਾ ਨਾ ਜੀ ਸਾਰਾ ਕੁਛ, ਰੀਸਾਈਕਲ ਹੋ ਰਿਹਾ ਪਾਣੀ, ਨਵਾਂ ਪਾਣੀ ਨਹੀਂ ਆ ਰਿਹਾ, ਇੱਕ ਹੀ ਆਇਆ ਜੋ ਕੁਛ ਪਾਇਆ ਸੋ
ਇੱਕ ਵਾਰ,
ਨਵਾਂ ਨਵਾਂ ਪਾਣੀ ਨਹੀਂ ਆ ਰਿਹਾ, ਉਹੀ ਪਾਣੀ ਹੈ ਜਿਹੜਾ ਘੁੰਮ ਘੁੰਮ ਕੇ ਆਉਂਦਾ ਹੈ, ਸਾਫ਼ ਹੋ ਕੇ ਆਉਂਦਾ ਹੈ, ਐ ਗੇੜਾ ਦੇ ਰਿਹਾ, ਏਦਾਂ ਘੁੰਮ ਰਿਹਾ। ਇੱਕ ਇਹ ਨਜ਼ਰੀਆ। ਹੁਣ ਜੇ ਬੰਦਾ ਬੈਠਾ ਹੋਵੇ ਝਰਨੇ ਦੇ ਕੰਢੇ ਤੇ ਬਹਿ ਕੇ ਰੋਵੇ, ਝਰਨਾ ਗਿਆ ਝਰਨਾ ਗਿਆ, ਪਰ ਜੇ ਥੋੜਾ ਜਿਹਾ ਦੂਰ ਹੋ ਕੇ ਵੇਖੇ ਨਦੀ ਬਣ ਗਿਆ, ਯਾਰ ਰੋਣਾ ਕਾਹਦਾ, ਰੂਪ ਬਦਲ ਗਿਆ, ਮਰਿਆ ਥੋੜਾ, ਉਹਦਾ ਰੂਪ ਬਦਲ ਗਿਆ, ਮਰਿਆ ਥੋੜਾ। ਤੁਸੀਂ ਕਮਾਲ ਮੰਨੋਗੇ ਜਦੋਂ ਥੋੜਾ ਜਿਹਾ ਪਿੱਛੇ ਜਾਓਗੇ ਤੁਹਾਨੂੰ ਝਰਨਾ ਨਦੀ ਬਣਦਾ ਨਜ਼ਰ ਆਏਗਾ ਤੇ ਨਦੀ ਦਰਿਆ ਬਣਦੀ ਨਜ਼ਰ ਆਏਗੀ, ਦਰਿਆ ਸਮੁੰਦਰ ਬਣਦਾ ਨਜ਼ਰ ਆਏਗਾ, ਸਮੁੰਦਰ ਬੱਦਲ ਬਣਦਾ ਨਜ਼ਰ ਆਏਗਾ, ਬੱਦਲ ਫਿਰ ਬਰਸਾਤ ਬਣਦਾ ਨਜ਼ਰ ਆਏਗਾ, ਫਿਰ ਝਰਨਾ, ਫਿਰ ਏਦਾਂ ਦੂਰੋਂ ਵੇਖੋਗੇ ਤੇ ਮਨ ਖੁਸ਼ ਖੁਸ਼ ਹੈ, ਕਿਉਂਕਿ ਸਾਰਾ ਇਕੱਲੇ ਨੂੰ ਵੇਖਦੇ ਹੋ ਤੇ ਮਨ ਦੁਖੀ ਹੈ, ਨਜ਼ਰੀਆ ਬਦਲ ਗਿਆ, ਸਾਰਾ ਕੁਝ ਵੇਖਣ ਲੱਗ ਗਿਆ, ਸਮੁੱਚਤਾ ਪੂਰਾ ਸਨਾਰੀਓ ਵੇਖਣਾ ਸਾਰਾ ਵੇਖੋ। ਇਸੇ ਤਰ੍ਹਾਂ ਬੰਦਾ ਡਰਿਆ ਫਿਰਦਾ, ਮੈਂ ਆ ਮੈਂ ਮਰ ਜਾਣਾ, ਮੈਂ ਵੇਖਾਂ ਮੈਂ ਰਣਜੀਤ ਸਿੰਘ, ਮੇਰੀ ਉਮਰ 36 ਸਾਲ ਹੋ ਚੱਲੀ, ਮੈਂ ਮਰਨਾ, ਮੈਂ ਇਕੱਲਾ ਵੇਖਾਂ ਝਰਨਾ ਬਣ ਜਾ, ਪਰ ਜੇ ਵੇਖਾਂ ਨਹੀਂ ਨਹੀਂ ਨਹੀਂ, ਏਦਾਂ ਹੀ ਜਿਵੇਂ ਪਾਣੀ ਰੀਸਾਈਕਲ ਹੁੰਦਾ ਹੈ, ਏਦਾਂ ਹੀ ਇੱਕ ਐਨਰਜੀ ਹੈ ਜਿਹੜੀ ਐ ਘੁੰਮੀ ਜਾਂਦੀ ਹੈ, ਕਦੀ ਕੁੱਤਿਆਂ ਚ, ਕਦੀ ਗਧਿਆਂ ਚ, ਕਦੇ ਬੰਦਿਆਂ ਚ, ਕਦੇ ਪਾਣੀ ਚ, ਕਦੇ ਹਵਾਵਾਂ ਚ, ਕਦੇ ਦਰਿਆਵਾਂ ਚ, ਫਿਰ ਕੁੱਤਿਆਂ ਗਧਿਆਂ ਫਿਰ ਬੰਦਿਆਂ ਚ, ਫਿਰ ਐ ਘੁੰਮਦੀ ਹੈ, ਰੀਸਾਈਕਲ ਹੁੰਦੀ ਹੈ। ਜੇ ਵੇਖੋਗੇ ਇਕੱਲਾ ਤੇ ਦੁਖੀ ਆ, ਜੇ ਸਾਰਾ ਵੇਖੋਗੇ ਤੇ ਸੁਖੀ ਆ। ਸਾਰਾ ਵੇਖੋ, ਨਜ਼ਰੀਆ ਬਦਲੋ, ਆਪਣੇ ਆਪ ਨੂੰ ਵੇਖਣ ਦਾ ਨਜ਼ਰੀਆ ਬਦਲ, ਕਿੱਥੇ ਵੇਖਦਾ ਹੈ ਮੈਂ ਰਣਜੀਤ ਸਿੰਘ, ਕਿੱਥੇ ਵੇਖ ਸਾਰਾ ਇੱਕ ਰੱਬ ਤੇ ਵਿੱਚ ਹੀ ਰਣਜੀਤ ਸਿੰਘ, ਏਦਾਂ ਵੇਖ, ਤੂੰ ਏਡਾ ਵੱਡਾ ਵਿੱਚ ਹੀ ਛੋਟਾ ਜਿਹਾ ਮੈਂ, ਮੈਂ ਇਹਨੂੰ ਅੱਡ ਨਾ ਕਰਿਓ, ਆਪਣੇ ਆਪ ਨੂੰ ਉਹਦੇ ਨਾਲ ਜੋੜ ਕੇ ਵੇਖੋ ਫਿਰ ਬਹੁਤ ਵੱਡੇ ਹੋ ਜਾਓਗੇ, ਜੇ ਆਪਣੇ ਆਪ ਨੂੰ ਕੱਟ ਕਰਕੇ ਇਕੱਲਾ ਵੇਖੋਗੇ ਫਿਰ ਦੁਖੀ ਦੁਖੀ ਰਹਾਂਗੇ। ਆਪਣੇ ਆਪ ਨੂੰ ਨਾਲ ਜੋੜ ਕੇ ਵੇਖਿਓ, ਇੱਕੋ ਹੀ ਹੈ ਸਾਰੇ ਪਾਸੇ, ਇਸੇ ਕਰਕੇ ਤੇ ਕਹੀਦਾ ਮੈਂ ਘਨੌਰ ਵੀ ਬੇਨਤੀ ਕੀਤੀ ਸੀ ਪਿੱਛੇ ਜੇ ਵੀ ਮਰਦਾ ਮੁਰਦਾ ਇੱਥੇ ਕੁਛ ਨੀ, ਗੁਰੂ ਸਾਹਿਬ ਦਾ ਬਚਨ ਇੱਕ ਵਾਰ ਸੁਣ ਲਓ, ਕਹਿੰਦੇ ਨੇ ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ ਕੱਖ ਨੀ ਮਰਦਾ, ਤੈਨੂੰ ਫਿਕਰ ਪਿਆ ਮੈਂ ਮਰ ਜਾਣਾ ਹੈ ਪਰ ਤੈਨੂੰ ਲੱਗਦਾ ਹੀ ਹੈ ਕੱਖ ਨੀ ਮਰਦਾ ਇੱਥੇ, ਤੁਸੀਂ ਮਾਰਨ ਦੀ ਗੱਲ ਕਿਵੇਂ ਕਰਦੇ ਆ, ਲੱਗਦਾ ਹੀ ਹੈ ਮੈਂ ਬੇਨਤੀ ਕੀਤੀ ਸੀ, ਆ ਵੇਖੋ ਸੁਣੋ ਆ ਮੇਰੇ ਹੱਥ ਚ ਰੁਮਾਲ ਹੈ, ਇਹਨੂੰ ਮਾਰ ਕੇ ਵਿਖਾਓ, ਇਹਨੂੰ ਖਤਮ ਕਰੋ, ਖਤਮ ਨਹੀਂ ਕਰ ਸਕਦੇ ਤੁਸੀਂ, ਇਹਨੂੰ ਅੱਗ ਲਾ ਦਿਓਗੇ ਇਹ ਸਵਾਹ ਬਣ ਜਾਏਗਾ, ਮਰਿਆ ਤੇ ਨਹੀਂ, ਖਤਮ ਤੇ ਨਹੀਂ ਹੋਇਆ, ਰੁਮਾਲ ਮਰ ਕੇ ਹੁਣ ਸਵਾਹ ਬਣ ਗਿਆ, ਮਾਰ ਕੇ ਵਿਖਾਓ, ਪਾਣੀ ਚ ਤੈਰਦੇ ਹੋ ਉਹ ਫਿਰ ਕਿਣਕੇ ਬਣ ਕੇ ਤੈਰ ਰਿਹਾ, ਹਵਾ ਹੀ ਉੱਡ ਗਿਆ, ਮਾਰ ਕੇ ਵਿਖਾ, ਪਾਣੀ ਦੀ ਬੂੰਦ ਨੂੰ ਮਾਰ ਕੇ ਵਿਖਾ, ਮਰਨਾ ਨਹੀਂ ਆ, ਨਿੱਕੇ ਨਿੱਕੇ ਕੀੜੇ ਫਿਰਦੇ ਨੇ ਨਾ, ਇਹਨਾਂ ਕੀੜਿਆਂ ਨੇ ਇਸੇ ਧਰਤੀ ਚ ਵੜ ਜਾਣਾ, ਫਿਰ ਪਤਾ ਨੀ ਕਿੱਥੇ ਜਾ ਕੇ ਕਿਹੜੇ ਦਰਖਤ ਦੇ ਉਹ ਸਵਾਹ ਨੇ ਜਾ ਕੇ ਕਿਹੜੀ ਜੜ ਚ ਪੈ ਜਾਣਾ, ਫਿਰ ਐਨਰਜੀ ਬਣ ਜਾਣਾ ਉਹਨੇ, ਫਿਰ ਵਾਪਸ ਆ ਜਾਣਾ, ਜਿਵੇਂ ਫਿਰ ਮੁੜ ਕੇ ਆਉਣਾ, ਬੱਦਲ ਨੇ ਫਿਰ ਮੁੜ ਕੇ ਆਉਣਾ, ਸਮੁੰਦਰ ਨੇ ਫਿਰ ਮੁੜ ਕੇ ਆਉਣਾ ਹੁੰਦਾ, ਮਾਰ ਨਹੀਂ ਸਕਦੇ ਤੁਸੀਂ, ਤੇ ਜੇ ਵੇਖੇਗਾ ਇਕੱਲਾ ਫਿਰ ਤੇ ਮਰ ਗਿਆ, ਜੇ ਸਾਰਾ ਵੇਖੇਗਾ ਤੇ ਕੁਛ ਮਰਦਾ ਹੀ ਨਹੀਂ, ਫਿਰ ਐਂ ਲੱਗਣਾ ਵੀ ਕੁਛ ਨਹੀਂ ਮਰਦਾ, ਤਾਂ ਕਹੀਦਾ ਹੈ ਆਪਣੇ ਆਪ ਨੂੰ ਵੇਖਣ ਦਾ ਨਜ਼ਰੀਆ ਬਦਲਣਾ, ਕਿੱਥੇ ਆਪਣੇ ਆਪ ਨੂੰ ਇਕੱਲਾ ਵੇਖਦਾ, ਕਿੱਥੇ ਆਪਣੇ ਆਪ ਨੂੰ ਸਾਰਾ ਵੇਖ, ਆਪਣੇ ਆਪ ਨੂੰ ਸਾਰਾ ਵੇਖ, ਤੂੰ ਇੰਨਾ ਕੁ ਥੋੜਾ ਮੈਂ ਇੰਨਾ ਨਹੀਂ ਭਾਈ, ਆ ਸਾਰੇ ਨਾਲ ਜੁੜਿਆ ਹੋਇਆ ਹੀ ਆ। ਆਪਣੇ ਆਪ ਨੂੰ ਏਡਾ ਕਹਿੰਦਾ ਵੇਖ, ਏਡਾ ਵੱਡਾ ਵੇਖ। ਹੁਣ ਸ਼ਬਦ ਸੁਣ ਕੇ ਵੇਖਿਓ, ਫਿਰ ਆਪਾਂ ਕਵਿਤਾ ਪੜ੍ਹਦੇ ਹਾਂ। ਸੁਣੋ,
ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਰੋਵਣ ਹਾਰੇ ਕੀ ਕਵਨ ਟੇ, ਕੌਣ ਮੁਆਰੇ ਕੌਣ ਮੁਆ,
ਕੁਛ ਨੀ ਮਰਿਆ ਇੱਥੇ, ਕੌਣ ਮੁਆਰੇ ਕੌਣ ਮੁਆ, ਤੈਨੂੰ ਭੁਲੇਖਾ ਪੈ ਗਿਆ। ਬ੍ਰਹਮ ਗਿਆਨੀ ਮੇਰ ਕਰੋ ਵਿਚਾਰਾ, ਇਹ ਤੋ ਚਲਤ ਭਇਆ। ਕਹਿੰਦੇ ਕਿਸੇ ਜਾਣਨ ਵਾਲੇ ਨੂੰ ਸਮਝਣ ਵਾਲੇ ਕੋਲ ਬਹਿ ਕੇ ਪੁੱਛਦੇ ਸਹੀ, ਝਰਨੇ ਕੋਲ ਬਹਿ ਕੇ ਕਹੀ ਮਰ ਗਿਆ ਝਰਨਾ, ਹੁਣ ਦਰਿਆ ਹੋ ਗਿਆ ਝਰਨਾ, ਮਰਿਆ ਥੋੜਾ। ਕਿਸੇ ਸਮਝਦਾਰ ਨੂੰ ਪੁੱਛ, ਸਾਰੇ ਨੂੰ ਵੇਖ, ਕੋਈ ਨੀ ਮਰਦਾ ਇੱਥੇ, ਰੀਸਾਈਕਲ ਹੋ ਰਿਹਾ ਸਾਰਾ ਕੁਛ, ਮਰਦਾ ਨਹੀਂ ਹੈ। ਕੌਣ ਬੁਲਾ ਰੇ ਕੌਣ ਬੁਲਾ, ਅੱਗੇ
ਅਗਲੀ ਕਿਛ ਖਬਰ ਨਾ ਪਾਈ, ਰੋਵਣ ਉਠ ਸਿਧਾਈ, ਧਰਮ ਮੋਹੋ ਗੇ ਬਾਂਦੇ ਬੰਦ, ਸੁਪਨ ਪਾਇਆ ਬਖਲਾਏ ਅੰਬ, ਇਹ ਤੋ ਰਚਨ ਰਚਿਆ ਕਰਦਾ, ਆਵਤ ਜਾਵਤ ਹੁਕਮੇ ਅਪਾ, ਨਹਿ ਕੋ।
ਸਮਝ ਨਹੀਂ ਆ ਰਹੀ, ਸਮਝਾਉਣਾ ਜ਼ਰੂਰੀ ਹੈ। ਪੜੋ 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 ਪੜੋ,
ਨਹਿ ਕੋ ਮੂਆ ਨਾ ਮਰਨੇ ਜੋਗ,
ਕੋਈ ਚੀਜ਼ ਮਰਨ ਜੋਗ ਹੈ ਹੀ ਨਹੀਂ। ਆ ਜਿਹੜੀ ਐਨਰਜੀ ਦੇ ਆਪਾਂ ਬਣੇ ਆ ਨਾ, ਜਿਹੜੇ ਮਟੀਰੀਅਲ ਦੇ ਆਪਾਂ ਬਣੇ ਆ, ਇਹ ਮਰਨ ਵਾਲੀ ਚੀਜ਼ ਨਹੀਂ। ਜਿਹੜਾ ਮਟੀਰੀਅਲ ਦਾ ਤੂੰ ਬਣਿਆ, ਤੱਤਾਂ ਦਾ ਬਣਿਆ, ਪੰਜ ਤੱਤ ਮਰਦੇ ਮੁਰਦੇ ਨਹੀਂ ਹੈਗੇ, ਮਰਦੇ ਨਹੀਂ, ਮਟੀਰੀਅਲ ਹੈ ਜਿਹੜਾ ਕਦੇ ਨਹੀਂ ਮਰਨਾ, ਸ਼ੇਪ ਬਦਲ ਜਾਣੀ ਹੈ। ਜਿਹੜੇ ਮਟੀਰੀਅਲ ਦੇ ਆਪਾਂ ਬਣਿਆ, ਉਹਨੇ ਕਦੇ ਨਹੀਂ ਮਰਨਾ। ਨਹਿ ਕੋ ਬੂਆ ਨਾ ਮਰਨਾ ਜੋਗ, ਮਰਨ ਵਾਲੀ ਚੀਜ਼ ਹੀ ਨਹੀਂ ਹੈ, ਖਤਮ ਹੋਣ ਵਾਲੀ ਚੀਜ਼ ਹੀ ਨਹੀਂ ਹੈ। ਫਿਰ
ਨਹਿ ਕੋ ਬੂਆ ਨਾ ਮਰਨਾ ਜੋਗ, ਨਹਿ ਬਿਨ ਸੈ ਬਿਨਾਸੀ ਹੋ, ਜੋ ਇਹ ਜਾਣੋ ਸੋ ਇਹ ਰਾਹੇ, ਜਾਣਨ ਹਾਰੇ ਕਉ ਬਲ ਜਾਓ, ਕਹੋ ਨਾਨਕ ਗੁਰ ਭਰਮ ਚੁਕਾਇਆ, ਨਾ ਕੋਈ ਮਰੇ ਨਾ ਆਵੇ ਜਾਇਆ।
ਕਹਿੰਦੇ ਜਦੋਂ ਗਿਆਨ ਹੋ ਗਿਆ, ਫਿਰ ਮੇਰੇ ਭਰਮ ਕੱਢੇ ਕੱਢਤੇ, ਗੁਰੂ ਨੇ ਗਿਆਨ ਦੇ ਕੇ ਮੇਰਾ ਭੁਲੇਖਾ ਕੱਢਤਾ, ਪਤਾ ਲੱਗ ਗਿਆ ਵੀ ਕੁਛ ਮਰਦਾ ਜੰਮਦਾ ਨਹੀਂ। ਮੈਂ ਐਵੇਂ ਟੈਨਸ਼ਨ ਲਈ ਬੈਠਾ ਸੀ ਮੈਂ ਮਰ ਜਾਣਾ, ਵੀਰੋ ਇਕੱਲੇ ਨੂੰ ਵੇਖੋਗੇ ਤੇ ਜ਼ਰੂਰ ਮਰਨਾ, ਸਾਰੇ ਨੂੰ ਵੇਖੋਗੇ ਤੇ ਕੁਛ ਵੀ ਨਹੀਂ ਮਰਨਾ। ਪਰਮਾਤਮਾ ਨੂੰ ਵੇਖੋਗੇ, ਆਪਣੇ ਆਪ ਨੂੰ ਵਿੱਚ ਵੇਖੋ, ਉਹਦੇ ਆਪਣੇ ਆਪ ਨੂੰ ਵੱਡਾ ਕਰਕੇ ਵੇਖੋ, ਕੁਛ ਨਹੀਂ ਮਰਦਾ ਮੁਰਦਾ ਇੱਥੇ। ਆਉਂਦੀ ਹੈ ਜੀ ਗੱਲ ਪਕੜ ਵੀਰੋ, ਸਮਝ ਆਉਂਦੀ ਹੈ ਗੱਲ ਮੇਰੀ? ਆ ਨਾ ਮੈਨੂੰ ਹਰਬੰਸ ਸਿੰਘ ਇੱਥੇ ਬੈਠੇ ਸਟੱਡੀ ਸਰਕਲ ਚ, ਮੈਂ ਨਾ ਅੱਜ ਤੋਂ 19 ਸਾਲ ਪਹਿਲਾਂ ਆਇਆ ਸਮਾਣੇ, 19 ਸਾਲ ਹੋ ਗਏ, ਤੇ ਅਸੀਂ ਲਾਇਆ ਦੀਵਾਨ ਇੱਥੇ, ਕੀ ਇਹਨੂੰ ਕਹਿੰਦੇ ਆ, ਸਾਡੇ ਇੱਥੇ ਯੂਨੀਅਨ ਬਣੀ ਹੈ, ਟੈਂਪੂ ਵਾਲੇ ਨੀ ਜਿਹੜੇ ਇੱਥੇ, ਟੈਂਪੂ ਯੂਨੀਅਨ ਬਣੀ, ਉੱਥੇ ਮੈਂ ਸਾਖੀ ਸੁਣਾਈ ਭਾਈ ਹਰਪਾਲ ਦੀ, ਤੇ ਇਹ ਮੈਨੂੰ ਬਾਅਦ ਚ ਮਿਲੇ, ਮੈਨੂੰ ਕਹਿੰਦੇ ਮੈਂ ਦੀਵਾਨ ਚ ਗਿਆ ਤੋਤਾ ਖਰੀਦ ਲੈਣਾ, ਤੋਤਾ ਵਿਕਦਾ ਨੀ, ਤੋਤਾ ਲੈ ਲੈਣਾ, ਕਹਿੰਦੇ ਇਹੀ ਸੁਣਾਈ ਗਏ ਸਾਰੇ ਦੀਵਾਨ ਚ। ਮੈਨੂੰ ਇਹਨਾਂ ਨੇ ਤੋਕਿਆ ਵੀ ਸਾਰੀ ਗੱਲ, ਸਾਰੇ ਦੀਵਾਨ ਚ ਤੁਸੀਂ, ਉਹ ਕਹਿੰਦਾ ਮੈਂ ਤੋਤਾ ਲੈ ਜਾਣਾ, ਉਹ ਕਹਿੰਦੇ ਮੈਂ ਵੇਚਣਾ ਨੀ, ਉਹ ਕਹਿੰਦੇ ਮੈਂ, ਕਹਿੰਦੇ ਸਾਰਾ ਦੀਵਾਨ ਇੱਥੇ ਲੰਘ ਗਿਆ। ਹੁਣ ਮਾਫ਼ ਕਰਨਾ ਜੀ, ਕਈ ਅਜੇ ਵੀ ਤੋਤਿਆਂ ਲਈ ਹੈ, ਚਾਹੁੰਦੇ ਹੈ ਵੀ ਉਹੀ ਸਾਖੀ ਸੁਣਾਓ, ਓਦਾਂ ਹੀ ਸਾਡੇ ਬੰਦੇ ਨਹੀਂ ਬਦਲੇ ਗਈ, ਉਹਨਾਂ ਦੀ ਸੋਚ ਉੱਥੇ ਹੀ ਖੜੀ ਹੈ, ਉਹਨਾਂ ਨੂੰ ਉਹੀ ਗੱਲਾਂ ਚੰਗੀਆਂ ਲੱਗਦੀਆਂ। ਪਰ ਥੋੜਾ ਜਿਹਾ ਅੱਗੇ ਉੱਠੋ, ਵੇਖੋ ਤੇ ਸਹੀ, ਮਾੜਾ ਜਿਹਾ ਦਿਮਾਗ ਵਰਤੋ, ਦਿਮਾਗ ਤੇ ਬੋਝ ਪਾਓ। ਸਾਖੀ ਸੁਣਨ ਵਿੱਚ ਨਜ਼ਾਰਾ ਬਹੁਤ ਆਉਂਦਾ ਹੈ, ਸਟ੍ਰੈਸ ਨਹੀਂ ਕੋਈ ਹੁੰਦੀ। ਏਦਾਂ ਜਿਵੇਂ ਫਿਲਮ ਚੱਲਦੀ ਹੈ ਵੀ ਗੁਰੂ ਸਾਹਿਬ ਕੋਲ ਐ ਸਿੱਖ ਜਾ ਰਿਹਾ, ਬੰਦਾ ਐ ਵੇਖ ਰਿਹਾ ਵੀ ਮੂਵੀ ਚੱਲ ਰਹੀ ਹੈ, ਜਿੱਦਾਂ ਨਜ਼ਾਰਾ ਜਿਹਾ ਬੜਾ ਆਉਂਦਾ। ਅੱਛਾ ਫਿਰ ਇੱਕ ਸਿੱਖ ਏਦਾਂ ਬੇਨਤੀ ਕੀਤੀ, ਮਹਾਰਾਜ ਨੇ ਸਿਰ ਤੇ ਹੱਥ ਰੱਖਿਆ, ਬੰਦਾ ਆਪਣੇ ਆਪ ਨੂੰ ਸਾਹਮਣੇ ਰੱਖਦਾ ਵੀ ਮੇਰੇ ਤੇ ਵੀ ਕਿਰਪਾ ਹੋ ਜਾਏ, ਮੇਰੇ ਤੇ ਵੀ ਹੱਥ ਰੱਖਣ। ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਇਹ ਸਾਰੇ ਦਾ ਸਾਰਾ ਦਿਮਾਗ ਤੇ ਬੋਝ ਪੈਂਦਾ, ਔਖਾ ਤੇ ਜ਼ਰੂਰ ਹੋਏਗਾ, ਸਟ੍ਰੈਸ ਪਏਗੀ ਦਿਮਾਗ, ਸੋਚਣ ਲਈ ਮਜਬੂਰ ਹੋਏਗਾ। ਪਰ ਜੇ ਵੀਰੋ ਭਰਾਵੋ ਸੋਚੋਗੇ, ਦਿਮਾਗ ਵਰਤੋਗੇ ਤੇ ਇਹਦੇ ਨਾਲ ਸਾਡੀ ਬਣੇਗੀ, ਸਾਡਾ ਇਤਿਹਾਸ ਬਣੇਗਾ, ਅਸੀਂ ਇੱਦਾਂ ਦੇ ਬਣਾਂਗੇ, ਸਾਡਾ ਆਪਣਾ ਇਤਿਹਾਸ ਬਣੇਗਾ, ਸਾਡੀ ਸੋਚ ਬਦਲੇਗੀ, ਅਸੀਂ ਤਰੱਕੀ ਕਰਾਂਗੇ, ਸਾਡਾ ਦਿਮਾਗ ਖੁੱਲੇਗਾ। ਤਾਂ ਕਰਕੇ ਮੈਂ ਬੇਨਤੀ ਕਰਦਾ ਵੀ ਮਾੜਾ ਜਿਹਾ ਆਜ ਮਲਾਵਾ ਸੇਖ ਫਰੀਦ ਟੱਕ ਨੂੰ ਕੁੰਜਣੀਆਂ ਮਨੋਹਮ ਜਿਹਾ ਮਾੜਾ ਜਿਹਾ ਦਿਮਾਗ ਤੇ ਬੋਝ ਪਾ ਲਾ, ਆਪਣੇ ਆਪ ਨੂੰ ਕੱਲਾ ਨਾ ਵੇਖ, ਉਹਨੂੰ ਸਾਰੇ ਨੂੰ ਵੇਖ। ਅਸੀਂ ਸਾਰੇ ਪਰਮਾਤਮਾ ਦੀ ਅੰਸ ਆ, ਆਲੇ ਦੁਆਲੇ ਨਿਗਾਹ ਮਾਰ ਕੇ ਵੇਖੋ, ਪਰਮਾਤਮਾ ਹੀ ਪਰਮਾਤਮਾ, ਅਸੀਂ ਵੀ ਵਿੱਚ ਹੀ ਆ ਆਪਾਂ ਸਾਰੇ। ਤਾਂ ਕਰਕੇ ਕੋਈ ਮਰਦਾ ਜੰਮਦਾ ਨਹੀਂ ਇੱਥੇ, ਤੇ ਜੇ ਇਹ ਪਤਾ ਲੱਗ ਜਾਵੇ ਵੀ ਮੈਂ ਮਰਨਾ ਹੀ ਨਹੀਂ ਤੇ ਫਿਰ ਦੁੱਖ ਕਾਹਦਾ ਰਹਿ ਗਿਆ, ਮਗਰ ਫਿਰ ਦੁੱਖ ਕਾਹਦਾ ਰਹਿ ਗਿਆ। ਸਭ ਤੋਂ ਵੱਡੀ ਟੈਨਸ਼ਨ ਤੇ ਇਹ ਪਈ ਹੈ ਵੀ ਮੈਂ ਮਰਨਾ, ਤੇ ਜਦੋਂ ਪਤਾ ਲੱਗ ਗਿਆ ਵੀ ਮਰਦਾ ਮੁਰਦਾ ਕੁਛ ਨਹੀਂ, ਤਾਂ ਹੀ ਤੇ ਸਾਹਿਬਜ਼ਾਦਿਆਂ ਨੇ ਜਦੋਂ ਵਾਪਸ ਆਏ ਨਾ, ਸਾਹਿਬਜ਼ਾਦਿਆਂ ਨੇ ਆ ਕੇ ਆਖਿਆ ਮਾਤਾ ਜੀ ਸਾਨੂੰ ਕੱਲ ਨੂੰ ਨੀਹਾਂ 'ਚ ਚਿਣ ਦੇਣਗੇ, ਮਾਤਾ ਜੀ ਸਾਨੂੰ ਕੱਲ ਨੂੰ ਨੀਹਾਂ 'ਚ ਚਿਣ ਦੇਣਗੇ। ਤੇ ਮਾਤਾ ਗੁਜਰ ਕੌਰ ਜੀ ਨੇ ਕਿਹਾ ਨੀਹਾਂ 'ਚ ਹੀ ਚਿਣਨਗੇ, ਮਾਰ ਥੋੜਾ ਦੇਣਗੇ, ਨੀਹਾਂ 'ਚ ਚਿਣਨ ਨਾਲ ਮਰਦਾ ਥੋੜਾ ਹੁੰਦਾ, ਤਵੀ ਤੇ ਭਾਉਣ ਨਾਲ ਕੋਈ ਮਰਦਾ ਥੋੜਾ ਹੁੰਦਾ। ਮਰਦਾ ਥੋੜਾ ਆ ਆ ਜਿਹੜੀ ਸਮਝ ਹੈ ਨਾ, ਇਹ ਖਿਲਾਰਦੀ ਹੈ ਨੀਹਾਂ 'ਚ, ਇਹ ਅੱਖਾਂ ਚੱਖਾਂ ਪਵਾਉਂਦੀ ਹੈ। ਵਜੀਦੇ ਦੀ ਅੱਖ ਚੱਖ ਕਿੱਦਾਂ ਪਾਉਣੀ ਹੈ ਮੇਰਿਓ ਵੀਰੋ, ਗੁਰਬਾਣੀ ਦੀ ਆ ਸਮਝ ਤੁਹਾਨੂੰ ਸਾਹਿਬਜ਼ਾਦੇ ਬਣਾਉਂਦੀ ਹੈ, ਇਹ ਤੈਨੂੰ ਫਤਿਹ ਸਿੰਘ ਬਣਾਏਗੀ, ਇਹ ਤੈਨੂੰ ਜੋਰਾਵਰ ਸਿੰਘ ਬਣਾਏਗੀ, ਇਹ ਤੇਰਾ ਇਤਿਹਾਸ ਬਣਾ ਦੂ, ਇਹ ਤੇਰਾ ਬਣਾਊ ਇਤਿਹਾਸ। ਆ ਜਿਹੜੇ ਸ਼ਬਦ ਨੇ, ਆ ਗੁਰਬਾਣੀ ਦਾ ਗਿਆਨ ਹੈ ਜਿਹੜਾ, ਮੇਰੀ ਉਹ ਭੈਣੋ ਇਹਨਾਂ ਨੇ ਤੁਹਾਨੂੰ ਮਾਈ ਭਾਗੋ ਬਣਾਉਣਾ, ਇਹਨਾਂ ਨੇ ਤੁਹਾਨੂੰ ਮਾਂ ਗੁਜਰੀ ਬਣਾਉਣਾ, ਇਹਨਾਂ ਇਹਨਾਂ ਇਸ ਗਿਆਨ ਨੇ ਮਾਤਾ ਜੀਤੋ ਬਣਾਉਣਾ। ਇਹ ਗਿਆਨ ਹੈ ਇੱਦਾਂ ਦਾ, ਇਹ ਸਮਝ ਹੈ ਇੱਦਾਂ ਦੀ। ਅਸੀਂ ਅੱਜ ਤੱਕ ਉਹਨਾਂ ਦੀਆਂ ਗੱਲਾਂ ਕੀਤੀਆਂ, ਪਰ ਜਦੋਂ ਸਮਝ ਆ ਗਈ ਫਿਰ ਸਾਡੀ ਵੀ ਕੋਈ ਗੱਲ ਕਰੇ। ਤਾਂ ਕਰਕੇ ਉਹ ਕਹਿੰਦੇ ਨੀਹਾਂ ਵਿੱਚ ਚਿਣਨਗੇ, ਮਾਰ ਥੋੜਾ ਦੇਣਗੇ, ਮਰਦਾ ਇੱਥੇ ਕੁਛ ਨਹੀਂ, ਕੁਛ ਨਹੀਂ ਮਰਦਾ। ਹੁਣ ਅਗਲਾ ਕਹਿੰਦਾ ਮੈਂ ਕਿਹਾ ਰੁਮਾਲ ਨੂੰ ਸਾੜ ਦਿਓਗੇ, ਮਾਰ ਥੋੜਾ ਦਿਓਗੇ, ਖਤਮ ਥੋੜਾ ਕਰ ਦਿਓਗੇ, ਸਵਾਹ ਬਣ ਜਾਏਗਾ, ਹਵਾ ਨੇ ਲੈ ਜਾਣਾ ਕਿਣਕਾ ਕਿਣਕਾ, ਮਰਿਆ ਕਿੱਥੇ ਹੈ, ਖਤਮ ਕਿੱਥੇ ਹੋ ਗਿਆ। ਪਾਣੀ ਦਾ ਗਲਾਸ ਹੈ, ਮਾਰ ਕੇ ਵਿਖਾ ਰੋਡ ਦੇ, ਉਹ ਪੀ ਗਈ ਧਰਤੀ, ਗਿਆ ਥੱਲੇ ਫਿਰ ਆਜੂ ਉੱਪਰ, ਮਰਿਆ ਕਿੱਥੇ, ਕੁਛ ਨਹੀਂ ਮਰਦਾ। ਤਾਂ ਕਰਕੇ ਆਪਣੇ ਆਪ ਨੂੰ ਪਛਾਣੀਏ। ਲੋ ਸੁਣੋ ਇੱਕ ਕਵਿਤਾ ਬੜੀ ਪਿਆਰੀ,
ਕਰੇ ਆਪੇ ਦੀ ਇਸੇ ਗੱਲੋਂ ਕਰੇ ਆਪੇ ਦੀ ਇਸੇ ਗੱਲੋਂ ਬੇਹਾ ਕਿਨੇ ਪਾਕ ਬੰਦਾ ਬੜਾ ਹੀ
ਪਰਮਾਤਮਾ ਤੇਰੇ ਚ ਪੁਜਾਰੀ ਕੰਗਾਲ ਕਰਦਾ ਕਹਿੰਦਾ ਮੈਂ ਰੱਬ ਦਾ ਬੀਏ ਆ ਰੱਬ ਕਿਤੇ ਦੂਰ ਰਹਿੰਦਾ ਮੈਂ ਤੈਨੂੰ ਮਨਾਉਣ ਦਾ ਤਰੀਕਾ ਦੱਸਦਾ ਇਹ ਕੰਗਾਲ ਕਰਦਾ ਇਹ ਲੁੱਟਦਾ ਇਹ ਪੁਜਾਰੀ ਰੱਬ ਨੂੰ ਬਾਹਰ ਦੱਸਦਾ ਹੈ ਵੱਖਰਾ ਦੱਸਦਾ ਹੈ ਪਰ ਸਾਡੀ ਗੁਰਬਾਣੀ ਨੇ ਗੁਰੂ ਸਾਹਿਬ ਨੇ ਸਾਨੂੰ ਰੱਬ ਸਾਡੇ ਵਿੱਚ ਦੱਸਿਆ ਤੂੰ ਆਪੇ ਕਰਨੇ ਨੇ ਤੇ ਪੁਜਾਰੀ ਕਹਿੰਦਾ ਪੈਸੇ ਦੇ ਦੇ ਫੀਸ ਜਮ੍ਹਾਂ ਕਰਾ ਦੇ ਖੰਡ ਪਾਠ ਕਰਾ ਦੇ ਆਪੇ ਪਰਮਾਤਮਾ ਕਰੂ ਇਹ ਕੰਗਾਲ ਕਰਦਾ ਇਹ ਲੁੱਟਦਾ ਤੇ ਸਾਡੇ ਗੁਰੂ ਸਾਹਿਬ ਦੱਸਦੇ ਆ ਕਹਿੰਦੇ ਆਪੇ ਦੀ ਪਾਲ ਕਰ ਮਨ ਤੂੰ ਜੋਤ ਲੋ
ਕਾਲੀ
ਲੋੜ ਹੈ ਆਪਣੇ ਆਪ ਨੂੰ ਸਮਝਣ ਦੀ ਆਪਣੇ ਆਪ ਨੂੰ ਪਛਾਣਨ ਦੀ ਤੇ ਜਿਹੜਾ ਆਪਾਂ ਸ਼ੁਰੂ ਚ ਪੜਿਆ ਸੀ ਹੋਵੇ ਸਾਹਿਬ ਸਿਉਂ ਮੇਲ ਨਾਲ ਜਿਹਦਾ ਅਸੀਂ ਰੂਪ ਅਸੀਂ ਆਪਣੇ ਆਪ ਨਾਲ ਮਿਲੀਏ ਤੇ ਆਪਣੇ ਆਪ ਨੂੰ ਪਛਾਣ ਕੇ ਆਪਣੇ ਆਪ ਨੂੰ ਪਛਾਣ ਕੇ ਆਪਣੇ ਆਪ ਨੂੰ ਸਮਝ ਕੇ ਆਪਣੇ ਆਪ ਨੂੰ ਜਾਣ ਕੇ ਆਪਣੀ ਜ਼ਿੰਦਗੀ ਦੇ ਕਾਰਜ ਆਪੇ ਸਵਾਰੀਏ ਆਪਣਾ ਹੱਥੀ ਆਪਣਾ ਆਪੇ ਹੀ
ਕਾਜ
ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ ਜ਼ਿੰਦਗੀ
ਸਾਰੇ
ਜ਼ਿੰਦਗੀ ਦੀ ਉਲਝੀ ਤਾਣੀ ਗੱਜ ਕੇ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਸਾਡੇ ਵਿੱਚ ਹੀ ਹੈ ਤੇ ਆਪਣੀ ਜ਼ਿੰਦਗੀ ਦੀ ਉਲਝੀ ਤਾਣੀ ਨੂੰ ਆਪ ਹੀ ਸੁਲਝਾਉਣਾ ਪਏਗਾ। ਬਸ ਇਹ ਚੇਤਾ ਰੱਖਿਓ ਵੀਰੋ, ਗੁਰਬਾਣੀ ਨੇ ਸਾਡੇ ਚ ਰੱਬ ਦੱਸਿਆ, ਸਾਡੇ ਚ ਸਾਨੂੰ ਸਾਰਿਆਂ ਨੂੰ ਪਰਮਾਤਮਾ ਦਾ ਰੂਪ ਦੱਸਿਆ, ਸਾਰਿਆਂ ਨੂੰ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ। ਜੇ ਸਾਰਾ ਵੇਖਾਂਗੇ ਨਾ ਉਹਦੇ ਨਾਲ ਜੁੜੇ ਹੋਏ, ਫਿਰ ਨੀ ਮਰਦੇ ਮੁਰਦੇ ਕਿਧਰੇ, ਫਿਰ ਰੀਸਾਈਕਲ ਹੋ ਰਿਹਾ ਸਾਰਾ ਕੁਛ। ਇਕੱਲੇ ਨਾ ਸਮਝੋ, ਸਾਰੇ ਨੂੰ ਵੇਖੋ, ਇਕੱਠੇ ਨੂੰ, ਇਕੱਠੇ ਨੂੰ ਵੇਖੋ। ਆਓ ਜੀ, ਸਾਰਿਆਂ ਦਾ ਧੰਨਵਾਦ ਹੈ, ਬੜੇ ਟਿਕਾ ਨਾਲ ਅੱਜ ਪਹਿਲੇ ਦੀਵਾਨ ਚ ਹਾਜ਼ਰੀ ਭਰੀ ਹੈ। ਕੱਲ ਤੇ ਪਰਸੋਂ ਦੋਵੇਂ ਦਿਨ ਵੱਧ ਚੜ ਕੇ ਪਹੁੰਚੋ, ਸਾਰਾ ਸੁਣੋ। ਵੇਖੋ ਇੱਕ ਗੱਲ ਧਿਆਨ ਨਾਲ ਸਮਝੋ, ਕਈ ਬੰਦੇ ਰਾਏ ਪਹਿਲਾਂ ਬਣਾ ਲੈਂਦੇ ਨੇ ਸੁਣਦੇ ਪਿੱਛੋਂ, ਤੇ ਕਈ ਪਹਿਲਾਂ ਸੁਣਦੇ ਨੇ ਰਾਏ ਬਾਅਦ ਚ ਬਣਾਉਂਦੇ ਨੇ, ਠੀਕ ਜਾਂ ਗਲਤ। ਕਈ ਪਹਿਲਾਂ ਹੀ ਕਹਿ ਦਿੰਦੇ ਨੇ ਗਲਤ ਹੈ, ਕਈ ਕਹਿੰਦੇ ਨੇ ਠੀਕ ਹੈ। ਪਹਿਲਾਂ ਨੀ ਕਹਿਣਾ, ਪਹਿਲਾਂ ਸੁਣੋ ਫਿਰ ਕਹੋ ਠੀਕ ਹੈ ਜਾਂ ਗਲਤ ਹੈ। ਪਹਿਲਾਂ ਰਾਏ ਨਹੀਂ ਬਣਾਈ ਦੀ, ਪਹਿਲਾਂ ਸੁਣੀਦਾ ਫਿਰ ਰਾਏ ਬਣਾਈ ਦੀ। ਦੋ ਤਿੰਨ ਦਿਨ ਸੁਣੋ, ਅੱਜ ਸੁਣੋ, ਕੱਲ ਸੁਣੋ, ਪਰਸੋਂ ਸੁਣੋ, ਫਿਰ ਜੋ ਜੋ ਗਲਤ ਹੋਵੇ ਉਹ ਵੀ ਦੱਸੋ ਕੀ ਠੀਕ ਨਹੀਂ ਲੱਗਦਾ। ਮੈਂ ਆਪਾਂ ਕੋਈ ਦੂਰ ਨਹੀਂ ਰਹਿੰਦੇ, ਤੁਹਾਡੇ ਨੇੜੇ ਹੀ ਹੈ। ਸਮਾਣੇ ਦੇ ਵਿੱਚ ਤੁਹਾਡੇ ਨਾਲੋਂ ਅੱਧੇ ਬੰਦੇ ਆ ਜਿਨ੍ਹਾਂ ਨੂੰ ਮੈਂ ਬਾਈ ਫੇਸ ਜਾਣਦਾ, ਅੱਧਿਆਂ ਤੋਂ ਅੱਧੇ ਉਹ ਹੈ ਜਿਨ੍ਹਾਂ ਨੂੰ ਮੈਂ ਨਾਮ ਜਾਣਦਾ, ਜਿਨ੍ਹਾਂ ਦਾ ਤੁਹਾਡੇ ਚ ਅੱਧੇ ਉਹ ਹੈ ਜਿਨ੍ਹਾਂ ਦੇ ਮੈਂ ਘਰਾਂ ਚ ਗਿਆ, ਪਿੰਡਾਂ ਚ ਗਿਆ। ਤੁਹਾਡੇ ਚ ਕਈ ਨਿਆਣੇ ਏਦਾਂ ਦੇ ਆ ਜਿਨ੍ਹਾਂ ਦੇ ਨਾਮ ਐਂ ਰੱਖੇ ਆ, ਜਿਹੜੇ ਅੱਜ 18-18 ਸਾਲਾਂ ਦੇ ਆ, 15-15 ਸਾਲਾਂ ਦੇ ਆ। ਤੇ ਸਮਾਣੇ ਦੇ ਵਿੱਚ ਤੇ ਅਸੀਂ ਲੋਕਲ ਬੱਸ ਵਾਂਗੂ ਫਿਰਦੇ ਰਹੇ ਹਾਂ, ਕਦੇ ਇਸ ਪਿੰਡ ਇੱਧਰੋਂ ਐਸ, ਇੱਦਾਂ ਸਮਾਣੇ ਬਾਜੇ ਪਰ ਲੋਕਲ ਬੱਸਾਂ ਨੀ ਫਿਰਦੀਆਂ, ਸਮਾਣਾ ਪਟਿਆਲਾ, ਸਮਾਣਾ ਪਟਿਆਲਾ, ਇੱਦਾਂ ਫਿਰਦੇ ਰਹੇ। ਸਾਡਾ ਮੇਰਾ ਘਰ ਸਮਾਣਾ ਰਿਹਾ। ਮੈਂ 4-5 ਸਾਲ ਇਸ ਏਰੀਏ ਚ ਲਾਏ ਆ, ਕੱਲੇ ਕੱਲੇ ਨੂੰ ਮੈਂ ਜਾਣਦਾ, ਪਰ ਮੈਂ ਆਇਆ ਕਈ ਸਾਲਾਂ ਬਾਅਦ, ਮੇਲਾ ਦਾ 5 ਸਾਲ ਹੋ ਗਏ, ਸਵਾਣੇ ਦੀਵਾਨ ਨਹੀਂ ਦਿੱਤੇ। ਕਈ ਵਾਰੀ ਕਰਦੇ ਰਹੇ ਵਿਚਾਰ ਕਰੀਏ ਕਰੀਏ, ਚਲੋ 4-5 ਸਾਲ ਬਾਅਦ ਐਤਕੀ ਪ੍ਰੋਗਰਾਮ ਬਣਿਆ, ਤੇ ਇਸ ਵਾਰੀ ਮੈਨੂੰ ਇਹ ਲੱਗਦਾ ਵੀ ਅੱਜ ਤੱਕ ਦਾ ਪੂਰਾ ਰਿਕਾਰਡ ਹੋਏਗਾ, ਕਿਉਂਕਿ ਅੱਜ ਪਹਿਲੇ ਦਿਨ ਜੇ ਇੰਨੀ ਸੰਗਤ ਹੈ ਤੇ ਕੱਲ੍ਹ ਤੇ ਡਿਊਟੀ ਹੋ ਜਾਣੀ, ਪਰਸੋਂ ਤੇ ਬਹੁਤ ਜ਼ਿਆਦਾ ਇਕੱਠ ਹੋਏ। ਇੱਥੇ ਦੇ ਹਿਸਾਬ ਨਾਲ ਅੱਜ ਹੀ ਸੰਗਤ ਬਹੁਤ ਹੈ ਪੰਡਾਲ, ਸੁਣੋ ਪੰਡਾਲ ਤੋਂ ਦੁੱਗਣੀ ਸੰਗਤ ਅੱਜ ਬੈਠੀ, ਤੇ ਕੱਲ ਨੂੰ ਤੇ ਇੱਥੇ ਬਹੁਤ ਜ਼ਿਆਦਾ ਹੋਏਗੀ ਸੰਗਤ। ਤਾਂ ਕਰਕੇ ਮੇਰੀ ਬੇਨਤੀ ਹੈ ਚ ਥੋੜਾ ਚਿਰ ਹੀ ਰੱਖਣਾ, 6 ਮਹੀਨਿਆਂ ਨੂੰ ਕੱਢ ਦੇਣ, ਭਾਵੇਂ ਸਾਲ ਨੂੰ, ਛੇਕਣ ਦੀਆਂ ਤਿਆਰੀਆਂ ਪੂਰੀਆਂ, ਤੇ ਆਪਾਂ ਜਿੰਨਾ ਕੁ ਚਿਰ ਕਰ ਸਕਦੇ ਹਾਂ ਮੈਂ ਸਾਲ ਕਰਾਂ ਜਾਂ 6 ਮਹੀਨੇ, ਜਿੰਨਾ ਕੁ ਚਿਰ ਮੈਂ ਬੋਲ ਸਕਦਾ ਮੈਂ ਕਰ ਸਕਦਾ। ਛੇਕਣ ਦਾ ਮਤਲਬ ਹੁੰਦਾ ਰੋਟੀ ਬੇਟੀ ਦੀ ਸਾਂਝ ਨਾ ਕਰੋ, ਇਹਨਾਂ ਨੂੰ ਨਾ ਕੋਈ ਰੋਟੀ ਦੀ ਸਾਂਝ ਕਰੇ, ਰੋਟੀ ਬੇਟੀ ਦਾ ਮਤਲਬ ਨਾ ਕੋਈ ਧੀ ਦੇਵੇ ਨਾ ਕੋਈ ਰੋਟੀ ਦੇਵੇ। ਸਾਡੇ ਪੰਥ ਵਿੱਚ ਛੇਕਣ ਦਾ ਅਰਥ ਇਹ ਹੈ, ਤੇ ਸਾਡੇ ਪੰਥ ਵਾਲੇ ਤਿਆਰੀ ਕਰੀ ਬੈਠੇ ਵੀ ਗਲਤ ਗੱਲਾਂ ਕਰਦੇ ਨੇ ਜੀ, ਅਸੀਂ ਇਹਨਾਂ ਨੂੰ ਛੇਕ ਦੇਣਾ ਪੰਥ ਚੋਂ, ਹੌਲੀ ਹੌਲੀ ਉਹਨਾਂ ਨੂੰ ਕਰ ਆਪਣਾ ਕੰਮ ਕਰਨਾ ਹੈ ਉਹਨਾਂ ਨੇ ਕਰ ਲੈਣਾ। ਪਰ ਜਿੰਨਾ ਕੁ ਚਿਰ ਆਪਾਂ ਕਰ ਸਕਦੇ ਹਾਂ, 2 ਸਾਲ, 6 ਮਹੀਨੇ, ਜਿੰਨਾ ਕੁ ਚਿਰ ਆਪਣੇ ਕੋਲ ਟਾਈਮ ਹੈ ਆਪਾਂ ਕਰੀਏ, ਜਿੰਨਾ ਕੁ ਸਾਥ ਦੇ ਸਕਦੇ ਹੋ ਦਿਓ। ਮੇਰੀ ਇੰਨੀ ਹੀ ਬੇਨਤੀ ਹੈ ਵੀ ਧਿਆਨ ਨਾਲ ਸੁਣੋ ਤੇ ਸੁਣ ਕੇ ਮੇਰੀ ਗਲਤੀ ਦੱਸੋ ਵੀ ਮੈਂ ਜੋ ਸੁਣਾ ਰਿਹਾ ਇਹਦੇ ਵਿੱਚ ਗਲਤ ਕੀ ਹੈ ਇਹ ਦੱਸੋ। ਤੇ ਪਰਮੇਸ਼ਰ ਦੁਆਰ ਮੈਂ ਨੇੜੇ ਹੀ ਰਹਿੰਦਾ, ਸਮਾਣਾ ਤੇ ਪਟਿਆਲਾ ਇੱਕੋ ਹੀ ਹੈ, ਇੱਥੋਂ 20 ਮਿੰਟ ਲੱਗਦੇ ਸਾਡੇ ਕੋਲ ਜਾਣ ਦੇ। ਜਿਹਦਾ ਜੀ ਕਰਦਾ ਘੰਟਾ ਟਾਈਮ ਲਓ, 2 ਘੰਟੇ ਲਓ, ਬਹਿ ਕੇ ਗੱਲਬਾਤ ਕਰੋ, ਕੋਈ ਸਵਾਲ ਹੋਵੇ ਉਹ ਪੁੱਛੋ। ਸਮਾਣੇ ਵਾਲੇ ਦੀਵਾਨ ਲੈਣ ਗਏ ਸੀ ਮੇਰੇ ਕੋਲ, ਘੰਟਾ ਬੈਠੇ ਰਹੇ, ਘੱਟ ਤੋਂ ਘੱਟ 150-200 ਸਿੰਘ ਹੋਣਾ ਉਦਣ, ਸਾਰੇ ਬਹਿ ਕੇ ਗੱਲਾਂ ਬਾਤਾਂ ਕਰਦੇ ਰਹੇ, ਕੋਈ ਗੱਲਬਾਤ ਹੋਵੇ ਪੁੱਛੋ, ਕੁਝ ਸੁਣੋ ਕੁਝ ਸੁਣਾਓ, ਪਰ ਪਹਿਲਾਂ ਦੀਵਾਨ ਸੁਣੋ, ਤਿੰਨੇ ਕੱਲ ਵਾਲਾ ਵੀ ਸੁਣਿਓ, ਪਰਸੋਂ ਵਾਲਾ ਵੀ ਸੁਣਿਓ, ਤੇ ਹੌਲੀ ਹੌਲੀ ਸਮਝਣ ਦੀ ਕੋਸ਼ਿਸ਼ ਕਰਿਓ। ਸਾਰਿਆਂ ਦਾ ਧੰਨਵਾਦ, ਬੜੇ ਚਾਅ ਨਾਲ ਜੋ ਕਿ ਸਮਾਣੇ ਇਲਾਕੇ ਦੀ ਸਾਰੀ ਸੰਗਤ ਨੇ ਅੱਜ ਹਾਜ਼ਰੀ ਭਰੀ ਹੈ। ਕੱਲ ਦੇ ਦੀਵਾਨ ਵਿੱਚ ਫਿਰ ਦਰਸ਼ਨ ਕਰਨੇ ਆ, ਪਰਸੋਂ 3 ਦੀਵਾਨ ਵਿੱਚ, ਤੇ ਇੱਕ ਬੇਨਤੀ ਹੈ ਪ੍ਰਸ਼ਾਦੇ ਵਾਸਤੇ ਤਿਆਰੀ ਤੇ ਸਾਰੀ ਕੀਤੀ, ਪਰ ਇਕੱਠ ਜ਼ਿਆਦਾ ਹੁੰਦਾ ਹੋਣ ਕਰਕੇ ਨਾ, ਜੇ ਪਿੰਡਾਂ ਵਿੱਚੋਂ ਵੀ ਬਣਾ ਕੇ ਲਿਆਓ ਤੇ ਚੰਗਾ, ਨੇੜੇ ਨੇੜੇ ਦੇ ਪਿੰਡਾਂ ਵਾਲੇ ਆਪਣੇ ਆਪਣੇ ਪਿੰਡਾਂ 'ਚ ਥੋੜੀ ਥੋੜੀ ਸਬਜ਼ੀ 200-300 ਬੰਦੇ ਵਾਸਤੇ, ਥੋੜੇ ਥੋੜੇ 500-700 ਪ੍ਰਸ਼ਾਦਾ, 1000 ਕੁ ਪ੍ਰਸ਼ਾਦਾ, ਕਿਉਂਕਿ ਰੀਝ ਨਾਲ ਬਣਦਾ ਨਾ, ਜਦੋਂ ਥੋੜਾ ਥੋੜਾ ਬਣਦਾ ਫਿਰ ਰੀਝ ਨਾਲ ਬਣਦਾ। ਨੇੜੇ ਨੇੜੇ ਪਿੰਡਾਂ ਵਾਲਿਆਂ ਨੂੰ ਬੇਨਤੀ ਹੈ, ਬੀਬੀਆਂ ਨੂੰ, ਕਿ ਪਿੰਡਾਂ ਦੇ ਵਿੱਚ 2 ਘੰਟੇ ਲਾ ਕੇ ਪ੍ਰਸ਼ਾਦੇ ਘਰਾਂ 'ਚ ਗੁਰਦੁਆਰਿਆਂ 'ਚ ਬਣਾ ਲਓ, ਤੇ ਪ੍ਰਸ਼ਾਦਾ ਦਾਲ ਬਣਾ ਕੇ ਤੇ ਉਹ ਪਹੁੰਚਦੀ ਕਰ ਦਿਓ 5 ਵਜੇ ਨੂੰ, ਸ਼ਾਮ 2 ਵਜੇ ਤੋਂ ਲੈ ਕੇ 4 ਵਜੇ ਤੱਕ ਬਣਾਓ, ਤੇ 5 ਵਜੇ ਨੂੰ ਲੰਗਰ 'ਚ ਪਹੁੰਚਦੀ ਕਰ ਦਿਓ, ਤਾਂ ਜੋ ਲੰਗਰੀਆਂ ਨੂੰ ਪਤਾ ਲੱਗ ਜਾਏਗਾ ਇੰਨਾ ਪ੍ਰਸ਼ਾਦਾ ਆ ਗਿਆ, ਇੰਨੇ ਫੁਲਕੇ ਪਹੁੰਚ ਗਏ, ਇੰਨਾ ਕੋਈ ਮਿੱਠਾ ਲਿਆ ਸਕਦਾ, ਕੋਈ ਖੀਰ ਬਣਾ ਸਕਦਾ, ਜੋ ਜੋ ਲੰਗਰ ਪਕਾ ਕੇ ਪਿੰਡਾਂ 'ਚੋਂ ਲਿਆਓ ਤੇ ਜ਼ਿਆਦਾ ਚੰਗਾ, ਉਹ ਫਿਰ ਦਿਨੇ ਪਹੁੰਚਾ ਦਿਓ, ਤਾਂ ਜੋ ਸੇਵਾਦਾਰ ਫਿਰ ਉਸ ਹਿਸਾਬ ਨਾਲ ਪ੍ਰਬੰਧ ਕਰ ਸਕਣ, ਤਨ ਕਰਕੇ ਮਨ ਕਰਕੇ ਧਨ ਕਰਕੇ ਜਿੱਦਾਂ ਸਹਿਯੋਗ ਦੇ ਸਕਦੇ ਆ ਪ੍ਰਬੰਧਕਾਂ ਦਾ ਸਹਿਯੋਗ ਦਿਓ। ਸਾਰੀਆਂ ਸੰਗਤਾਂ ਦਾ, ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ, ਉਦਮ ਕਰਨ ਵਾਲੇ ਵੀਰਾਂ ਨੂੰ, ਤੇ ਗੱਜ ਕੇ ਸਾਰਿਆਂ ਨੂੰ ਬੇਨਤੀ ਆਨੰਦ ਸਾਹਿਬ 'ਚ ਬੋਲੀਏ, ਅਰਦਾਸ 'ਚ ਜੁੜੀਏ ਤੇ ਹੁਕਮਨਾਮੇ ਸੁਣ ਕੇ ਫਿਰ ਚਾਲਾ ਪਾਉਣਾ। ਬਾਕੀ ਜਿਹੜੀਆਂ ਸੰਗਤਾਂ ਸਹਿਜ ਪਾਠ ਆਰੰਭ ਕਰਨਾ ਚਾਹੁੰਦੀਆਂ ਨੇ ਆਪਣੇ ਬਾਹਰ ਨਾਮ ਲਿਖਾਓ, ਤੁਹਾਨੂੰ ਫ੍ਰੀ ਪੋਥੀਆਂ ਮਿਲਣਗੀਆਂ, ਸਹਿਜ ਪਾਠ ਰੱਖੋ। ਬਾਹਰਲੇ ਪਾਸੇ ਸੇਵਾਦਾਰ ਨਾਂ ਲਿਖਦੇ ਨੇ, ਕੱਲ ਨੂੰ ਨਾਂ ਲਿਖਾਇਓ, ਆਉਣ ਲੱਗਿਆ ਅੰਦਰ ਵੜਨ ਲੱਗਿਆਂ ਨਾਂ ਲਿਖਾ ਕੇ ਆਇਓ, ਫਿਰ ਪਿੰਡਾਂ 'ਚ ਸਹਿਜ ਪਾਠ ਰਖਾਏ ਜਾਣਗੇ। ਇੱਥੇ ਇੱਕ ਦਿਨ ਰੱਖ ਲਾਂਗੇ, ਉੱਥੇ ਸਹਿਜ ਪਾਠ ਆਪੋ ਆਪਣੇ ਕਰੋ, ਪੋਥੀਆਂ ਪ੍ਰਾਪਤ ਕਰੋ, ਗੁਰਬਾਣੀ ਨਾਲ ਆਪ ਜੁੜੋ, ਹੋਰਨਾਂ ਨੂੰ ਜੋੜੋ। ਜਿਹਨਾਂ ਅੰਮ੍ਰਿਤ ਪਰਸੋਂ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ, ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਪਰਸੋਂ ਨੂੰ ਅੰਮ੍ਰਿਤ ਸੰਚਾਰ ਵਿੱਚ ਭਾਗ ਲਓ, ਗੱਜ ਕੇ ਆਨੰਦ ਸਾਹਿਬ 'ਚ ਅਰਦਾਸ 'ਚ ਬੋਲੋ। ਪਰਸ ਮੋਬਾਈਲ ਗਹਿਣੇ ਸੰਭਾਲ ਕੇ ਰੱਖਿਓ ਵੀਰੋ, ਜਿਨ੍ਹਾਂ ਮੱਥਾ ਨਹੀਂ ਟੇਕਿਆ ਟੇਕ ਲਓ, ਬਾਕੀ ਸੰਗਤ ਨੇ ਸਜੇ ਰਹਿਣਾ। ਅਰਦਾਸ ਤੋਂ ਬਾਅਦ ਹੁਕਮਨਾਮੇ ਸੁਣ ਕੇ ਫਿਰ ਚਾਲਾ ਪਾਉਣਾ, ਪਹਿਲਾਂ ਨਹੀਂ ਜਾਣਾ, ਗੁਰੂ ਸਾਹਿਬ ਅੱਗੇ ਅੱਗੇ ਜਾਣਗੇ, ਫਿਰ ਸਾਰਿਆਂ ਨੇ ਜਾਣਾ ਹੈ। ਸਾਰੀਆਂ ਸੰਗਤਾਂ ਦਾ ਧੰਨਵਾਦ, ਗੱਜ ਕੇ ਆਨੰਦ ਸਾਹਿਬ 'ਚ ਬੋਲੋ ਜੀ, ਕੋਈ ਰਸਨਾ ਵਾਂਝੀ ਨਾ ਰਹੇ। ਗੁਰੂ ਸਾਹਿਬ ਚੱਲਦੇ ਨੇ, ਆਪਾਂ ਮਗਰ ਮਗਰ ਚੱਲਦੇ ਹਾਂ। ਇੱਕ ਬੇਨਤੀ ਹੋਰ ਹੈ ਜੀ, 8 ਵਜੇ ਸ਼ੁਰੂ ਕਰਾਂਗੇ ਆਪਾਂ, ਸਾਢੇ ਸੱਤ ਜਥਾ ਸ਼ੁਰੂ ਕਰ ਲੈਂਦਾ ਸਹੀ ਅੱਠ ਵਜੇ ਮੈਂ ਆ ਜਾ ਲੇਟ ਨਾ ਕਰਿਓ ਵੇਲੇ ਨਾਲ ਆਇਓ ਵੀਰੋ ਅੱਠ ਵਜੇ ਤੋਂ ਪਹਿਲਾਂ ਪਹਿਲਾਂ ਸੱਜ ਦਿਓ ਆ ਕੇ ਰਾਮ ਕਲੀ ਮਹੱਲਾ ਤੀਜਾ ਆਨੰਦ ਦੇਖੋ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਰੱਖ ਕੇ ਬੋਲੋ ਜੀ ਪੰਜਾ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੀ ਚਲਾਈ ਤੇ ਗਵਾਹੀ ਦੇ ਕੰਡਿਟ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਤੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਰ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਵਾਹੀ ਇਹਨਾਂ ਦੀ ਕਮਾਈ ਦਾ ਤੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਤੇ ਅੰਤਰ ਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤੇ ਆਵੇ ਚਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਰ ਚਰੇ ਆਈ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇ ਸਥਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾ ਨਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸ਼ਹਿਰ ਸਮਾਣਾ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਅੱਜ ਪਹਿਲੇ ਦਿਨ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਵੱਲੋਂ ਗੁਰਬਾਣੀ ਦਾ ਹਰੀ ਜਸ ਕੀਰਤਨ ਗੁਰਮਤ ਦੀਆਂ ਵਿਚਾਰਾਂ ਹੋਈਆਂ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਵੱਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਸੱਚੇ ਪਾਤਸ਼ਾਹ ਜੀ ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਦਿੱਤਾ ਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਗਿਆ ਭਈਆ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਨ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਿਸਰ ਨਾਹੀਂ ਦਾਰ ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉਏ ਹੋ ਵਾਹਿਗੁਰੂ ਜੀ ਧਨਸ ਦੀ ਮਹਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੇ ਧਾਰੇ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੇ ਧਾਰੇ ਜਿਹੇ ਵਾਏ ਕਵਨ ਗੁਣ ਕਹੀ ਹੈ
ਤੇਰੋ ਅੰਤ ਨਾ ਗਿਨਹੀਂ। ਅਨਕ ਬਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਣ ਬਿਰਦ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸੋਹੇਲੇ ਰਾਖੋ ਰਾਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸੋਹੇਲੇ ਰਾਖੋ ਰਾਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿ